And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋ ਕੀ ਹਾਲਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਵੀ, ਠੀਕ ਆ। ਉਸ ਵਿੱਚ ਅੱਜ ਆਈਫੋਨ ਸੇਲ 'ਤੇ ਜਾ ਰਹੇ ਨੇ?
ਅੱਜ ਜਾ ਰਹੇ ਨੇ,
ਹਾਂ। ਮਤਲਬ ਐਜ ਇਨ ਅੱਜ ਉਹਨਾਂ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਪ੍ਰੀ ਆਰਡਰ ਜਿਨ੍ਹਾਂ ਨੇ ਕੀਤੇ ਸੀ ਅੱਜ ਕੱਲ੍ਹ 'ਚ ਮਿਲ ਜਾਣੇ ਉਹਨਾਂ ਨੂੰ।
ਚਲੋ ਵਧੀਆ ਹੋ ਗਿਆ ਜੀ।
ਤਿੰਨ ਹੀ ਐਤ ਕੀ ਹੈ ਨਾ, ਕਿਹੜਾ? ਇੱਕ ਏਅਰ, ਇੱਕ ਪ੍ਰੋ, ਇੱਕ ਪ੍ਰੋ ਮੈਕਸ। ਇਹ ਪ੍ਰੋ ਮੈਕਸ ਹੈ ਹੀ ਨਹੀਂ
ਐਤਕੀ, ਰੈਗੂਲਰ ਵੀ
ਰੈਗੂਲਰ ਵੀ ਹੈਗਾ। ਆਈਫੋਨ 17 ਹੈ।
17 ਸੋ ਵਿੱਚ ਪਹਿਲਾਂ ਪਲੱਸ ਆਉਂਦਾ ਹੁੰਦਾ ਸੀ,
ਪਲੱਸ ਨਹੀਂ ਹੈਗਾ।
ਸੋ ਪਲੱਸ ਨੂੰ ਇਹਨਾਂ ਨੇ ਮਨਫੀ ਕਰਤਾ ਪਿਛਲੀ ਵਾਰ ਤੋਂ। ਸੋ ਇਟ ਹੈਜ਼ ਬੀਨ ਰਿਪਲੇਸਡ ਵਿਦ ਦ ਏਅਰ। ਸੋ ਆਈਫੋਨ ਜਿਹੜਾ 17 ਰੈਗੂਲਰ, ਏਅਰ, ਪ੍ਰੋ ਤੇ ਪ੍ਰੋ ਮੈਕਸ।
ਜਿਹੜਾ ਏਅਰ ਆ,
ਹਾਂਜੀ,
ਉਹਦਾ ਕੈਮਰਾ ਉਹਦੇ ਪਿੱਛੇ ਇੱਕੋ ਹੀ ਹੈ ਨਾ ਲੈਂਸ ਜਿਹਾ, ਦੂਜੇ ਦੇ ਵਿੱਚ ਤਾਂ ਤਿੰਨ ਹੈਗੇ ਨੇ।
ਬੈਟਰੀ ਵੀ ਉਹਦੀ ਪੂਰੀ ਸੂਰੀ ਆ ਵਿਚਾਰੇ ਦੀ,
ਹਾਂ। ਪਰ ਉਹਨੂੰ ਇਹ ਕਹਿ ਕੇ ਪ੍ਰਮੋਟ ਕਰ ਰਿਹਾ ਵੀ ਜਦੋਂ ਚਾਰਜ ਕਰੋਗੇ ਫਟਾਫਟ ਦਬਾ ਦਬਾ ਚਾਰਜ ਹੋ ਜਾਣਾ।
ਸਾਰਿਆਂ ਨੂੰ ਇੱਦਾਂ ਕਹਿ ਰਹੇ, ਹਾਂ। ਫਿਰ ਕਹਿੰਦੇ ਕਿ ਆਲ ਡੇ ਬੈਟਰੀ ਲਾਈਫ,
ਆਲ ਡੇ।
ਆਲ ਡੇ ਦੀ ਪਰਿਭਾਸ਼ਾ ਸਾਰਿਆਂ ਦੀ ਆਪਣੀ ਆਪਣੀ।
ਜੀ ਜੀ ਜੀ, ਇਫ ਯੂ, ਯਾ, 24 ਘੰਟੇ ਨਹੀਂ,
ਹਾਂ,
ਨਾ 12 ਘੰਟੇ।
ਸੋ ਮੋਰ ਦੈਨ 23-24 ਆਵਰਸ ਆਫ ਵੀਡੀਓ ਪਲੇਬੈਕ।
27 ਆਵਰਸ ਮੈਂ ਕਿਤੇ ਪੜਿਆ ਸੀ, ਕਿਤੇ ਲਿਖਿਆ ਸੀ, ਕਿਤੇ 35-36 ਵੀ ਲਿਖਿਆ ਸੀ।
ਹਾਂ, ਉਹ ਪ੍ਰੋ ਵਾਸਤੇ, ਪ੍ਰੋ ਮੈਕਸ ਵਾਸਤੇ, ਵੀਡੀਓ ਪਲੇਬੈਕ।
ਵੀਡੀਓ ਪਲੇਬੈਕ,
ਸੋ ਸਾਰਿਆਂ ਨੂੰ ਵੀਡੀਓ ਚਲਾਈ ਜਾਓ ਤੇ ਹੋਰ ਕੋਈ ਕੰਮ ਨਹੀਂ ਕਰਨਾ।
ਹਾਂ, ਠੀਕ ਹੈ, ਚਲੋ।
ਸੋ ਯਾ, ਨਾਲ ਉਹਦੇ ਉਹ ਬੈਟਰੀ ਪੈਕ ਵੀ ਇੱਕ ਨਵਾਂ ਪ੍ਰਮੋਟ ਕਰ ਰਹੇ, ਬੜਾ ਸਲਿਮ ਜਿਹਾ। ਸੋ ਇਟ ਗਿਵਸ ਅਵੇ ਹੈ ਨਾ ਕਿ ਵੀ ਇਹ ਜਿਹੜੀ ਇਹਦੀ ਬੈਟਰੀ ਆ ਪੂਰੀ ਸੂਰੀ ਆ,
ਪੂਰੀ ਸੂਰੀ ਆ,
ਤੁਹਾਨੂੰ ਨਾਲ ਆ ਬੈਟਰੀ ਪੈਕ ਜਾ ਵੀ ਲੈਣਾ ਪੈਣਾ।
ਜੀ 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 ਜੀ,
ਬਟ ਇਹ ਵੀ ਸੋਹਣਾ ਬਹੁਤ ਆ।
ਤੇ
ਜਿਹੜੇ ਲੋਕ ਬਹੁਤ ਜ਼ਿਆਦਾ ਕਹਿ ਲਓ ਵੀ ਇੰਟੈਂਸਿਵਲੀ ਯੂਜ਼ ਨਹੀਂ ਕਰਦੇ ਫੋਨ ਸਾਰਾ ਦਿਨ, ਤੇ ਉਹਨਾਂ ਵਾਸਤੇ ਵਧੀਆ।
ਜਾਂ ਫਿਰ ਇੱਕ ਸਟ੍ਰੈਟੇਜੀ ਹੀ ਇਹ ਹੋਏਗੀ ਹੁਣ ਕਿ ਲੋਕੀ ਥੋੜਾ ਸੈੱਲ ਫੋਨ ਦੀ ਵਰਤੋਂ ਘਟਾਉਣਗੇ,
ਤਾਂ ਕਰਕੇ
ਉਹਨਾਂ ਨੇ ਵਾਸਤੇ
ਜਨਹਿਤ ਮੇਂ,
ਹਾਂ, ਕਾਰਪੋਰੇਟ ਰਿਸਪੋਂਸਿਬਿਲਿਟੀ ਹੈ ਇਹ, ਹੋਰ ਕੁਝ ਨਹੀਂ। ਤੁਸੀਂ ਛੋਟੇ ਬੈਟਰੀ ਪੈਕ ਵਾਲਾ ਫੋਨ ਦਿਓ ਲੋਕੀ, ਸਿਰਫ ਉਹਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਹਨਾਂ ਵਾਸਤੇ ਅਸਲ ਦੇ ਵਿੱਚ ਫੋਨ ਦਾ ਆਵਿਸ਼ਕਾਰ ਕੀਤਾ ਗਿਆ ਸੀ, ਵੀ ਉਹਨਾਂ ਚੀਜ਼ਾਂ ਵਾਸਤੇ ਵਰਤਿਆ ਜਾਵੇ।
ਫਿਰ ਨੋਕੀਆ 3310 ਲੈ ਲਓ, ਉੱਤੇ
ਲੈ ਲਓ, ਹਾਂ, ਉਹਦੇ ਨਾਲ ਤਾਂ ਕਿੱਲ ਵੀ ਠੋਕ ਲਓ ਭਾਵੇਂ, ਹੈ ਨਾ, ਉਹ ਤਾਂ ਬਸ ਵੀ ਬੜਾ ਮਜ਼ਬੂਤ।
ਪਰ ਉਹ ਪਬਲਿਕ ਸੇਫਟੀ ਕੰਸਰਨ ਬਣ ਜਾਣਾ ਅੱਜ ਕੱਲ੍ਹ ਮਨ ਦਾ।
ਜੀ, ਆਹ ਵੀ ਗੱਲ ਆ,
ਉਹ ਇੱਕ ਦੂਜੇ ਦੇ ਨਾਲ ਮਾਰਨ ਲੱਗ ਪੈਣਾ,
ਉਹਦਾ ਲਾਇਸੈਂਸ ਲੈਣਾ ਪੈਣਾ ਫਿਰ। ਖੈਰ ਚਲੋ, ਅੱਜ ਤੋਂ ਐਪਲ ਦੇ ਜਿਹੜੇ ਵੱਖੋ ਵੱਖਰੇ ਡਿਵਾਈਸਿਸ ਨੇ, ਉਹ ਜਿਹੜਾ ਟਰਾਂਸਲੇਸ਼ਨ ਕਰਨ ਵਾਲੇ ਏਅਰਪੋਡਸ ਨੇ, ਉਹ ਵੀ ਬਸ ਵੀ ਵਿਕਰੀ ਸੇਲ 'ਤੇ ਜਾ ਰਹੇ ਨੇ ਅੱਜ ਤੋਂ। ਦ ਨਿਊ ਪ੍ਰੋ ਏਅਰਪੋਡਸ,
ਏਅਰਪੋਡਸ ਜਾਂ ਏਅਰਪੋਡਸ ਪ੍ਰੋ
3
ਜਾਂ ਸੋ ਅੱਜ ਤੋਂ ਜਾ ਰਹੇ ਨੇ ਜੀ ਸੇਲ 'ਤੇ। ਉਹ ਵੀ ਉਹ ਵਧੀਆ ਨੇ ਕਹਿੰਦੇ, ਕਾਫੀ ਵਧੀਆ, ਲਾਈਕ ਹੋਲੀਡੇ ਗਿਫਟ ਵਾਸਤੇ ਇਟਸ ਅ ਗੁੱਡ ਆਈਡੀਆ।
ਅੱਛਾ, ਹੋਲੀਡੇ ਗਿਫਟ ਵਾਸਤੇ,
ਹਾਂ,
ਕਿਉਂਕਿ ਅਸੀਂ ਦੇ ਦੇ,
ਮੈਂ ਆਈਡੀਆ ਦਿੱਤਾ ਤੁਹਾਨੂੰ, ਮੇਰੇ ਵੀ ਹੁਣ ਪ੍ਰੋ ਜਿਹੜੇ ਪੁਰਾਣੇ ਫਸਟ ਓਰੀਜਨਲ ਵਾਲੇ ਨੇ, ਸੋ 2 ਮਤਲਬ ਇੱਕ ਹੁਣ ਹੋ ਗਿਆ, ਬਣਦਾ ਹੁਣ ਅਪਗ੍ਰੇਡ,
ਮੇਰੇ ਵੀ ਉਹੀ ਨੇ, ਹਾਂ।
ਹਾਂ, ਉਹਨਾਂ ਦੀ ਕਹਿੰਦੇ ਆਡੀਓ ਕੁਆਲਿਟੀ ਵੀ ਬੈਟਰ ਆ, ਨੋਇਸ ਕੈਂਸਲੇਸ਼ਨ ਬਹੁਤ ਬੈਟਰ ਆ, ਪਲੱਸ ਜਿਹੜੀ ਲਾਈਵ ਟ੍ਰਾਂਸਲੇਸ਼ਨ ਆ ਉਹਦੇ ਵਿੱਚ।
ਹਜੇ ਸਾਰੀਆਂ ਲੈਂਗੁਏਜਿਸ ਨਹੀਂ ਹੈਗੀਆਂ ਨਾ, ਸਪੈਨਿਸ਼ ਤੇ ਫ੍ਰੈਂਚ, ਉਹ ਤਾਂ ਹੈਗਾ,
ਪੰਜਾਬੀ ਨਹੀਂ ਹੈ,
ਪੰਜਾਬੀ ਹਿੰਦੀ ਨਹੀਂ ਹਜੇ ਹੈਗੀ।
ਕੋਈ ਨਾ,
ਇਟਸ ਓਨਲੀ ਅ ਮੈਟਰ ਆਫ
ਟਾਈਮ, ਜਦੋਂ ਸਾਨੂੰ ਆਉਂਦੀ ਹੈ ਉਹਦੀ ਟ੍ਰਾਂਸਲੇਸ਼ਨ ਲੋੜ ਹੀ ਨਹੀਂ।
ਹਾਂ, ਸਾਨੂੰ ਨਹੀਂ ਲੋੜ ਹੈਗੀ, ਪਰ ਦੂਜਿਆਂ ਨੂੰ, ਜਿਨ੍ਹਾਂ ਨੂੰ ਲੋੜ ਪੈ ਸਕਦੀ,
ਤੁਹਾਨੂੰ ਹੀ ਸੁਣਨਾ ਨਾ।
ਹਾਂ ਹਾਂ,
ਜਿਹੜਾ ਬੰਦਾ ਜੇ ਕੋਈ ਪੰਜਾਬੀ ਬੋਲਦਾ ਹੋਏਗਾ ਉਹਨੇ ਅੰਗਰੇਜ਼ੀ ਵਿੱਚ ਤਰਜਮਾ ਕਰਨਾ,
ਦੈਟਸ ਰਾਈਟ।
ਤੇ
ਕਈਆਂ ਦੀ
ਪੰਜਾਬੀ ਸਾਨੂੰ ਸਪੈਨਿਸ਼ ਫ੍ਰੈਂਚ ਵਾਸਤੇ ਚਾਹੀਦੀ,
ਪਰ ਕਈਆਂ ਦੀ ਪੰਜਾਬੀ ਜਾਂ ਹਿੰਦੀ ਵੀ ਇਹੋ ਜਿਹੀ ਹੁੰਦੀ ਹੈ ਕਿ ਉਹ ਵੀ ਬੰਦਾ ਕਹਿੰਦਾ ਟ੍ਰਾਂਸਲੇਟ ਕਰਕੇ ਦੱਸ ਦੇ ਕਿਹੜੀ ਭਾਸ਼ਾ ਬੋਲਦੇ ਆ,
ਜਿੱਦਾਂ ਤੁਸੀਂ ਆਲਰੈਟ ਕਹਿ ਰਹੇ ਆ।
ਚਲੋ, ਮਜ਼ਾਕ ਦੀ ਗੱਲ ਆ ਵੈਸੇ, ਪਰ ਇਹ ਵੀ ਅੱਜ ਤੋਂ ਇਹ ਜਿਹੜੇ ਸਾਰੇ ਵੱਖੋ ਵੱਖਰੇ ਗੈਜਟਸ ਨੇ ਭਾਈ, ਇਹ ਲਾਂਚਡ ਅਰਲੀਅਰ, ਅੱਜ ਤੋਂ ਇਹ ਅਵੇਲੇਬਲ ਹੋ ਰਹੇ ਨੇ ਫੋਰ ਸੇਲ।
ਹਾਂਜੀ, ਤੇ ਵਿਜੇ ਜੀ, ਅੱਜ ਸਵੇਰੇ ਮੈਂ ਆਫਿਸ ਆ ਰਿਹਾ ਸੀ,
ਮੈਂ ਵੀ ਆ ਰਿਹਾ ਸੀ, ਕਮਾਲ ਹੋ ਗਈ
ਹਨਾ, ਵਾਟ ਅ ਕੋਇਨਸੀਡੈਂਸ। ਤੇ ਅੱਜ ਰਸਤੇ ਦੇ ਵਿੱਚ ਸਾਡੇ ਇੱਕ ਲਿਸਨਰ ਦੇ ਨਾਲ ਇੱਦਾਂ ਹੀ ਬਸ ਕਹਿ ਲਓ ਕਿ ਕੀ ਕਹਾਂਗੇ ਉਹਨੂੰ,
ਹਾਏ ਹੈਲੋ ਹੋਈ,
ਹਾਏ ਹੈਲੋ ਹੋਈ ਰਸਤੇ ਦੇ ਵਿੱਚ ਹੀ ਲਾਈਟਸ ਤੇ, ਤੇ ਉਹਨਾਂ ਦਾ ਮੈਸੇਜ ਆਇਆ ਹੁਣੇ।
ਅੱਛਾ,
ਸੋ ਆਈ ਐਮ ਅਸਿਊਮਿੰਗ ਉਹ ਮੋਹਿਤ ਚੋਪੜਾ,
ਮੋਹਿਤ ਚੋਪੜਾ ਜੀ ਨੇ,
ਸੋ ਮੋਹਿਤ ਚੋਪੜਾ ਜੀ ਸੀਗੇ ਜਿਨ੍ਹਾਂ ਨਾਲ ਮੁਲਾਕਾਤ ਹੋਈ। ਸੋ ਆਈ ਵਾਸ, ਉਹਨਾਂ ਨੇ ਮੈਨੂੰ ਵੇਵ ਕੀਤਾ ਰਸਤੇ ਲਾਈਟਸ ਤੇ, ਬੜਾ ਚੰਗਾ ਲੱਗਿਆ ਮਿਲ ਕੇ ਉਹਨਾਂ
ਨੂੰ। ਹੁਣ ਮੈਂ ਮੋਹਿਤ ਚੋਪੜਾ ਜੀ ਨੂੰ ਇੱਕ ਗੱਲ ਹੋਰ ਦੱਸ ਦਿੰਦਾ।
ਹਾਂਜੀ,
ਵਾਸੂ ਜੀ ਨੇ ਆ ਕੇ ਮੈਨੂੰ ਗੱਲ ਦੱਸੀ, ਕਹਿੰਦੇ ਯਾਰ ਕੋਈ ਆਪਣੇ ਲਿਸਨਰ ਸੀਗੇ, ਕਹਿੰਦੇ ਯਾਰ ਜਦੋਂ ਏਦਾਂ ਫੋਨ, ਜਦੋਂ ਏਦਾਂ ਕਿਤੇ ਟ੍ਰੈਫਿਕ ਦੇ ਵਿੱਚ ਮੁਲਾਕਾਤ ਹੁੰਦੀ ਆ, ਕਹਿੰਦੇ ਫਿਰ ਜੀ ਕਰਦਾ ਬੰਦੇ ਨਾਲ ਗੱਲ ਕਰੋ, ਪਰ ਤੁਹਾਡਾ ਡਰਾਈਵਿੰਗ ਵੱਲ ਵੀ ਧਿਆਨ ਹੈ। ਕਹਿੰਦੇ ਮੈਨੂੰ ਐਂ ਲੱਗਦਾ ਵੀ ਕਿਤੇ ਅਗਲੇ ਨੂੰ ਇਹ ਨਾ ਲੱਗੇ ਵੀ ਯਾਰ ਵਾਸਾ ਵੇਵ ਕਰਕੇ ਪਰਾਂ ਦੇਖਣ ਲੱਗ ਗਿਆ, ਵੀ ਕਿਤੇ ਏਦਾਂ ਨਾ ਪ੍ਰਭਾਵ ਅਗਲਾ ਲੈ ਜਾਵੇ ਵੀ ਹੀ ਇਜ਼ ਬੀਂਗ ਰੂਡ। ਸੋ ਭਾਈ, ਮੈਂ ਪਹਿਲੀ ਗੱਲ ਤਾਂ ਇਹ ਆ ਕਿ ਵਾਸੂ ਜੀ ਇਹ ਪ੍ਰਭਾਵ ਗਿਆ ਨਹੀਂ, ਦੂਜੀ ਗੱਲ ਇਹ ਹੈ ਕਿ ਉਸ ਵੇਲੇ ਬੰਦਾ ਹੋਰ ਕਰ ਵੀ ਨਹੀਂ ਨਾ ਸਕਦਾ ਕੋਈ
ਐਗਜੈਕਟਲੀ ਸੋ ਕਈ ਵਾਰੀ ਔਕਵਰਡ ਜਿਹਾ ਹੋ ਜਾਂਦਾ ਥੋੜਾ ਜਿਹਾ ਤੇ ਥੋੜਾ ਤੁਸੀਂ ਸੈਲਫ ਕੌਨਸ਼ੀਅਸ ਹੋ ਜਾਂਦੇ ਹੋ
ਕਿ ਵਾਟ ਯੂ ਵਾਂਟ ਟੂ ਟਾਕ ਯੂ ਵਾਂਟ ਟੂ ਹੈ ਨਾ ਥੈਂਕ ਦਾ ਪਰਸਨ ਪਰ ਉਦੋਂ ਮੌਕਾ ਨਹੀਂ ਹੁੰਦਾ ਗੁੰਜਾਇਸ਼ ਨਹੀਂ ਹੁੰਦੀ
ਬਟ ਗੁੱਡ ਦੈਟ ਯੂ ਮੈਸੇਜ ਮੋਹਿਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੈਵ ਅ ਵੈਰੀ ਗੁੱਡ ਡੇ
ਜੀ ਹੈਵ ਅ ਗੁੱਡ ਡੇ ਕਿਉਂਕਿ ਤੁਹਾਡੇ ਮੈਸੇਜ ਸਾਡਾ ਦਿਨ ਬਣਾ ਦਿੰਦੇ
ਨੇ ਹਾਂ ਸਵੇਰੇ ਹੋਏ ਤੁਹਾਡੇ ਦਰਸ਼ਨ ਦਿਨ ਵਧੀਆ ਲੰਘੂ
ਦਿਨ ਵਧੀਆ ਲੰਘੂ ਕੀ ਬਾਤ ਜੱਸੀ ਸਿੱਧੂ B21 ਵਧੀਆ ਗੀਤ ਸੀ ਉਹ ਵੀ ਖੈਰ
ਹਾਂਜੀ
ਵਾਸੂ ਜੀ ਗੱਲ ਕਰਦੇ ਹਾਂ ਹੁਣ ਪ੍ਰੀਮੀਅਰ ਕੱਲ ਗਏ ਹੋਏ ਸੀ ਆਟਵਾ ਪਰਸੋਂ ਚਲੇ ਗਏ ਸੀ ਦੋ ਦਿਨਾਂ ਦੀ ਫੇਰੀ ਤੇ ਉਹਨਾਂ ਨੇ ਵੱਖੋ ਵੱਖਰੇ ਪਹਿਲੂਆਂ ਦੇ ਉੱਪਰ ਉੱਥੇ ਗੱਲਬਾਤ ਕਰਨੀ ਸੀ ਪਰ ਜਿਹੜੀ ਕਹਾਣੀ ਇਹ ਬਣੀ ਸਾਰੀ BC ਫੈਰੀਜ਼ ਵਾਲਾ ਜਿਹੜਾ ਮੁੱਦਾ ਜੇ ਹੁਣ ਉਹਦਾ ਪਹਿਲਾਂ ਐਂ ਕਰਦੇ ਹਾਂ BC ਫੈਰੀਜ਼ ਵਾਲੇ ਮੁੱਦੇ 'ਤੇ ਸਿਰਫ ਪ੍ਰੀਮੀਅਰ ਨੇ ਅਜੇ ਕੀ ਕਿਹਾ ਉਹ ਗੱਲ ਕਰ ਲੈਂਦੇ ਹਾਂ ਕਿਉਂਕਿ ਜਿਹੜੀ ਉਹਦੀ ਬਾਕੀ ਦੀ ਕਹਾਣੀ ਆ ਕ੍ਰਿਸਟੀਆ ਫਰੀਲੈਂਡ ਵਾਲਾ ਪੂਰਾ ਚੈਪਟਰ ਉਹ ਅੱਗੇ ਚੱਲ ਕੇ ਉਹਨੂੰ ਲਹਿਦਾ ਡਿਸਕਸ ਕਰਦੇ ਨੇ ਤਾਂ ਕਾਫੀ ਚੀਜ਼ਾਂ ਮਿਲਗੋਬਾ ਜਿਹਾ ਹੋ ਜਾਣਾ ਇਸ ਵੇਲੇ ਪਰ ਪ੍ਰੀਮੀਅਰ ਨੇ ਕੱਲ੍ਹ ਅਲੱਗ ਅਲੱਗ ਚੀਜ਼ਾਂ ਦੇ ਉੱਪਰ ਉੱਥੇ ਜਾ ਕੇ ਡਿਸਕਸ਼ਨ ਕਰਨੀ ਸੀ ਜਿਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭਾਵੇਂ ਨਵੇਂ ਪ੍ਰੋਜੈਕਟਸ ਵਾਸਤੇ ਫੈਡਰਲ ਫੰਡਿੰਗ ਦੀ ਗੱਲ ਹੋਵੇ ਬੇਲ ਰਿਫੋਰਮ ਦੀ ਗੱਲ ਹੋਵੇ ਡੋਮੈਸਟਿਕ ਵਾਇਲੈਂਸ ਵਾਲੇ ਮਾਮਲਿਆਂ ਨੂੰ ਹੋਰ ਜ਼ਿਆਦਾ ਸੰਜੀਦਗੀ ਨਾਲ ਕਾਨੂੰਨ ਦੇ ਵਿੱਚ ਲੈ ਜਾਣ ਦੀ ਗੱਲ ਹੋਵੇ ਜਾਂ ਫਿਰ ਈਵਨ ਐਕਸਟੋਰਸ਼ਨ ਵਾਲੇ ਮਾਮਲਿਆਂ ਦੇ ਵਿੱਚ ਇੱਥੇ ਸਰੀ ਦੇ ਵਿੱਚ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰਾਂ 'ਚ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਨੇ ਉਹਦੇ ਬਾਰੇ ਗੱਲਬਾਤ ਕਰਨੀ ਹੋਵੇ ਉਹ ਸਾਰੇ ਪਹਿਲੂ ਉਹਨਾਂ ਨੇ ਕੱਲ੍ਹ ਫੈਡਰਲ ਪੱਧਰ 'ਤੇ ਜਾ ਕੇ ਪਰਸੋਂ ਅਤੇ ਕੱਲ੍ਹ ਡਿਸਕਸ ਕੀਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਉਹ ਪਰਸੋਂ ਸ਼ਾਮੀ ਮਿਲੇ ਸੀ ਤੁਸੀਂ ਕੱਲ੍ਹ ਵੀ ਜ਼ਿਕਰ ਕਰਦੇ ਸੀ ਵਰਕਿੰਗ ਡਿਨਰ ਸੀ ਵੀ ਰੋਟੀ ਪਾਣੀ ਖਾਧੇ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਪ੍ਰਧਾਨ ਮੰਤਰੀ ਨੇ ਮੈਕਸੀਕੋ ਜਾਣਾ ਸੀ ਉਹਨਾਂ ਨੇ ਉੱਥੇ ਜਾ ਕੇ ਕਿਹੜੀ ਗੱਲਬਾਤ ਕੀਤੀ ਉਹ ਵੀ ਅੱਗੇ ਚੱਲ ਕੇ ਲੈਦੀ ਡਿਸਕਸ ਕਰਦੇ ਹਾਂ ਅਜੇ ਆਪਾਂ ਸਿਰਫ ਅਤੇ ਸਿਰਫ ਪ੍ਰੀਮੀਅਰ ਡੇਵਿਡ EB ਦੀ ਆਟਵਾ ਫੇਰੀ 'ਤੇ ਧਿਆਨ ਕੇਂਦਰਿਤ ਕਰਕੇ ਰੱਖੀਏ ਉਹਨਾਂ ਨੇ ਵਾਸਤਵਿਕ ਕੱਲ੍ਹ ਕੀ ਕਿਹਾ
ਸੋ ਮੈਂ ਅੱਖਾਂ ਬੰਦ ਕਰਕੇ
ਅੰਤਰ ਧਿਆਨ
ਸੋ ਉਹਨਾਂ ਨੇ ਵਿਜੇ ਜੀ ਕੱਲ੍ਹ ਜਿਹੜੀਆਂ ਗੱਲਾਂ ਕੀਤੀਆਂ ਇੱਕ ਤਾਂ ਫੈਰੀਜ਼ ਬਾਰੇ ਗੱਲ ਹੋਈ ਕਿਉਂਕਿ ਫੈਰੀਜ਼ ਬਾਰੇ ਬੜੀ ਚਰਚਾ ਹੋ ਰਹੀ ਸੀ ਬਿਕੋਜ਼ ਆਫ ਦਾ ਕ੍ਰਿਸਟੀਆ ਫਰੀਲੈਂਡ ਐਪੀਸੋਡ ਅਤੇ ਫੈਰੀਜ਼ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਹੁਣ ਨਵੇਂ ਟਰਾਂਸਪੋਰਟ ਮਿਨਿਸਟਰ ਨੇ ਸਟੀਵ ਮੈਕਿਨਨ
ਹਾਂਜੀ
ਕਹਿੰਦੇ ਉਹਨਾਂ ਨੂੰ ਮੈਂ ਇਹ ਗੱਲ ਕਨਵੇ ਕੀਤੀ ਆ ਕਿ ਮੈਂ ਇਸ ਚੀਜ਼ ਨੂੰ ਲੈ ਕੇ ਬੜਾ ਅਪਸੈਟ ਹਾਂ ਮੈਂ ਬਹੁਤ ਦੁਖੀ ਹਾਂ ਕਿ ਫੈਡਰਲ ਸਰਕਾਰ BC ਦੇ ਨਾਲ ਪੱਖਪਾਤ ਕਰ ਰਹੀ ਹੈ ਕਹਿੰਦੇ ਕਿ ਐਟਲਾਂਟਿਕ ਕੈਨੇਡਾ ਦੇ ਵਿੱਚ ਮਰੀਨ ਐਟਲਾਂਟਿਕ ਨੂੰ ਤੁਸੀਂ ਪੂਰੀ ਫੈਰੀ ਬਣਾਉਣ ਵਾਸਤੇ ਉਸੇ ਸ਼ਿਪਯਾਰਡ ਤੋਂ ਚਾਈਨੀਜ਼ ਜਿਹੜਾ ਵਾਹਿਆਨ ਸ਼ਿਪਯਾਰਡ ਆ ਉੱਥੋਂ ਹੀ ਕਹਿੰਦੇ ਉਹ ਫੈਰੀ ਪ੍ਰੋਕਿਓਰ ਹੋਣੀ ਸੀ ਉਹਦੇ ਵਾਸਤੇ ਪੂਰੀ ਫੈਰੀ ਵਾਸਤੇ ਤੁਸੀਂ ਪੈਸੇ ਦਿੱਤੇ ਤੁਸੀਂ ਫੰਡਿੰਗ ਦਿੱਤੀ ਸਾਨੂੰ ਸਿਰਫ ਇੱਕ ਲੋਅ ਕੋਸਟ ਲੋਨ ਦਿੱਤਾ ਗਿਆ ਅਤੇ ਅਸੀਂ ਵੀ ਉਸੇ ਸ਼ਿਪਯਾਰਡ ਤੋਂ ਫੈਰੀ ਪ੍ਰੋਕਿਓਰ ਕਰਨ ਲੱਗੇ ਅਤੇ ਕਹਿੰਦੇ ਪਹਿਲੀ ਗੱਲ ਤਾਂ ਸਾਨੂੰ ਤੁਸੀਂ ਫੰਡਿੰਗ ਨਹੀਂ ਦਿੱਤੀ ਲੋਨ ਦਿੱਤਾ ਅਤੇ ਉੱਪਰੋਂ ਉਹਨੂੰ ਉਹਦੇ ਵਿੱਚ ਵੀ ਤੁਸੀਂ ਬਾਅਦ 'ਚ ਮੀਮੇ ਕਰਨ ਲੱਗ ਪਏ ਕਹਿੰਦੇ ਕਿ ਉਹ ਸਾਡਾ ਤੁਸੀਂ ਇੱਕ ਮੁੱਦਾ ਬਣਾ ਲਿਆ ਕਿੰਤੂ ਪਰੰਤੂ ਹੋਣ ਲੱਗ ਪਿਆ ਕਹਿੰਦੇ ਗੱਲ ਠੀਕ ਨਹੀਂ
ਇਹ ਗੱਲ ਪ੍ਰੀਮੀਅਰ ਨੇ ਪਹਿਲਾਂ ਵੀ ਜਦੋਂ BC ਫੈਰੀਜ਼ ਵਾਲਾ ਸਾਰਾ ਰੇੜਕਾ ਪਿਆ ਸੀ ਉਹਨਾਂ ਨੇ ਉਦੋਂ ਵੀ ਕੀਤੀ ਸੀ ਕਿ BC ਨੂੰ ਜੇ ਫੈਡਰਲ ਸਰਕਾਰ ਪਰ ਫੈਰੀ ਯੂਜ਼ਰ ਜੇ $1 ਦੀ ਸਬਸਿਡੀ ਦਿੰਦੀ ਆ ਅਤੇ ਐਟਲਾਂਟਿਕ ਕੈਨੇਡਾ ਦੇ ਫੈਰੀ ਯੂਜ਼ਰਸ ਨੂੰ ਜੇ ਤੁਸੀਂ ਉਹ ਪਰ ਕੈਪੀਟਾ ਸਬਸਿਡੀ ਫੈਡਰਲ ਸਰਕਾਰ ਤੋਂ ਦੇਖੋ ਤਾਂ ਉਹ $300 ਬਣਦੀ ਆ ਪਰ ਵਾਸੂ ਜੀ ਇਹਦੇ ਵਿੱਚ ਇੱਕ ਪਹਿਲੂ ਇਹ ਵੀ ਆ ਕਿ ਜਿਹੜੀ ਫੈਰੀ ਸਰਵਿਸ ਐਟਲਾਂਟਿਕ ਕੈਨੇਡਾ ਦੇ ਵਿੱਚ ਓਪਰੇਟ ਕਰਦੀ ਆ ਇੱਕ ਤਾਂ ਉਹ 5 ਵੱਖੋ ਵੱਖਰੇ ਸੂਬਿਆਂ ਨੂੰ ਕਨੈਕਟ ਕਰਦੀ ਆ ਅੱਛਾ ਉਹ ਕਿਉਂਕਿ ਇੰਟਰ ਪ੍ਰੋਵਿੰਸ ਉਹ ਇੱਕ ਸੂਬੇ ਤੋਂ ਦੂਜੇ ਸੂਬੇ ਵਾਲੀ ਹੋ ਗਈ ਜਿਹੜੀ ਜਿਹੜੀ ਆਹ ਆਪਣੀ BC ਫੈਰੀਜ਼ ਆ ਇਹ ਵਿਦਿਨ ਦਾ ਪ੍ਰੋਵਿੰਸ ਆ ਉਹ ਇਸ ਕਰਕੇ ਫੈਡਰਲ ਸਰਕਾਰ ਦੇ ਇਖਤਿਆਰ 'ਚ ਆਉਂਦੀ ਹੈ ਐਂਡ ਇਨ ਫੈਕਟ ਆਈ ਰਿਮੈਂਬਰ ਆਪਾਂ ਇੱਕ ਵਾਰ ਗੱਲ ਇਹ ਕੀਤੀ ਸੀ ਕਿ ਜਦੋਂ ਨਿਊ ਫਿਨਲੈਂਡ ਕੈਨੇਡਾ ਦਾ ਹਿੱਸਾ ਬਣਿਆ 1949 ਦੇ ਵਿੱਚ ਉਦੋਂ ਇੱਕ ਜਿਵੇਂ BC ਨੂੰ ਕੈਨੇਡਾ ਦਾ ਹਿੱਸਾ ਬਣਾਉਣ ਦੇ ਵਾਸਤੇ ਕਿ ਕਿਹਾ ਗਿਆ ਸੀ ਤੁਹਾਨੂੰ ਰੇਲਵੇ ਲਾਈਨ ਵਿਛਾ ਕੇ ਦਿੰਦੇ ਹਾਂ ਨਿਊ ਫਿਨਲੈਂਡ ਐਂਡ ਲੈਬਰਾਡੋਰ ਨੂੰ ਕਿਹਾ ਗਿਆ ਸੀ ਭਾਈ ਤੁਹਾਨੂੰ ਅਸੀਂ ਫੈਰੀ ਸਰਵਿਸ ਨਾਲ ਕਨੈਕਟ ਕਰਾਂਗੇ ਬਾਕੀ ਦੇ ਰੈਸਟ ਆਫ ਕੈਨੇਡਾ ਦੇ ਨਾਲ ਸੋ ਇਸ ਕਰਕੇ ਉਹ ਫੈਡਰਲ ਸਰਕਾਰ ਦੇ ਇਖਤਿਆਰ ਦੇ ਵਿੱਚ ਆਉਂਦਾ ਸਾਡੀ ਇੱਥੇ BC ਫੈਰੀਜ਼ ਦੇ ਤਾਂ ਸਟਰਕਚਰ ਹੀ ਬੜਾ ਵੱਖਰਾ ਹੈ ਨਾ ਕਿ ਜਿਹੜਾ ਜਿਹੜੀ ਮਰੀਨ ਐਟਲਾਂਟਿਕ ਆ ਉਹ ਫੈਡਰਲ ਕਰਾਊਨ ਕਾਰਪੋਰੇਸ਼ਨ ਆ ਇੱਥੇ BC ਦੇ ਵਿੱਚ BC ਫੈਰੀਜ਼ ਇੱਕ ਅੱਛਾ ਫੈਡਰਲ ਸਰਕਾਰ ਨੇ ਵੀ ਉਹਨੂੰ ਉੱਥੇ ਇੱਦਾਂ ਰੱਖਿਆ ਹੋਇਆ ਵੀ ਪ੍ਰਾਈਵੇਟ ਠੇਕੇ 'ਤੇ ਦਿੱਤੀ ਹੋਈ ਇੱਕ ਤਰ੍ਹਾਂ ਫੈਡਰਲ ਸਰਕਾਰ ਸਿੱਧਾ ਨਹੀਂ ਓਪਰੇਟ ਕਰਦੀ ਉਹਨੂੰ BC ਦੇ ਵਿੱਚ BC ਫੈਰੀਜ਼ ਇੱਕ ਪ੍ਰਾਈਵੇਟਲੀ ਓਨਡ ਕੰਪਨੀ ਆ ਪ੍ਰਾਈਵੇਟ ਪਰ ਜਿਹੜਾ ਪ੍ਰਾਈਵੇਟ ਕੰਪਨੀ ਆ ਪਰ ਉਹਦੇ ਸਾਰੇ ਸ਼ੇਅਰ BC ਸਰਕਾਰ ਦੇ ਨੇ ਸੋ ਸਟਰਕਚਰ ਬੜਾ ਵੱਖੋ ਵੱਖਰੇ ਕਿਸਮ ਦਾ ਹੈਗਾ
ਜਾਂ ਅਤੇ ਇਸੇ ਤਰ੍ਹਾਂ ਜਦੋਂ ਪ੍ਰਿੰਸ ਐਡਵਰਡ ਆਈਲੈਂਡ ਨੇ 1873 ਦੇ ਵਿੱਚ ਜੁਆਇਨ ਕੀਤਾ ਕੈਨੇਡੀਅਨ ਕਨਫੈਡਰੇਸ਼ਨ ਨੂੰ ਉਦੋਂ ਉਹਨਾਂ ਦੇ ਨਾਲ ਵੀ ਇਹੀ ਅਗਰੀਮੈਂਟ ਹੋਇਆ ਸੀ ਕਿ ਜਿਹੜਾ ਲਿੰਕ ਹੋਏਗਾ ਆਪਸ ਦੇ ਵਿੱਚ ਉਹਦੀ ਫੰਡਿੰਗ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਏਗੀ
ਰਾਈਟ ਸੋ PEI ਨੂੰ 1873 'ਚ ਇਹ ਵਾਅਦਾ ਕੀਤਾ ਗਿਆ ਅਤੇ ਨਿਊਫਿਨਲੈਂਡ ਐਂਡ ਲੈਬਰਾਡੋਰ ਜਦੋਂ 1949 ਦੇ ਵਿੱਚ ਕੈਨੇਡਾ ਦਾ ਹਿੱਸਾ ਬਣਦਾ ਉਦੋਂ ਉਹਨਾਂ ਨੂੰ ਇਹ ਵਾਅਦਾ ਕੀਤਾ ਗਿਆ ਸੀ
ਬਿਲਕੁਲ ਸੋ ਸੋ ਪ੍ਰੀਮੀਅਰ ਤੇ ਆਪਾਂ ਵਾਪਸ ਆਈਏ, ਉਹਨਾਂ ਨੇ ਫੈਰੀਜ਼ ਦੀ ਜਿਹੜੀ ਸਾਰੀ ਗੱਲ ਕੀਤੀ, ਉਹਨਾਂ ਨੇ ਇੱਕ ਤਾਂ ਇਹ ਆਪਣੀ ਨਾਰਾਜ਼ਗੀ ਵਿਅਕਤ ਕੀਤੀ ਕਿ ਤੁਸੀਂ ਬੇਵਜ੍ਹਾ ਇਸ ਚੀਜ਼ ਨੂੰ ਮੁੱਦਾ ਬਣਾ ਰਹੇ ਹੋ, ਸਾਨੂੰ ਇਹ ਗੱਲ ਠੀਕ ਨਹੀਂ ਲੱਗ ਰਹੀ ਤੇ ਨਾਲ ਤੁਸੀਂ ਸਾਡੇ ਨਾਲ ਪੱਖਪਾਤ ਕਰਦੇ ਹੋ ਜਦੋਂ ਫੰਡਿੰਗ ਦੀ ਗੱਲ ਹੁੰਦੀ ਹੈ। ਦੂਸਰੀ ਉਹਨਾਂ ਨੇ ਗੱਲ ਕੀਤੀ ਵਿਜੇ ਜੀ ਪਾਈਪਲਾਈਨ ਬਾਰੇ, ਕਹਿੰਦੇ ਪਾਈਪਲਾਈਨ ਬਾਰੇ ਵੀ ਕਹਿੰਦੇ ਮੈਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਤਾਂ ਐਗਜ਼ਿਸਟ ਹੀ ਨਹੀਂ ਕਰਦਾ, ਕਹਿੰਦੇ ਪ੍ਰੋਜੈਕਟ ਇਹ ਤਾਂ ਸਿਰਫ ਸਿਆਸੀ ਜੁਮਲੇਬਾਜ਼ੀ ਦਾ ਹੀ ਕਹਿੰਦੇ ਇੱਕ ਪ੍ਰੋਜੈਕਟ ਹੈ।
ਉਹਨਾਂ ਨੇ ਅਲਬਰਟਾ ਦੀ ਪ੍ਰੀਮੀਅਰ ਤੇ ਨਿਸ਼ਾਨਾ ਸਾਧਿਆ,
ਯਾ ਕਹਿੰਦੇ ਵੀ ਮੈਂ ਉਹਨਾਂ ਦੀ ਤਾਰੀਫ ਕਰਾਂਗਾ ਵੀ ਉਹ ਬੜੇ ਜ਼ਬਰਦਸਤ ਐਡਵੋਕੇਟ ਨੇ ਆਪਣੇ ਸੂਬੇ ਵਾਸਤੇ, ਵੀ ਇੰਨੇ ਅਸਰਦਾਰ ਤਰੀਕੇ ਨਾਲ ਪਾਈਪਲਾਈਨ ਦੀ ਗੱਲ ਕਰਦੇ ਆ ਕਿ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਕੋਈ ਪ੍ਰਾਈਵੇਟ ਕੰਪਨੀ ਤਾਂ ਹੈ ਹੀ ਨਹੀਂ ਜਿਹੜੀ ਇਹ ਪਾਈਪਲਾਈਨ ਬਣਾਉਣਾ ਚਾਹੁੰਦੀ ਹੈ, ਇਹ ਤਾਂ ਸਿਰਫ ਪੋਲੀਟੀਕਲ ਡਿਸਕੋਰਸ ਦੇ ਵਿੱਚ ਐਗਜ਼ਿਸਟ ਕਰਦਾ ਇਹ ਪ੍ਰੋਜੈਕਟ।
ਸਗੋਂ ਉਹਨਾਂ ਨੇ ਇੱਕ ਇਹ ਗੱਲ ਕੀਤੀ ਵੀ ਆਹ ਪਾਈਪਲਾਈਨ ਦੇ ਮੁੱਦੇ ਨੂੰ ਇੰਨਾ ਪੋਲੀਟੀਸਾਈਜ਼ ਕਰ ਦੇਣਾ ਉਹਦੇ ਨਾਲ ਹੋਏਗਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਕੁਝ ਹੋਰ ਡਿਵੈਲਪਮੈਂਟ ਦੇ ਪ੍ਰੋਜੈਕਟ ਹੋ ਸਕਦੇ ਨੇ,
ਟੈਨਸ ਆਫ ਬਿਲੀਅਨਸ ਆਫ ਡਾਲਰਸ ਦੇ ਪ੍ਰੋਜੈਕਟ
ਜਿਹੜੇ ਹੋ ਸਕਦੇ ਨੇ, ਵੀ ਤੁਸੀਂ ਉਹ ਗੱਲ ਨੂੰ ਸੈਬੋਟੇਜ ਕਰ ਦੋਗੇ।
ਕਹਿੰਦੇ ਜਿਨ੍ਹਾਂ ਨੂੰ ਆਲਰੇਡੀ ਫਸਟ ਨੇਸ਼ਨਸ ਦਾ ਸਮਰਥਨ ਹਾਸਲ ਹੈ
ਜੀ,
ਵੀ ਤੁਸੀਂ ਪਾਈਪਲਾਈਨ ਆਇਲ ਪਾਈਪਲਾਈਨ ਆਇਲ ਪਾਈਪਲਾਈਨ ਕਰੀ ਜਾਂਦੇ ਹੋ, ਵੀ ਫਸਟ ਨੇਸ਼ਨਸ ਕਿਤੇ ਉਹਨਾਂ ਪ੍ਰੋਜੈਕਟਸ ਤੋਂ ਵੀ ਆਪਣਾ ਸਮਰਥਨ ਵਾਪਸ ਨਾ ਲੈਣ, ਕਹਿੰਦੇ ਮੈਨੂੰ ਇਸ ਚੀਜ਼ ਦਾ ਬੜਾ ਕੰਸਰਨ ਰਹਿੰਦਾ।
ਐਂਡ ਈਵਨ ਵਸੂਰੀ ਜਿਹੜੇ ਕੋਈ ਪ੍ਰਾਈਵੇਟ ਇਨਵੈਸਟਮੈਂਟ ਕੰਪਨੀਆਂ ਵੀ ਨੇ, ਦੇਖੋ ਜੇ ਬਾਰ ਬਾਰ ਆਹੀ ਨੈਰੇਟਿਵ ਆਉਂਦਾ ਕਿ ਅਲਬਰਟਾ ਦੇ ਪ੍ਰੀਮੀਅਰ ਕਹਿ ਰਹੇ ਨੇ ਪਾਈਪਲਾਈਨ ਬਣੇ, ਕਈ ਵਾਰੀ ਹੁੰਦਾ ਕੀ ਹੈ ਨਾ ਕਿ ਜਿਹੜਾ ਪ੍ਰਭਾਵ ਹੈ ਉਹ ਸਿਰਫ ਤੇ ਸਿਰਫ ਜਿਹੜੇ ਟੱਚ ਪੁਆਇੰਟਸ ਹੁੰਦੇ ਨੇ ਕਿਸੇ ਵੀ ਕਨਵਰਸੇਸ਼ਨ ਦੇ ਉਹਦੇ ਆਧਾਰ ਤੇ ਬਣ ਜਾਇਆ ਕਰਦਾ। ਵੀ ਜੇ ਅਲਬਰਟਾ ਦੇ ਪ੍ਰੀਮੀਅਰ ਕਹਿੰਦੇ ਨੇ ਪਾਈਪਲਾਈਨ ਬਣਾਓ, ਬੀ ਸੀ ਵਾਲੇ ਕਹੀ ਜਾਂਦੇ ਨੇ ਪਾਈਪਲਾਈਨ ਬਣ ਨਹੀਂ ਸਕਦੀ ਕਿਉਂਕਿ ਕੋਈ ਪ੍ਰਾਈਵੇਟ ਪ੍ਰੋਪੋਨੈਂਟ ਨਹੀਂ ਆ, ਇਹ ਤਾਂ ਸਿੱਧੇ ਸਿੱਧੇ ਤੌਰ ਤੇ ਇੱਕ ਸੂਬਾ ਪੱਖ 'ਚ ਆ, ਦੂਜਾ ਸੂਬਾ ਪੱਖ 'ਚ ਨਹੀਂ ਆ, ਇਹਨਾਂ ਦਾ ਇਹੀ ਹਿਸਾਬ ਰਹਿੰਦਾ, ਮਤਲਬ ਕਿ ਮਾਹੌਲ ਬਣ ਨਹੀਂ ਸਕਣਾ। ਜੇ ਆ ਜੇ ਆਇਲ ਦੀ ਪਾਈਪਲਾਈਨ ਨਹੀਂ ਬਣ ਸਕਦੀ ਫਿਰ ਪਤਾ ਨਹੀਂ ਬਾਕੀ ਦੇ ਕੋਈ ਜਿਹੜੇ ਪ੍ਰੋਜੈਕਟਸ ਨੇ ਉਹ ਵੀ ਹੋਣਗੇ ਕਿ ਨਹੀਂ। ਉਹਦੇ ਨਾਲ ਜਿਹੜਾ ਇੱਕ ਓਵਰਆਲ ਜਿਹੜੀ ਸ਼ਬਦਾਵਲੀ ਦੀ ਵਰਤੋਂ ਹੈ ਨਾ ਕਿਸੇ ਵੀ ਇੱਕ ਇਨਵਾਇਰਮੈਂਟ ਨੂੰ ਲੈ ਕੇ, ਉਹ ਕਾਫੀ ਇੰਪੈਕਟ ਕਰਦੀ ਹੈ ਚੀਜ਼ਾਂ ਨੂੰ। ਵੀ ਕਿਤੇ ਇੱਦਾਂ ਨਾ ਹੋਵੇ ਵੀ ਆਹੀ ਹਾਂ ਨਾ ਹਾਂ ਨਾ ਦੇ ਵਿੱਚ ਵਿੱਚ ਕਿਤੇ ਬਾਕੀ ਦੇ ਪ੍ਰੋਜੈਕਟਸ ਨਾ ਇਸੇ ਹੀ ਖਾਤੇ ਪੈ ਜਾਣ ਅਤੇ ਉਹਨਾਂ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋ ਜਾਵੇ
ਜੀ। ਫਿਰ ਅਗਲੀ ਉਹਨਾਂ ਨੇ ਗੱਲ ਕੀਤੀ ਟੈਂਪਰਰੀ ਫੋਰਨ ਵਰਕਰਸ ਬਾਰੇ।
ਯੈਸ,
ਸੋ ਉਹਨਾਂ ਨੇ ਕਿਹਾ ਵੀ ਮੈਂ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਇਜ਼ ਨਾਟ ਵਰਕਿੰਗ ਫੋਰ ਐਨੀਵਨ। ਕਹਿੰਦੇ ਵੀ ਜਾਂ ਤਾਂ ਪ੍ਰੋਗਰਾਮ ਸਕ੍ਰੈਪ ਕਰ ਦਿਓ ਜਾਂ ਇਹਨੂੰ ਵੱਡੇ ਪੱਧਰ ਤੇ ਓਵਰਹਾਲ ਕਰੋ। ਤੇ ਕਹਿੰਦੇ ਆਈ ਹੋਪ ਕਿ ਪ੍ਰਾਈਮ ਮਿਨਿਸਟਰ ਹਰਡ ਮੀ ਔਨ ਦਿਸ ਵਨ। ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਪ੍ਰਧਾਨ ਮੰਤਰੀ ਨੇ ਆਲਰੇਡੀ ਕਈ ਸਿਗਨੀਫੀਕੈਂਟ ਸਟੈਪਸ ਚੁੱਕੇ ਨੇ ਵੀ ਇਸ ਪ੍ਰੋਬਲਮ ਨੂੰ ਐਡਰੈਸ ਕਰਨ ਲਈ, ਬਟ ਅ ਲੋਟ ਮੋਰ ਨੀਡਸ ਟੂ ਬੀ ਡਨ। ਸੋ ਮੇ ਬੀ ਉਹ ਕਹਿ ਰਹੇ ਹੋਣਗੇ ਵੀ ਐਲ ਐਮ ਆਈ ਦੇ ਪੁਆਇੰਟਸ ਘਟਾਏ, ਬੰਦ ਕੀਤੇ, ਸੋ ਇਸ ਤਰ੍ਹਾਂ ਦੇ ਕਈ ਕਦਮ ਚੁੱਕੇ ਗਏ ਨੇ ਐਲ ਐਮ ਆਈ ਏ ਫਰਾਡ ਰੋਕਣ ਵਾਸਤੇ, ਪਰ ਕਹਿੰਦੇ ਸਟਿਲ ਅ ਲੋਟ ਨੀਡਸ ਟੂ ਬੀ ਡਨ। ਕਿਉਂਕਿ ਪੀਅਰ ਪੋਲੀਅਵ ਨੇ ਪਿਛਲੇ ਦਿਨ ਇਹ ਗੱਲ ਕਹਿਤੀ ਸੀ ਕਿ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਬਿਲਕੁਲ ਖਤਮ ਕਰ ਦੇਣਾ ਚਾਹੀਦਾ। ਉਸ ਤੋਂ ਬਾਅਦ ਸਾਡੇ ਪ੍ਰੀਮੀਅਰ ਨੇ ਵੀ ਇਸੇ ਨਾਲ ਮਿਲਦੀ ਜੁਲਦੀ ਗੱਲ ਕੀਤੀ ਸੀ ਕਿ ਜਾਂ ਤਾਂ ਪ੍ਰੋਗਰਾਮ ਖਤਮ ਕਰ ਦਿਓ ਜਾਂ ਇਹਨੂੰ ਓਵਰਹਾਲ ਕਰੋ। ਸੋ ਉਹਨੇ ਦੁਬਾਰਾ ਉਹ ਗੱਲ ਕੀਤੀ। ਹੁਣ ਪਹਿਲਾਂ ਦੇਖੋ ਵੀ ਜਿਹੜੀ ਉਹਨਾਂ ਦਾ ਪ੍ਰੀਮੀਅਰ ਦਾ ਮੇਨ ਫੋਕਸ ਇਸ ਗੱਲ ਤੇ ਸੀ ਕਿ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਤਾਂ ਬੰਦ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਸਾਡੇ ਇੱਥੇ ਯੂਥ ਅਨਇੰਪਲੋਇਮੈਂਟ ਹੋ ਰਹੀ ਹੈ ਬੀਸੀ ਦੇ ਵਿੱਚ, ਤੇ ਉਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਬੈਕਲੈਸ਼ ਵੀ ਹੋਇਆ। ਕਟਰੀਨਾ ਚੈਨ ਨੇ, ਹੈਰੀ ਬੈਂਸ ਨੇ, ਡੇਵਿਡ ਈਬੀ ਦੀ ਇਸ ਆਰਗੂਮੈਂਟ ਦੇ ਖਿਲਾਫ
ਆਲੋਚਨਾ ਕੀਤੀ
ਸੀ, ਇਹ ਠੀਕ ਨਹੀਂ। ਇਹਦੇ ਨਾਲ ਫਿਰ ਜਿਹੜੇ ਟੈਂਪਰਰੀ ਫੋਰਨ ਵਰਕਰਸ ਨੇ ਵੀ ਜਿਹੜੇ ਨਵੇਂ ਇਮੀਗ੍ਰੈਂਟਸ ਵੀ ਨੇ ਉਹਨਾਂ ਦੇ ਨਾਲ ਵਿਤਕਰਾ ਹੋਣਾ ਸ਼ੁਰੂ ਹੋ ਜਾਏਗਾ। ਹੁਣ ਪ੍ਰੀਮੀਅਰ ਇਹ ਕਹਿ ਰਹੇ ਨੇ ਕਹਿੰਦੇ ਵੀ ਮੈਂ ਓਵਰਹਾਲ ਦੀ ਗੱਲ ਤਾਂ ਕਰ ਰਿਹਾ ਵੀ ਕਿਉਂਕਿ ਇਹਦੇ ਕਰਕੇ ਜਿਹੜੇ ਟੈਂਪਰਰੀ ਫੋਰਨ ਵਰਕਰਸ ਨੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ,
ਹਰ ਤਰ੍ਹਾਂ ਦੇ ਉਹਨਾਂ ਨਾਲ ਧੱਕਾ ਹੁੰਦਾ ਪਿਆ ਤੇ ਅਸੀਂ ਇਸ ਦੀਆਂ ਕਈ ਮਿਸਾਲਾਂ ਦੇਖ ਰਹੇ ਹਾਂ, ਸੁਣ ਰਹੇ ਹਾਂ। ਇਸ ਕਰਕੇ ਇਹਨੂੰ ਓਵਰਹਾਲ ਕਰਨ ਦੀ ਲੋੜ ਹੈ। ਸੋ ਜਿਹੜਾ ਹੈਡਲਾਈਨ ਮੈਸੇਜ ਆ ਉਹ ਸੇਮ ਆ, ਪਰ ਉਹਦੇ ਵਿੱਚ ਜਿਹੜਾ ਉਹਦਾ ਇੱਕ ਰੀਜ਼ਨਿੰਗ ਆ,
ਨੁਆਂਸ ਥੋੜਾ ਜਿਹਾ,
ਨੁਆਂਸ ਆ ਜਿਹੜਾ ਉਹ ਬਦਲ ਦਿੱਤਾ ਗਿਆ।
ਤੇ ਬਸਲੀ ਵੀ ਇਹ ਗੱਲ ਇਹਨਾਂ ਨੇ ਪਹਿਲਾਂ ਨਹੀਂ ਸੀ ਕੀਤੀ,
ਹਾਂ, ਪਰ ਪਹਿਲਾਂ ਹਾਈਲਾਈਟ ਦੂਜੀ ਹੋਈ,
ਹਾਂ, ਹਾਈਲਾਈਟ ਉਹ ਜ਼ਿਆਦਾ ਹੋਈ ਸੀ ਕਿ ਯੂਥ ਅਨਇੰਪਲੋਇਮੈਂਟ ਕਰਕੇ ਇਹਨੂੰ ਸਕ੍ਰੈਪ ਕਰੋ। ਹੁਣ ਉਸ ਚੀਜ਼ ਨੂੰ ਥੋੜਾ ਜਿਹਾ ਪਿੱਛੇ ਰੱਖ ਕੇ ਹੁਣ ਉਹ ਕਹਿ ਰਹੇ ਨੇ ਕਿ ਜੀ ਤੁਸੀਂ ਵੀ ਜਿਹੜਾ ਫੋਰਨ ਵਰਕਰਸ ਦਾ ਸ਼ੋਸ਼ਣ ਰੋਕਣ ਵਾਸਤੇ ਤੁਸੀਂ ਇਸ ਪ੍ਰੋਗਰਾਮ ਨੂੰ ਓਵਰਹਾਲ ਕਰੋ
ਜੀ। ਤੇ ਨਾਲ ਹੀ ਵਾਸੂ ਜੀ ਗੱਲ ਇਹ ਵੀ ਕੀਤੀ ਗਈ ਆ ਕਿ ਜਿਹੜਾ ਬੇਲ ਰਿਫੋਰਮ ਵਾਲਾ ਪਹਿਲੂ ਆ, ਹੁਣ ਕਿੰਨੇ ਟਾਈਮ ਤੋਂ ਬੇਲ ਰਿਫੋਰਮ ਦੀ ਗੱਲ ਚੱਲੀ ਜਾਂਦੀ ਆ। ਫੈਡਰਲ ਸਰਕਾਰ ਨੇ ਜਸਟਿਨ ਟਰੂਡੋ ਦੀ ਜਿਹੜੀ ਸਰਕਾਰ ਸੀ ਪਹਿਲਾਂ, ਉਹਨਾਂ ਨੇ ਕਹਿ ਤਾ ਲਓ ਜੀ ਇਸ ਤਾਂ ਕਰਕੇ ਦੇ ਤਾ ਬੇਲ ਰਿਫੋਰਮ ਜੋ ਤੁਸੀਂ ਚਾਹੁੰਦੇ ਸੀ, ਪਰ ਉਹ ਅਸਰਦਾਇਕ ਕਿੰਨਾ ਹੋਇਆ ਸਾਰਿਆਂ ਦੇ ਸਾਹਮਣੇ ਹੈਗਾ ਹੀ ਆ। ਰਿਪੀਟ ਵਾਇਲੈਂਟ ਅਫੈਂਡਰਸ ਨੂੰ ਅਜੇ ਵੀ ਬੜੀ ਆਸਾਨੀ ਦੇ ਨਾਲ ਜ਼ਮਾਨਤਾਂ ਮਿਲ ਜਾਂਦੀਆਂ ਨੇ। ਇੱਕ ਤਾਂ ਗੱਲ ਉਹਨਾਂ ਨੇ ਬੇਲ ਰਿਫੋਰਮ ਬਾਰੇ ਕੀਤੀ ਹੈ, ਇੱਕ ਗੱਲ ਕੀਤੀ ਹੈਗੀ ਆ ਪ੍ਰੀਮੀਅਰ ਡੇਵਿਡ ਈਬੀ ਨੇ ਕਿ ਜਿਵੇਂ ਅਮਰੀਕਾ ਦੇ ਵਿੱਚ ਇੱਕ ਰੀਕੋ ਐਕਟ ਹੈਗਾ ਨਾ, ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਕੋਈ ਵਿਅਕਤੀ ਇੱਕ ਤਾਂ ਹੈਗਾ ਜਿਹਨੇ ਜ਼ਮੀਨੀ ਪੱਧਰ 'ਤੇ ਅਪਰਾਧ ਕੀਤਾ ਕਿ ਟਰਿਗਰ ਪੁੱਲ ਕਰਨ ਵਾਲਾ, ਪਰ ਰੀਕੋ ਐਕਟ ਅਮਰੀਕਾ ਦੇ ਵਿੱਚ ਇਹ ਤਾਕਤ ਵੀ ਦਿੰਦਾ ਉੱਥੋਂ ਦੇ ਉਸ ਸੰਦਰਭ ਦੇ ਵਿੱਚ ਮਨੀ ਲੌਂਡਰਿੰਗ ਵਾਲੇ ਪਹਿਲੂ ਦੀ ਵੀ ਗੱਲ ਕੀਤੀ ਕਿ ਮਨੀ ਲੌਂਡਰਿੰਗ ਨੂੰ ਜੇ ਅਸੀਂ ਕੰਬੈਟ ਕਰਨਾ ਉਹਨੂੰ ਵੀ ਜੇ ਰੀਕੋ ਐਕਟ ਸਾਡੇ ਕੋਲ ਉੱਦਾਂ ਦੀ ਕੋਈ ਲੈਜੀਸਲੇਸ਼ਨ ਹੋਏਗੀ ਉੱਦਾਂ ਦਾ ਕੋਈ ਕਾਨੂੰਨ ਹੋਏਗਾ ਤਾਂ ਆਸਾਨ ਹੋ ਜਾਣਾ ਪਰ ਕੀ ਫੈਡਰਲ ਸਰਕਾਰ ਸੱਚਮੁੱਚ ਉਸ ਤਰ੍ਹਾਂ ਦਾ ਕੋਈ ਕਾਨੂੰਨ ਪਾਸ ਕਰੇਗੀ ਲੈ ਕੇ ਵੀ ਆਏਗੀ ਕਿ ਨਹੀਂ ਉਹਦੇ ਬਾਰੇ ਅਜੇ ਕੁਝ ਪੱਕਾ ਨਹੀਂ ਪਤਾ
ਯਾ ਸੋ ਵਿਜੇ ਮੈਂ ਸੋਚਦਾ ਸੀ ਵੀ ਇਟ ਵਾਜ਼ ਅ ਵਰਕਿੰਗ ਡਿਨਰ ਕਿ ਇੰਨੇ ਸੀਰੀਅਸ ਮਸਲਿਆਂ ਤੇ ਗੱਲ ਕਰਨੀ ਨਾਲ ਨਾਲ ਰੋਟੀ ਵੀ ਖਾਣੀ
ਮੌਕਾ
ਉਹ ਵਧੀਆ ਨਹੀਂ ਦੋਨਾਂ ਚੀਜ਼ਾਂ ਦਾ ਸਵਾਦ ਖਤਮ ਹੋ ਗਿਆ ਨਾ ਤਾਂ ਖਾਣੇ ਦਾ ਹੀ ਸਵਾਦ ਆਇਆ
ਖਬਰੇ ਖਾਣਾ ਉਬਲਿਆ ਹੀ ਹੋਵੇ
ਹਾਂਜੀ
ਖਬਰੇ ਖਾਣਾ ਵੀ ਉਬਲਿਆ ਹੋਇਆ ਹੋਵੇ
ਹਾਂ ਮਤਲਬ ਆਮ ਤੌਰ ਤੇ ਕਿਹਾ ਜਾਂਦਾ ਨਾ ਵੀ ਜਦੋਂ ਖਾਣਾ ਪੀਣਾ ਹੋਵੇ ਉਦੋਂ ਗੱਲਬਾਤ ਨਹੀਂ ਕਰੀਦੀ
ਹਾਂ
ਬੋਲੀਦਾ ਨਹੀਂ ਕੀਪ ਅ ਮਾਊਥ ਸ਼ਟ
ਔਖੀ ਗੱਲਾਂ ਤਾਂ ਵੈਸੇ ਨਹੀਂ ਕਰੀਦੀਆਂ
ਹਾਂ ਸੋ ਪਤਾ ਨਹੀਂ ਇਹ ਇੱਦਾਂ ਰਿਵਾਜ਼ ਜਿਹਾ ਹੈਗਾ ਵਰਕਿੰਗ ਡਿਨਰ ਦਾ ਕਿ ਜਦੋਂ ਵੀ ਕੋਈ ਸਮਿਟ ਹੁੰਦਾ ਉਦੋਂ ਵਰਕਿੰਗ ਡਿਨਰ ਹੁੰਦਾ ਤੇ ਆਈ ਥਿੰਕ ਇੱਦਾਂ ਹੋਣਾ ਨਹੀਂ ਚਾਹੀਦਾ ਦੋਨਾਂ ਚੀਜ਼ਾਂ
ਪਰ ਨਹੀਂ ਮੈਨੂੰ ਇਹਨੇ ਲੱਗਦਾ ਵਾਸੂ ਜੀ ਆਈ ਡੋਂਟ ਥਿੰਕ ਕਿ ਪ੍ਰਧਾਨ ਮੰਤਰੀ ਨਾਲ ਹੁਣ ਇਹਨਾਂ 'ਚ ਤੁਸੀਂ ਕਿਹੜੀ ਗੱਲ ਹੋਈ ਐਗਜੈਕਟਲੀ ਉਹ ਨਹੀਂ ਪਤਾ ਕਿਉਂਕਿ ਕੁਝ ਜਿਹੜੇ ਫੈਡਰਲ ਮੰਤਰੀ ਨੇ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਪ੍ਰੀਮੀਅਰ ਨੇ ਬਾਅਦ 'ਚ ਸੋ ਹੋ ਸਕਦਾ ਮੰਤਰੀਆਂ ਨਾਲ ਇਸ਼ੂਜ਼ ਰੇਜ਼ ਕੀਤੇ
ਜਿਹੜੀ ਟੈਂਪਰਰੀ ਫੋਰਨ ਵਰਕਰਸ ਵਾਲੀ ਗੱਲ ਤਾਂ ਉਹਨਾਂ ਨੇ ਕਿਹਾ ਵੀ ਮੈਂ ਪ੍ਰਧਾਨ
ਮੰਤਰੀ ਨਾਲ ਕੀਤੀ ਆ ਕਰੈਕਟ
ਤੇ ਬਾਕੀ ਗੱਲਾਂ ਵੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਕਹੀਆਂ ਨੇ ਤੇ ਇੱਕ ਜਿਹੜੀ ਉਹ ਫੈਰੀਜ਼ ਵਾਲੀ ਗੱਲ ਉਹਨਾਂ ਨੇ ਸਟੀਵਨ ਮੈਕਿਨਨ ਨੂੰ ਕਹੀ ਆ ਤੇ ਪਬਲਿਕ ਸੇਫਟੀ ਵਾਲੀ ਗੱਲ ਵੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਨਾਲ ਕੀਤੀ ਆ
ਜੀ
ਸੋ ਵਰਕਿੰਗ ਡਿਨਰ ਸੀ ਉੱਤੇ ਕੋਈ ਗੱਲ ਤਾਂ ਹੋਈ ਹੋਏਗੀ
ਜੀ ਜੀ ਜੀ
ਕਿਉਂਕਿ ਉਹਨਾਂ ਪ੍ਰਾਈਮ ਜਦੋਂ ਉਹਨਾਂ ਨੇ ਰਿਸੀਵ ਕੀਤਾ
ਸਹੀ ਗੱਲ
ਰਿਡੋ ਕਾਟੇਜ ਦੇ ਬਾਹਰ ਮਾਰਕਾਰਡੀ ਨੇ ਜਦੋਂ ਡੇਵਿਡ ਈਬੀ ਨੂੰ ਰਿਸੀਵ ਕੀਤਾ ਤੇ ਉਦੋਂ ਉਹਨਾਂ ਨੇ ਕਿਹਾ ਕਹਿੰਦੇ ਆ ਜਾਓ ਹੁਣ ਮੈਂ ਤੁਹਾਨੂੰ ਕੁਝ ਖਾਣ ਲਈ ਦਿੰਦਾ ਤੇ ਨਾਲ ਨਾਲ ਆਪਾਂ ਗੱਲਾਂ ਵੀ ਕਰਾਂਗੇ ਬੜੇ ਐਫੀਸ਼ੀਐਂਟ ਤਰੀਕੇ ਨਾਲ ਬੜੇ ਥੋੜੇ ਸਮੇਂ 'ਚ ਆਪਾਂ ਕਿੰਨੀਆਂ ਕਹਿੰਦੇ ਮਸਲੇ ਆਪਾਂ ਡਿਸਕਸ ਕਰ ਲੈਣੇ
ਸਰਟਨਲੀ
ਆਈ ਥੋਟ ਵੀ ਦੋਨਾਂ ਚੀਜ਼ਾਂ ਦਾ ਸਵਾਲ
ਤੇ ਚੁਟਕਲੇ ਤਾਂ ਸੁਣਾਏ ਨਹੀਂ ਹੋਣੇ
ਚੁਟਕਲੇ ਵੀ ਸੁਣਾ ਸਕਦੇ ਨੇ ਕਿਉਂਕਿ ਇਹਨਾਂ ਦੇ ਕੋਲ ਇੱਕ ਸਟੈਂਡ ਅਪ ਕਾਮਿਕ ਇੱਕ ਕਮੇਡੀਅਨ ਸਪੀਚ ਰਾਈਟਰ
ਯਾ ਚਲੋ ਖੈਰ ਉਹ ਵੀ ਇਸ ਹਫ਼ਤੇ ਬੜਿਆ ਉਹਨੇ ਖ਼ਬਰ ਨੇ ਸੁਰਖੀਆਂ ਬਟੋਰੀਆਂ ਪਰ ਯਾ ਚਲੋ ਸਪੀਚ ਰਾਈਟਰ ਦੀ ਦੇਖੋ ਭੂਮਿਕਾ ਤੇ ਹੈਗੀ ਆ ਪਰ ਇੱਕ ਸਪੀਚ ਰਾਈਟਰ ਨੇ ਪਿਛਲੇ 3 ਸਾਲਾਂ 'ਚ ਕਿਉਂਕਿ ਉਹਦਾ ਹੁਣ ਨੰਬਰ ਆ ਗਿਆ ਨਾ $95,000 ਪਿਛਲੇ 3 ਸਾਲਾਂ 'ਚ ਜਸਟ ਦੈਟ ਚਾਰਲੀ ਡਿਮੀਅਰਸ ਹੈ ਨਾ ਉਹਨੇ ਪਿਛਲੇ 3 ਸਾਲਾਂ 'ਚ BC ਸਰਕਾਰ ਤੋਂ ਉਹਨਾਂ ਨੂੰ ਬਿਲਿੰਗ ਕੀਤੀ ਆ ਪ੍ਰੀਮੀਅਰ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਕਹਿੰਦੇ $14,000 ਹੀ ਦਿੱਤਾ ਇਸ ਸਾਲ ਐਡੇ ਪੈਸੇ ਤਾਂ ਹੈ ਨਹੀਂ ਫਿਰ ਪ੍ਰੀਮੀਅਰ ਦਾ ਆਫਿਸ ਵੱਲੋਂ ਇਹ ਕਲੈਰਿਟੀ ਦਿੱਤੀ ਗਈ ਵੀ 3 ਸਾਲਾਂ 'ਚ $95,000 ਆ ਅੱਛਾ ਹੁਣ ਕਈ ਚੁਟਕਲੇ ਜਿਹੜੇ ਉਹਨਾਂ ਨੇ ਲਿਖੇ ਕਹਿੰਦੇ ਉਹ ਤਾਂ ਜੌਨ ਹੋਰਗਨ ਲਈ ਵੀ ਲਿਖੇ ਸੀ ਪਹਿਲਾਂ ਕਿਉਂਕਿ ਉਹ ਹੋਰਗਨ ਵਾਸਤੇ ਵੀ ਲਿਖਦੇ ਰਹੇ ਪਹਿਲਾਂ ਏਡਰੀਅਨ ਡਿਕਸ ਵਾਸਤੇ ਲਿਖਦੇ ਰਹੇ ਏਡਰੀਅਨ ਡਿਕਸ ਤਾਂ ਵੈਸੇ ਹਮੇਸ਼ਾ ਵਸੂ ਜੀ ਜਦੋਂ ਕਦੇ ਵੀ ਸੀ ਨੰਬਰਾਂ ਦੇ ਵਿੱਚ ਆ ਕੇ ਗਲਤਾਨ ਕਰ ਦਿੰਦੇ ਸੀ ਚੁਟਕਲਾ ਕਦੇ ਸੁਣਿਆ ਨਹੀਂ ਮੈਂ ਉਹਨਾਂ ਦੀ ਜ਼ਬਾਨੀ ਪਰ ਚਲੋ ਖੈਰ ਚਾਰਲੀ ਡਿਮੀਅਰਸ ਕਹਿੰਦੇ ਨੇ ਕਿ ਚੁਟਕਲੇ ਮੈਂ ਉਹਨੂੰ ਵੀ ਲਿਖ ਕੇ ਦਿੱਤੇ ਆ
ਉਹ ਨੰਬਰ ਜੀ ਉਹੀ ਦੈਟਸ ਦਾ ਜੋਕ
ਵਿਜੇ ਦੈਟ ਇਜ਼ ਦਾ ਜੋਕ ਦਾ ਨੰਬਰ
ਗੰਗਾਧਰੀ ਸ਼ਕਤੀਮਾਨ
ਬਟ ਐਨੀਵੇ ਖੈਰ ਵਸੂ ਜੀ
ਕਿਉਂਕਿ ਉਹ ਤੁਹਾਡੀ ਗੱਲ ਠੀਕ ਹੈ ਏਡਰੀਅਨ ਡਿਕਸ ਦੇ ਬਾਰੇ ਆਪਾਂ ਕਈ ਵਾਰੀ ਗੱਲ ਕੀਤੀ ਹੈ ਇਹ ਉਹਨਾਂ ਦਾ ਹੁਨਰ ਵੀ ਹੈ ਕਿ ਕਿੰਨੇ ਹੀ ਸਾਰੇ ਨੰਬਰ ਉਹਨਾਂ ਨੂੰ ਯਾਦ ਰਹਿੰਦੇ ਨੇ ਤੇ ਉਹ ਨੰਬਰਸ ਬੋਲੇ ਜਾ ਰਹੇ ਨੇ ਤੁਸੀਂ ਮਤਲਬ ਮੈਨੂੰ ਕਈ ਵਾਰੀ ਲੱਗਦਾ ਉਹਨਾਂ ਨੂੰ ਜੇ ਨਾਮ ਵੀ ਪੁੱਛੋ ਉਹ ਵੀ ਤੁਹਾਨੂੰ ਨੰਬਰਾਂ 'ਚ ਹੀ ਦੱਸ ਦੇਣਗੇ
ਹਾਂ ਸਹੀ ਗੱਲ
ਉਹ ਗੱਲ ਸਾਰੀ ਨੰਬਰਾਂ 'ਚ ਹੀ ਕਰਦੇ ਆ
ਜੀ ਜੀ
ਇੰਨੇ ਹਸਪਤਾਲ ਬਣਾ ਤੇ ਜੀ
ਇੰਨੇ ਪੈਸੇ ਇੰਨੀ ਫੰਡਿੰਗ ਇੰਨੇ ਲੋਕਾਂ ਨੂੰ ਇੰਨੀ ਪਰਸੈਂਟੇਜ ਦਾ ਉਹਨਾਂ ਨੂੰ ਹੁਣ ਬੈਨੀਫਿਟ ਹੋ ਗਿਆ ਯਾ ਸੋ ਸੋ ਐਨੀਵੇ
ਆਈ ਥਿੰਕ ਦੈਟਸ ਦਾ ਜੋਕ ਹੀ
ਪਲੇਡ ਔਨ ਅਸ ਹਾਂ ਮੇਬੀ ਸੋ ਦੇਖਿਆ ਵਾਸੀ ਖਬਰ ਦੀ ਖਬਰ
ਵਾਹ
ਐਡ ਦੀ ਐਡ
ਵਾਹ ਵਿਜੇ
ਖਬਰ ਇਹ ਚੇ ਸੀ ਕਿ ਪਤਝੜ ਰੁੱਤ ਦੀ ਸ਼ੁਰੂਆਤ 22 ਸਤੰਬਰ ਨੂੰ ਸਾਡੇ ਸਮੇਂ ਮੁਤਾਬਕ 11:19 ਤੇ ਹੋ ਰਹੀ ਹੈ
ਠੀਕ ਹੈ
ਸੋ ਜਿਹੜਾ ਤੁਸੀਂ 11:19 ਤੇ ਕਿਸੇ ਵੀ ਰੁੱਖ ਤੋਂ ਜੇ ਡਿੱਗਦਾ ਹੋਇਆ ਪੱਤਾ ਵੇਖੋ ਤੇ ਸਮਝੋ ਵੀ ਸਮੇਂ ਦਾ ਬੜਾ ਹੀ ਪਾਬੰਦ ਆ ਉਹ
ਵਾਹ ਜੀ ਵਾਹ ਤੇ 11:20 ਤੇ ਸਵੈਟਰ ਪਾ ਲਓ
ਹਾਂ
ਠੰਡ ਹੋ ਜਾਣੀ
ਹੈ ਪਤਝੜ ਰੁੱਤ ਆ ਜਾਂ ਬਸ ਜੀ ਜਿਨ੍ਹਾਂ ਸਟਰੀਟਸ ਤੇ ਯਾਰ ਟਰੀਜ਼ ਚਲੋ ਹੈ ਨਾ ਟਰੀ ਲਾਈਨ ਸਟਰੀਟਸ ਬੜੀਆਂ ਵਧੀਆ ਲੱਗਦੀਆਂ ਨੇ ਪਰ ਜਿਹੜਾ ਅੱਗੇ ਮੌਸਮ ਆਉਂਦਾ ਪਿਆ ਨਾ ਜਿਹੜੇ ਘਰ ਨੇ ਉਹਨਾਂ ਸਟਰੀਟਸ ਤੇ ਉਹਨਾਂ ਦੀ ਇਹੋ ਜਿਹੀ ਬੱਸ ਹੁੰਦੀ ਆ ਤੁਸੀਂ ਪੱਤੇ ਸਾਫ਼ ਕਰਕੇ ਹਟਦੇ ਹੋ ਅਗਲੇ ਦਿਨ ਸਵੇਰੇ ਉੱਠੋ ਫਿਰ ਪੱਤਿਆਂ ਦਾ ਗਰਾ ਲੱਗਿਆ ਹੁੰਦਾ ਮੂਹਰੇ
ਜਿਹੜਾ ਲੀਫ ਬਲੋਅਰਸ ਦੀ ਆਵਾਜ਼ ਵੀ ਤੁਹਾਨੂੰ ਬਹੁਤ ਜ਼ਿਆਦਾ ਸੁਣਾਈ ਦੇਵੇਗੀ
ਹਾਂਜੀ ਯੈਸ ਪਰ ਲੀਫ ਬਲੋਅਰ ਵਧੀਆ ਗੈਜਟ ਆ ਉਸ ਸਥਿਤੀ ਦੇ ਵਿੱਚ ਵਧੀਆ ਗੈਜਟ ਆ ਉਹ
ਪਰ ਉਹ ਆਵਾਜ਼ ਬਹੁਤ ਕਰਦਾ
ਹਾਂ ਉਹ ਤਾਂ ਹੁਣ ਆਵਾਜ਼ ਤਾਂ ਕਰਦਾ ਹੀ ਆ
ਇਲੈਕਟ੍ਰਿਕ ਲੀਫ ਬਲੋਅਰ
ਇਸੇ ਇਲੈਕਟ੍ਰਿਕ ਹੋਣੇ ਚਾਹੀਦੇ ਫਿਰ ਅੱਛਾ ਠੀਕ ਆਪ ਹੀ ਫੂਕ ਮਾਰ ਕੇ ਉਡਾ ਲਓ ਫਿਰ
ਉਹਦੇ ਵਾਸਤੇ ਵੀ ਬੈਟਰੀਆਂ ਬਣਾਉਣ ਵਾਸਤੇ ਪਲਾਂਟ ਲੱਗਣਾ ਚਾਹੀਦਾ ਆਟੋਆਂ ਦੇ ਵਿੱਚ
ਐਪਲ ਵਾਲੇ ਬਣਾ ਦੇਣਗੇ
ਹਾਂਜੀ
ਐਪਲ ਵਾਲੇ ਬਣਾ ਦੇਣਗੇ
ਨਹੀਂ ਐਪਲ ਹੀ ਆਪਾਂ
ਚਾਈਨਾ ਤੋਂ ਮੰਗਵਾਈਆਂ ਵਾਸਤੇ
ਟੈਰਿਫ ਲਾ ਕੇ ਮੰਗਾਵਾਂਗੇ
ਅੱਛਾ ਟੈਰਿਫ ਲਾ ਕੇ ਠੀਕ ਆ ਅੱਛਾ ਕੁਇਕਲੀ ਪਹਿਲਾਂ ਗੱਲ ਕਰੀਏ ਮੈਕਸੀਕੋ ਦੀ ਚਾਈਨਾ ਦੀ ਚਾਈਨਾ ਨਾਲ ਤਾਂ ਗੱਲ ਅੱਜ ਡੋਨਲਡ ਟਰੰਪ ਕਰ ਰਹੇ ਨੇ ਸ਼ੀ ਜਿਨਪਿੰਗ ਦੇ ਨਾਲ ਫੋਨ ਕਾਲ ਚੱਲ ਰਹੀ ਹੈ ਉਹਨਾਂ ਦੀ
ਹਾਂਜੀ
ਟਿਕਟੋਕ ਦਾ ਭਵਿੱਖ ਅੱਜ ਨਿਰਧਾਰਿਤ ਕੀਤਾ ਜਾਣਾ ਟਿਕਟੋਕ ਤੇ ਵੈਸੇ ਡਿਸਟਰੈਕਸ਼ਨ ਹੈ ਇੱਕ ਪਰ ਪ੍ਰਮੁੱਖ ਗੱਲ ਇਹ ਆ ਕਿ ਅੱਗੇ ਦੀ ਟੋਨ ਕੀ ਹੋਣੀ ਆ ਚਾਈਨਾ ਤੇ ਅਮਰੀਕਾ ਵਿਚਕਾਰ ਜਿਹੜੇ ਆ ਟ੍ਰੇਡ ਨੂੰ ਲੈ ਕੇ ਰੇੜਕਾ ਪਿਆ ਹੋਇਆ, ਉਹਦਾ ਕੀ ਅੱਜ ਦੀ ਇਸ ਟੈਲੀਫੋਨ ਕਾਲ ਦੇ ਵਿੱਚੋਂ ਕੋਈ ਹੱਲ ਨਿਕਲ ਸਕੇਗਾ ਕਿ ਨਹੀਂ, ਇਹ ਪਤਾ ਲੱਗਣਾ। ਇਹ ਪਿਛਲੇ ਆਵਰ ਦੇ ਵਿੱਚ ਫੋਨ ਕਾਲ ਸ਼ੁਰੂ ਹੋ ਗਈ ਹੋਈ ਆ, ਕਿੰਨੀ ਦੇਰ ਤੱਕ ਚੱਲਦੀ ਆ ਇਹ ਵੇਖੋ।
ਜਾਂ ਆਮ ਤੌਰ 'ਤੇ ਘੰਟਾ ਡੇਢ ਘੰਟਾ ਤੋਂ ਘੱਟ ਸਮੇਂ ਛੱਡਦੇ ਨਹੀਂ ਹੁੰਦੇ ਡੋਨਲਡ ਟਰੰਪ
ਜੀ ਜੀ,
ਕਿਉਂਕਿ ਜਦੋਂ ਵੀ ਪਹਿਲਾਂ ਇਹਨਾਂ ਦੀ ਸ਼ੀ ਜਿਨਪਿੰਗ ਨਾਲ ਗੱਲ ਹੋਈ ਸੀ ਉਦੋਂ ਇਹਨਾਂ ਨੇ ਕਿਹਾ ਸੀ ਪਤਾ ਨਹੀਂ ਇੱਕ ਜਾਂ ਡੇਢ ਘੰਟਾ ਗੱਲ ਹੋਈ ਆ, ਪੁੱਤੇ ਨਾਲ ਵੀ ਜਦੋਂ ਗੱਲ ਹੁੰਦੀ ਆ ਉਦੋਂ ਇਹੀ ਦੱਸਦੇ ਆ ਇੱਕ ਸਵਾ ਘੰਟਾ ਗੱਲ ਹੋਈ ਆ। ਸੋ ਲੰਬੀਆਂ ਫੋਨ ਕਾਲਸ ਕਰਦੇ ਨੇ, ਸਮਾਲ ਟਾਕ ਬੜੀ ਕਰਦੇ,
ਸਮਾਲ ਟਾਕ ਬੜੀ ਕਰਦੇ ਆ, ਕਾਫੀ ਗੁੱਝਾ ਮੈਸੇਜ ਦੇ ਗਿਆ ਵਾਸੂ ਜੀ ਇਸ ਗੱਲ ਦੇ ਵਿੱਚ। ਅੱਛਾ ਵਾਸੂ ਜੀ, ਹੁਣ ਗੱਲ ਕਰੀਏ ਕੁਇਕਲੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਮੈਕਸੀਕੋ ਗਏ ਹੋਏ ਨੇ ਤੇ ਅੱਜ ਉਹਨਾਂ ਨੇ ਸ਼ਾਮ ਤੱਕ ਵਾਪਸ ਆ ਜਾਣਾ, ਅੱਜ ਰਾਤ ਕਾ ਖਾਣਾ ਓਟਵਾ ਮੇਂ ਖਾਏਂਗੇ, ਉਦੋਂ ਤੱਕ ਇਹਨਾਂ ਨੇ ਮੁੜੇ ਆਉਣਾ। ਪਰ ਜਿਹੜੀ ਕੈਨੇਡਾ ਅਤੇ ਮੈਕਸੀਕੋ ਵੱਲੋਂ ਹੁਣ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਣੀ ਕੈਨੇਡਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਦਾਂ ਕਹੋ ਕਿ ਮੈਕਸੀਕੋ ਦੇ ਨਾਲ ਆਪਣੀਆਂ ਜਿਹੜੀਆਂ ਟਾਈਜ਼ ਨੇ, ਆਪਣੇ ਸੰਬੰਧ ਨੇ, ਉਹਨਾਂ ਨੂੰ ਹੋਰ ਗਹਿਰਾ ਕੀਤਾ ਜਾ ਸਕੇ, ਬਿਹਤਰ ਕੀਤਾ ਜਾ ਸਕੇ, ਕਿਉਂਕਿ ਪਹਿਲਾਂ ਤਾਂ ਸਮਾਂ ਇੱਕ ਅਜਿਹਾ ਆ ਗਿਆ ਸੀ ਕਿ ਮੈਕਸੀਕੋ ਨੂੰ ਬਿਲਕੁਲ ਪਾਸੇ ਕਰਕੇ ਦਰਕਿਨਾਰ ਕਰਕੇ ਨੈਰੇਟਿਵ ਇਹੋ ਜਿਹਾ ਹੋਣਾ ਸ਼ੁਰੂ ਹੋ ਗਿਆ ਸੀ ਵੀ ਛੱਡੋ ਮੈਕਸੀਕੋ ਤੋਂ ਕੀ ਲੈਣਾ, ਸਿੱਧੀ ਅਮਰੀਕਾ ਨਾਲ ਡੀਲ ਕਰਦੇ ਹਾਂ। ਅਸੀਂ ਪਿਛਲੇ ਦਿਨਾਂ 'ਚ ਗੱਲ ਕਰਦੇ ਰਹੇ ਹਾਂ ਵੀ ਮਾਰਕ ਕਾਰਨੀ ਦੀ ਮੈਕਸੀਕੋ ਦੀ ਇਹ ਫੇਰੀ ਕਿਤੇ ਡੋਨਲਡ ਟਰੰਪ ਨੂੰ ਨਾ ਰਾਈਲ ਅਪ ਕਰ ਦੇਵੇ ਵੀ ਜੇ ਇਹ ਆਪਸ ਦੇ ਵਿੱਚ ਸਿੱਧਾ ਕੋਈ ਸਮਝੌਤਾ ਅਜਿਹਾ ਕਰਦੇ ਨੇ ਅਮਰੀਕਾ ਨੂੰ ਬਾਈਪਾਸ ਕਰਨ ਦਾ। ਪਰ ਕੱਲ੍ਹ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਦੋਹਾਂ ਲੀਡਰਸ ਵੱਲੋਂ, ਉਹਦੇ ਵਿੱਚ ਵਾਰ ਵਾਰ ਇਸ ਗੱਲ ਨੂੰ ਹਾਈਲਾਈਟ ਕੀਤਾ ਗਿਆ ਕਿ ਨੌਰਥ ਅਮਰੀਕਾ ਜਦੋਂ ਤਿੰਨੋਂ ਮੁਲਕ ਇਕੱਠੇ ਨੇ ਤਾਂ ਅਸੀਂ ਉਦੋਂ ਜ਼ਿਆਦਾ ਮਜ਼ਬੂਤ ਹੈਗੇ ਹਾਂ, ਆਰ ਇਕੋਨਮੀ ਇਜ਼ ਦਾ ਫਰੀ ਟ੍ਰੇਡ ਅਗਰੀਮੈਂਟ ਇਜ਼ ਵਨ ਆਫ ਦਾ ਰੀਜ਼ਨਸ ਆਰ ਇਕੋਨਮੀ ਇਜ਼ ਦੀ ਐਨਵੀ ਆਫ ਦਾ ਵਰਲਡ। ਪਰ ਦੂਜੀ ਗੱਲ ਉਹਨਾਂ ਨੇ ਇਹ ਵੀ ਨਾਲ ਕਹੀ ਆ ਵੀ ਅਸੀਂ ਦੋਨੋਂ ਰਲ ਕੇ ਵੀ ਅਮਰੀਕਾ ਦੇ ਖਿਲਾਫ਼ ਨਹੀਂ ਹੈ ਇਹ, ਪਰ ਅਸੀਂ ਅਮਰੀਕਾ ਦੇ ਨਾਲ ਫਿਰ ਵੀ ਆਪਣਾ ਜਿਹੜਾ ਪੂਰਾ ਰਿਵਿਊ ਕਰਕੇ ਫਰੀ ਟ੍ਰੇਡ ਅਗਰੀਮੈਂਟ ਨੂੰ ਲਾਗੂ ਕਰਨ ਦੇ ਵਿੱਚ ਦੋਹੇ ਮੁਲਕ ਪੂਰੀ ਤਰ੍ਹਾਂ ਵਚਨਬੱਧ ਨੇ।
ਯਾ ਕਿਉਂਕਿ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਜੁਆਇੰਟ ਪ੍ਰੈਸ ਕਾਨਫਰੰਸ ਦੌਰਾਨ ਵੀ ਜੇ ਤੁਹਾਨੂੰ ਕੱਲ੍ਹ ਨੂੰ ਅਮਰੀਕਾ ਕੋਈ ਵਧੀਆ ਡੀਲ ਦੇਵੇ, ਬਾਇਲੈਟਰਲ ਡੀਲ ਦੇਵੇ ਵੀ ਤੁਸੀਂ ਮੈਕਸੀਕੋ ਨੂੰ ਬਾਹਰ ਕਰ ਦਿਓ, ਜਾਂ ਮੈਕਸੀਕੋ ਨੂੰ ਕਵੇ ਕੈਨੇਡਾ ਨੂੰ ਬਾਹਰ ਕਰ ਦਿਓ, ਤੁਹਾਨੂੰ ਵਧੀਆ ਡੀਲ ਦਿੰਦੇ ਹਾਂ ਵੀ ਤੁਹਾਡੇ ਮੂੰਹ 'ਚ ਪਾਣੀ ਤਾਂ ਨਹੀਂ ਆ ਜਾਏਗਾ?
ਵੁੱਡ ਐਨੀ ਆਫ ਯੂ ਥਰੋ ਈਚ ਅਦਰ ਅੰਡਰ ਦ ਬੱਸ?
ਹਾਂ ਸੋ ਉਸ ਤੋਂ ਫਿਰ ਉਹਦੇ ਜਵਾਬ ਵਿੱਚ ਦੋਨੋਂ ਹੀ ਲੀਡਰਸ ਨੇ ਕਿਹਾ ਕਹਿੰਦੇ ਵੀ ਨਹੀਂ, ਕਹਿੰਦੇ ਬੈਸਟ ਡੀਲ ਉਹੀ ਆ, ਕਲੌਡੀਆ ਸ਼ੇਨਬੌਮ ਨੇ ਗੱਲ ਕਹੀ ਕਹਿੰਦੇ ਬੈਸਟ ਡੀਲ ਉਹੀ ਹੋਏਗੀ ਜੋ ਤਿੰਨਾਂ ਦੀ ਇਕੱਠੀ ਸਾਂਝੀ ਡੀਲ ਹੋਏਗੀ। ਤੇ ਮਾਰਕ ਕਾਰਨੀ ਨੇ ਵੀ ਇਸੇ ਤਰ੍ਹਾਂ ਦਾ ਜਵਾਬ ਦਿੱਤਾ ਤੇ ਸੋ ਉਹਨਾਂ ਨੇ ਐਟਲੀਸਟ ਕਿਹਾ ਜ਼ਰੂਰ ਕਿ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਡੀਲ ਆ ਉਹਦੇ ਵਿੱਚ ਤਿੰਨੋਂ ਮੁਲਕ ਰਹਿਣ, ਵੀ ਇੱਕ ਬਾਇਲੈਟਰਲ ਨਹੀਂ ਹੈ, ਟ੍ਰਾਈਲੈਟਰਲ ਡੀਲ ਹੀ ਚੰਗੀ ਆ। ਫਿਰ ਇਸ ਤੋਂ ਇਲਾਵਾ ਵਿਜੇ ਜੀ ਬਾਕੀ ਜਿਹੜੀਆਂ ਗੱਲਾਂ ਹੋਈਆਂ ਨੇ ਕਿ ਅਸੀਂ ਆਪਣੀ ਆਲਰੇਡੀ ਸਟਰੋਂਗ ਰਿਲੇਸ਼ਨਸ਼ਿਪ ਨੂੰ ਹੋਰ ਐਲੀਵੇਟ ਕਰਾਂਗੇ, ਇੱਕ ਨਵਾਂ ਐਰਾ ਆਫ ਐਲੀਵੇਟਡ ਕੋਆਪਰੇਸ਼ਨ ਸ਼ੁਰੂ ਹੋਏਗਾ, ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਤੇ ਬੇਸਿਕਲੀ ਗੱਲ ਇਹੀ ਹੈ ਕਿ ਦੋਨੋਂ ਮੁਲਕਾਂ ਨੇ ਕਿਹਾ ਵੀ ਅਸੀਂ ਆਪਣਾ ਆਪਣਾ ਇਨਫਰਾਸਟ੍ਰਕਚਰ ਹੋਰ ਡਿਵੈਲਪ ਕਰੀਏ, ਟ੍ਰੇਡ ਕੋਰੀਡੋਰਸ ਹੋਰ ਵਧੀਆ ਅਸੀਂ ਵਿਕਸਿਤ ਕਰੀਏ, ਆਪਣੇ ਆਪਣੇ ਪੋਰਟਸ ਨੂੰ ਹੋਰ ਅਸੀਂ ਡਿਵੈਲਪ ਕਰੀਏ ਤੇ ਆਪਸ ਦੇ ਵਿੱਚ ਟ੍ਰੇਡ ਹੋਰ ਵਧਾਈਏ। ਇਹ ਸਾਰਾ ਕੁਝ ਤਾਂ ਐਜ਼ ਇਟ ਇਜ਼ ਪਹਿਲਾਂ ਵੀ
ਹੋ ਰਿਹਾ
ਤੇ ਅਸੀਂ ਆਪਣੇ ਪੱਧਰ ਤੇ ਇੱਥੇ ਆਪਣੇ ਇਨਫਰਾਸਟ੍ਰਕਚਰ ਨੂੰ ਐਕਸਪੈਂਡ ਕਰਨ ਵਾਸਤੇ ਬਿੱਲ C5 ਲੈ ਕੇ ਆਉਂਦਾ। ਸਰਕਾਰ ਆਲਰੇਡੀ ਨੈਚੁਰਲ ਰਿਸੋਰਸ ਪ੍ਰੋਜੈਕਟਸ ਤੇ ਉਹਦੀ ਫਾਸਟ ਟਰੈਕਿੰਗ ਤੇ ਐਟਲੀਸਟ ਗੱਲ ਤਾਂ ਕਰ ਹੀ ਰਹੀ ਹੈ ਤੇ 5 ਪ੍ਰੋਜੈਕਟ ਸ਼ਾਰਟਲਿਸਟ ਵੀ ਕੀਤੇ ਗਏ ਨੇ। ਉਧਰੋਂ ਮੈਕਸੀਕੋ ਵਾਲੇ ਵੀ ਪਲਾਨ ਮੈਕਸੀਕੋ ਨਾਮ ਦਾ ਉਹਨਾਂ ਨੇ ਵੀ ਇੱਕ ਉਹਨਾਂ ਦੀ ਮੁਹਿੰਮ ਵੱਡੀ ਹੋਈ ਆ, ਆਪਣੇ 6 ਪੋਰਟਸ ਨੂੰ ਉਹ ਵੀ ਮਾਡਰਨਾਈਜ਼ ਕਰ ਰਹੇ ਨੇ, ਐਕਸਪੈਂਡ ਕਰ ਰਹੇ ਨੇ। ਸੋ ਆਲਰੇਡੀ ਜੋ ਕੰਮ ਹੋ ਹੀ ਰਿਹਾ ਸਮਝ ਲਓ ਵੀ ਉਹਦੇ ਤਹਿਤ ਹੀ ਇਹਨਾਂ ਨੇ ਇੱਕ ਇਵੈਂਟ ਜਾਂ ਰੱਖ ਕੇ
ਤਾਂਹੀਓ
ਗੱਲਾਂ ਬਾਤਾਂ
ਤਾਂਹੀਓ ਪੀਅਰ ਪੋਲੀਏਵੇ ਕਹਿ ਰਹੇ ਨੇ ਵੀ ਇਹ ਸਾਰਾ ਜਿਹੜਾ ਟ੍ਰਿਪ ਹੈਗਾ ਮਾਰਕ ਕਾਰਨੀ ਦਾ ਮੈਕਸੀਕੋ ਦਾ, ਕਹਿੰਦੇ ਇਹ ਸਾਰਾ ਕੁਝ ਆਈ ਵਾਸ਼ ਆ, ਕਹਿੰਦੇ ਜਿਹੜੀਆਂ ਤੁਸੀਂ ਐਵੇਂ ਫੋਟੋਆਂ ਖਿਚਾ ਕੇ ਉੱਥੋਂ ਵਾਪਸ ਆ ਜਾਣਾ, ਕਹਿੰਦੇ ਐਵੇਂ ਜਾਲੀ ਜਿਹਾ ਅਗਰੀਮੈਂਟ ਹੈ, ਇਹਦੇ ਵਿੱਚੋਂ ਕੱਢਣ ਪਾਉਣ ਨੂੰ ਤਾਂ ਕੁਛ ਵੀ ਨਹੀਂ ਹੋਣਾ।
ਕਹਿੰਦੇ ਨਥਿੰਗ ਅਦਰ ਦੈਨ ਅਨਦਰ ਫੇਕ ਡੀਲ ਅਬਾਊਟ ਡਾਇਲੋਗਸ ਐਲੀਵੇਟਿੰਗ ਅਵਰ ਪਾਰਟਨਰਸ਼ਿਪਸ ਓਰੀਐਂਟ ਜੁਆਇੰਟ ਐਕਸ਼ਨਸ, ਇਹਨਾਂ ਨੇ ਕੋਟ ਕੀਤੇ ਨੇ ਜੋ ਜਿਹੜੀਆਂ
ਗੱਲਾਂ ਜੀ ਉਹ ਸ਼ਬਦ ਹੋਣੇ।
ਕਹਿੰਦੇ ਕਮਿਟੀਜ਼ ਵਿਲ ਮੀਟ, ਟਾਕਸ ਵਿਲ ਬੀ ਸਪੋਕਨ, ਪਿਕਚਰਸ ਟੇਕਨ। ਕਹਿੰਦੇ ਵੀਵ ਹੈਡ ਫਰੀ ਟ੍ਰੇਡ ਵਿਦ ਮੈਕਸੀਕੋ ਫਾਰ 3 decades, ਟੁਡੇਜ਼ ਵਿਜ਼ਿਟ ਐਡਸ ਨਥਿੰਗ ਬਟ ਫੋਟੋ ਆਪਸ।
ਵਾਸੂ ਜੀ ਪਿਛਲੇ ਸਾਲਾਂ ਦੇ ਵਿੱਚ ਨਾ ਇਹ ਦੇਖਿਆ ਜਾਵੇ ਤਾਂ ਕੈਨੇਡਾ ਵੱਲੋਂ ਜਿਹੜੀ ਇਨਵੈਸਟਮੈਂਟ ਮੈਕਸੀਕੋ 'ਚ ਕੀਤੀ ਜਾਂਦੀ ਹੈ, ਕੈਨੇਡਾ ਵੱਲੋਂ ਮਤਲਬ ਸਰਕਾਰ ਵੱਲੋਂ ਨਹੀਂ, ਕੈਨੇਡੀਅਨ ਕੰਪਨੀਆਂ, ਕੈਨੇਡੀਅਨ ਪ੍ਰਾਈਵੇਟ ਇਨਵੈਸਟਮੈਂਟ ਜਿਹੜੀ ਮੈਕਸੀਕੋ ਜਾ ਰਹੀ ਹੈ ਉਹਦੇ ਵਿੱਚ ਵਾਧਾ ਹੁੰਦਾ ਪਿਆ। ਪਰ ਜੇ ਪਿਛਲੇ ਸਾਲਾਂ ਦੇਖੋ ਕਿ ਮੈਕਸੀਕਨ ਇਨਵੈਸਟਰਸ ਕਿੰਨੇ ਕੈਨੇਡਾ ਦੇ ਵਿੱਚ ਆ ਕੇ ਕਿਸੇ ਪ੍ਰੋਜੈਕਟ ਦੇ ਵਿੱਚ ਨਿਵੇਸ਼ ਕਰ ਰਹੇ ਨੇ, ਉਹ ਲਗਭਗ ਫਲੈਟ ਲਾਈਨ ਦੀ ਆ। ਸੋ ਇਸੇ ਕਰਕੇ ਬਿਜ਼ਨਸ ਲੀਡਰਸ ਵੀ ਕਈ ਜਿਹੜੇ ਕਈ CEOs ਕੰਪਨੀਆਂ ਦੇ ਮਾਰਕ ਕਾਰਨੀ ਦੇ ਇਸ ਵਫਦ ਦੇ ਵਿੱਚ ਉਹਨਾਂ ਦੇ ਨਾਲ ਗਏ ਸੀ, ਉਹਨਾਂ ਦਾ ਮਕਸਦ ਇਹੀ ਸੀ ਕਿ ਕੈਨੇਡਾ ਦੇ ਬਿਜ਼ਨਸ ਇਨਵਾਇਰਮੈਂਟ ਨੂੰ ਪ੍ਰਮੋਟ ਕਰ ਸਕੋ। ਵਾਸੂ ਜੀ ਕੈਨੇਡਾ ਦਾ ਬਿਜ਼ਨਸ ਇਨਵਾਇਰਮੈਂਟ ਤਾਂ ਇਹੋ ਜਿਹਾ ਬਣਿਆ ਹੋਇਆ ਕਿ ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਆ, ਕੈਨੇਡਾ ਦੀ ਕੰਪਨੀ TC Energy ਜਿਹੜੀ ਕਿ ਐਨਰਜੀ ਨਾਲ ਰਿਲੇਟਡ ਇਨਫਰਾਸਟ੍ਰਕਚਰ ਬਣਾਉਣ ਵਾਲੀ ਕੰਪਨੀ ਆ, ਉਹ ਕਹਿੰਦੇ ਵੀ ਠੀਕ ਆ ਭਾਵੇਂ ਬਿੱਲ C5 ਕੈਨੇਡਾ ਦੀ ਸਰਕਾਰ ਨੇ ਪਾਸ ਕਰ ਦਿੱਤਾ, ਪਰ ਅਸੀਂ ਜਿਹੜੀ ਆਪਣੀ ਮੇਨ ਇਨਵੈਸਟਮੈਂਟ ਅਜੇ ਵੀ ਕਰਨੀ ਅਸੀਂ ਅਮਰੀਕਾ 'ਚ ਹੀ ਕਰਾਂਗੇ। ਸੋ ਕੈਨੇਡਾ ਵਾਸਤੇ ਜਿਹੜਾ ਪਿਛਲੇ 8-10 ਸਾਲਾਂ ਦੇ ਵਿੱਚ ਜਿੱਦਾਂ ਦਾ ਇੱਕ ਇਨਵੈਸਟਮੈਂਟ ਦਾ ਮਾਹੌਲ ਇੱਥੇ ਬਣਿਆ ਰਿਹਾ, ਉਹਨੇ ਤਾਂ ਡੋਮੈਸਟਿਕ ਇਨਵੈਸਟਰਸ ਨੂੰ ਕੌਨਫੀਡੈਂਸ ਨਹੀਂ ਦਿੱਤਾ, ਫੋਰਨ ਇਨਵੈਸਟਰ ਦੀ ਤਾਂ ਗੱਲ ਹੀ ਛੱਡੋ।
ਵਿਜੇ ਜੀ, ਅਸੀਂ ਸਿਰਫ ਅਮਰੀਕਾ ਨਾਲ ਹੀ ਵਪਾਰ ਕਰਦੇ ਰਹੇ, ਅਮਰੀਕਾ ਤੋਂ ਪਰਾਂ ਇਨ ਦਿਸ ਕੇਸ ਲਿਟਰਲੀ ਸਾਨੂੰ ਕੋਈ ਨਜ਼ਰ ਹੀ ਨਹੀਂ ਆਇਆ। ਇੱਕ ਘਰ ਛੱਡ ਕੇ ਜਿਹੜਾ ਸਾਡਾ ਗੁਆਂਢੀ ਹੈ ਮੈਕਸੀਕੋ, ਅਸੀਂ ਉਹਦੇ ਵੱਲ ਦੇਖਿਆ ਹੀ ਨਹੀਂ ਕਦੇ, ਕਿਉਂਕਿ ਜਿਹੜਾ ਨਾਲ ਦਾ ਘਰ ਆ ਸਾਡਾ ਉੱਥੋਂ ਹੀ ਕੰਮ ਚੱਲੀ ਜਾਂਦਾ ਸੀ ਸਾਰਾ। ਤੇ ਤੁਸੀਂ ਦੇਖੋ ਪਿਛਲੇ 8 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਇੱਕ ਬਾਇਲੇਟਰਲ ਦੌਰੇ ਵਾਸਤੇ ਮੈਕਸੀਕੋ ਗਏ ਹੋਣ। ਇਹ ਅਮੀਗੋਜ਼ ਵਾਸਤੇ ਤਾਂ ਆਉਂਦੇ ਜਾਂਦੇ ਰਹੇ, ਪਰ ਬਾਇਲੇਟਰਲ ਡੀਲ ਕੋਈ ਗੱਲਬਾਤ ਵਾਸਤੇ, ਸਿਰਫ ਮੈਕਸੀਕੋ ਨਾਲ ਗੱਲ ਕਰਨ ਵਾਸਤੇ 8 ਸਾਲਾਂ 'ਚ ਪਹਿਲੀ ਵਾਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਗਏ ਨੇ ਮੈਕਸੀਕੋ। ਜਿਹੜੇ ਇਹਨਾਂ ਦੇ ਪਿਛਲੇ ਰਾਸ਼ਟਰਪਤੀ ਸਨ ਓਬਰਾਡੋਰ, ਉਹ ਆਪਣੇ 6 ਸਾਲਾਂ ਦੇ ਕਾਰਜਕਾਲ ਦੇ ਵਿੱਚ ਕੈਨੇਡਾ ਕਦੇ ਆਏ ਹੀ ਨਹੀਂ, ਤੇ ਕਹਿਣ ਨੂੰ ਅਸੀਂ
ਉਹਨਾਂ ਨੂੰ ਲੋੜ ਨਹੀਂ ਮਹਿਸੂਸ ਹੋਈ,
ਕਦੇ ਲੋੜ ਹੀ ਨਹੀਂ ਮਹਿਸੂਸ ਹੋਈ। ਉਹਨਾਂ ਦਾ ਵੀ ਕੰਮ ਅਮਰੀਕਾ ਨਾਲ ਚੱਲੀ ਜਾ ਰਿਹਾ ਸੀ, ਸਾਡਾ ਵੀ ਕੰਮ ਅਮਰੀਕਾ ਨਾਲ ਹੀ ਚੱਲੀ ਜਾ ਰਿਹਾ ਸੀ। ਇੱਕ ਘਰ ਛੱਡ ਕੇ ਅਸੀਂ ਆਪਣੇ ਗੁਆਂਢੀ ਨੂੰ ਕਦੇ ਗੋਲਿਆ ਹੀ ਨਹੀਂ।
ਦੂਜੀ ਗੱਲ ਇਹ ਵੀ ਹੈ ਬਸੂ ਜੀ, ਜਿਹੜੀ ਨਾ ਹੁਣ ਇੱਕ ਇਹ ਅਹਿਸਾਸ ਹੋਇਆ ਕਿ ਕੁਝ ਮੁਲਕਾਂ ਨੂੰ ਜਿਹੜਾ ਤੁਸੀਂ ਵੈਸੇ ਹੀ ਸੋਚਿਆ ਸੀ ਨਾ ਵੀ ਇਹ ਸਾਡੇ ਬਰਾਬਰ ਦੇ ਹੈ ਹੀ ਨਹੀਂ, ਵੀ ਉਹ ਤਾਂ ਛੁੱਟੀਆਂ ਕੱਟਣ ਜਾਣ ਲਈ ਚੰਗਾ, ਛੁੱਟੀਆਂ ਕੱਟਣ ਜਾਓਗੇ ਉਹ ਤਾਂ ਵੈਸੇ ਏਰੀਆ ਉਹਨਾਂ ਨੇ ਸਾਡੇ ਵਾਸਤੇ ਸਾਡੇ ਕਰਕੇ ਪੱਛਮੀ ਮੁਲਕਾਂ ਦੇ ਟੂਰਿਸਟ ਨੂੰ ਅਟਰੈਕਟ ਕਰਨ ਲਈ ਸੋਹਣੇ ਬਣਾਏ ਨੇ, ਬਾਕੀ ਦੇ ਮੁਲਕ ਦਾ ਕੋਈ ਵਧੀਆ ਹਾਲ ਥੋੜ੍ਹੇ ਆ। ਜਦੋਂ ਹੁਣ ਇੱਥੋਂ ਦੀਆਂ ਆਪਣੀਆਂ ਡੋਮੈਸਟਿਕ ਤਲਖ ਹਕੀਕਤਾਂ ਸਾਹਮਣੇ ਆ ਰਹੀਆਂ ਨੇ ਕਿ ਸਾਡੇ ਵੀ ਇੱਥੇ ਜਿਹੜੀਆਂ ਜਿਹੜੀਆਂ ਗੱਲਾਂ ਵਾਸਤੇ, ਦੇਖੋ ਨੋ ਡਾਊਟ ਕਿ ਮੈਕਸੀਕੋ ਦੇ ਵਿੱਚ ਸਟਰੀਟ ਕ੍ਰਾਈਮ ਦੀ ਅਤੇ ਡਰੱਗਸ ਦੀ ਪ੍ਰੋਬਲਮ ਹੈਗੀ ਆ, ਯਕੀਨਨ ਹੈਗੀ ਆ, ਪਰ ਕੀ ਉਹ ਕੈਨੇਡਾ ਦੇ ਵਿੱਚ ਹੈਗੀ ਹੈ ਕਿ ਨਹੀਂ ਹੈਗੀ? ਹੁਣ ਉਹ ਚੀਜ਼ਾਂ ਜਦੋਂ ਜਿਵੇਂ ਜਿਵੇਂ ਸਾਹਮਣੇ ਆ ਰਹੀਆਂ ਨੇ, ਲੋਕਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ। ਅਤੇ ਜਿਹੜਾ ਇੱਕ ਉਹ ਪੋਲੀਟੀਕਲ ਨੈਰੇਟਿਵ ਸੀਗਾ ਨਾ ਕਿ ਸਿਰਫ ਇੱਕ ਮੋਰਲ ਹਾਈ ਗਰਾਊਂਡ ਐਵੇਂ ਧੱਕੇ ਨਾਲ ਹੀ ਹੈ ਨਾ, ਇੱਕ ਪਰਛੱਤੀ ਆਪਣੀ ਬਣਾ ਕੇ ਉਹਦੇ ਉੱਪਰੋਂ ਤੁਸੀਂ ਉਹਤੇ ਚੜ੍ਹ ਕੇ ਤੁਸੀਂ ਦੂਜਿਆਂ ਨੂੰ ਫਰਮਾਨ ਜਾਰੀ ਕਰ ਰਹੇ ਹੋ ਜਾਂ ਦੂਜਿਆਂ ਨੂੰ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਹੁਣ ਪਤਾ ਲੱਗਿਆ ਵੀ ਉਹ ਪਰਛੱਤੀ ਥੱਲੇ ਹੈ ਕੁਛ ਨਹੀਂ।
ਵਿਜੇ ਜੀ, ਮੈਕਸੀਕੋ ਦੁਨੀਆ ਦੀ 14th ਲਾਰਜੈਸਟ ਇਕਾਨਮੀ ਹੈ, 131 ਮਿਲੀਅਨ ਦੀ ਉਹਨਾਂ ਦੀ ਜਨਸੰਖਿਆ, ਹੋਰ ਕੁਝ ਨਾ ਸੀ, ਇੱਕ ਮਾਰਕੀਟ ਤਾਂ ਹੈ,
ਸਰਟਨਲੀ, ਐਂਡ ਗਰੋਇੰਗ ਮਾਰਕੀਟ,
ਉਹਨਾਂ ਦਾ ਫ੍ਰੀ ਟ੍ਰੇਡ ਐਗਰੀਮੈਂਟ ਆ ਤੁਹਾਡੇ ਗੁਆਂਢ 'ਚ ਨਾਰਥ ਅਮਰੀਕਾ ਦੇ ਵਿੱਚ ਹੈ। ਸੋ ਅਸੀਂ ਕਦੇ ਵਿਚਾਰ ਹੀ ਨਹੀਂ ਕੀਤਾ ਮੈਕਸੀਕੋ ਨੂੰ ਕਦੇ, ਅਸੀਂ ਉਹ ਤੁਹਾਡੀ ਗੱਲ ਠੀਕ ਆ ਵੀ ਅਸੀਂ ਇੱਦਾਂ ਸਮਝਦੇ ਰਹੇ ਕਿ ਵੀ ਆਰ ਯੂ ਨੋ ਬੈਟਰ ਦੈਨ ਦੈਟ, ਬੈਟਰ ਦੈਨ ਦੈਮ, ਕਿਉਂਕਿ ਜਿਹੜੀ ਗੱਲ ਡਾਗ ਫੋਰਡ ਨੇ ਕੀਤੀ ਸੀ
ਉਹੀ ਸੀ,
ਸਾਨੂੰ ਮੈਕਸੀਕੋ ਦੇ ਨਾਲ ਜੋੜਤਾ, ਸਾਡੀ ਤਾਂ ਬੇਇੱਜ਼ਤੀ ਕਰਤੀ ਡੋਨਲਡ ਟਰੰਪ ਨੇ। ਤੇ ਉਹ ਚੀਜ਼ਾਂ ਮੈਕਸੀਕੋ ਦੇ ਵਿੱਚ ਆਫਕੋਰਸ ਮੀਡੀਆ ਦੇ ਵਿੱਚ ਚਲਾਈਆਂ ਗਈਆਂ, ਮੈਕਸੀਕੋ ਦੇ ਵਿੱਚ ਜਿਹੜੀ ਕੈਨੇਡਾ ਦੀ ਪਰਸੈਪਸ਼ਨ ਆ ਉਹਨੂੰ ਢਾਲ ਲੱਗੀ ਇਹਦੇ ਨਾਲ, ਉਹ ਕਹਿੰਦੇ ਆਪਣੇ ਆਪ ਨੂੰ ਬੜਾ ਲੀਡ ਸਮਝਦੇ ਆ ਕਿ ਨਾਰਥ ਅਮਰੀਕਾ ਦੇ ਵਿੱਚ ਅਸਲ ਪਲੇਅਰ ਤਾਂ ਅਮਰੀਕਾ ਤੇ ਕੈਨੇਡਾ ਹੀ ਨੇ, ਮੈਕਸੀਕੋ ਵੀ ਹੈਗਾ, ਵੀ ਸਾਨੂੰ ਇਦਾਂ ਹਾਈਫਨੇਟਿਡ ਸਾਡੇ ਨਾਲ ਇਹਨਾਂ ਦਾ ਕਹਿ ਲਓ ਵੀ ਰਿਸ਼ਤਾ ਹੈ, ਵੀ ਸਾਨੂੰ ਸਹੀ ਤਰ੍ਹਾਂ ਟਰੀਟ ਨਹੀਂ ਕਰਦੇ, ਸਟੈਪ ਬ੍ਰਦਰਲੀ ਟਰੀਟਮੈਂਟ ਸਾਡੇ ਨਾਲ, ਤੇ ਉਹ ਇਸ ਚੀਜ਼ ਨੂੰ ਪਸੰਦ ਨਹੀਂ ਸੀ ਕਰਦੇ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਪਿਛਲੇ ਸਾਲ ਤੇ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਹੁੰਦੀ ਰਹੀ, ਤੇ ਸਾਡੀ ਫੈਡਰਲ ਸਰਕਾਰ ਨੇ ਵੀ ਉਹਦੇ ਖਿਲਾਫ ਕੋਈ ਬਹੁਤ ਜ਼ਿਆਦਾ ਸਟਰੋਂਗ ਸਟੈਂਸ ਨਹੀਂ ਲਿਆ।
ਹਾਂ, ਉਦੋਂ ਜਿਹੜੀ ਗੱਲ ਡਾਗ ਫੋਰਡ ਨੇ ਕੀਤੀ ਸੀ ਉਸ ਗੱਲ ਨੂੰ ਉੱਥੇ ਹੀ ਨਿਗੇਟ ਕਰਨ ਦੇ ਵਾਸਤੇ ਕੋਈ ਗੱਲ ਨਹੀਂ ਸੀ ਆਖੀ ਗਈ। ਸੋ ਯੈਸ, ਯੂ ਆਰ ਰਾਈਟ,
ਹਲਕੀ ਹਲਕੀ ਬਿਆਨਬਾਜ਼ੀ ਹੋਈ ਕ੍ਰਿਸਟੀਆ ਫ੍ਰੀਲੈਂਡ ਵੱਲੋਂ, ਉਦੋਂ ਇਹ ਕਿਹਾ ਗਿਆ ਕਿਉਂਕਿ ਫਾਈਨੈਂਸ ਮਿਨਿਸਟਰ ਸੀਗੇ, ਤੇ ਉਦੋਂ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਅਜੇ ਸਪਸ਼ਟ ਨਹੀਂ ਸੀ ਹੋਇਆ ਵੀ ਗੱਲਬਾਤ ਨੂੰ ਡੋਮਿਨਿਕ ਲੈਬਲਾਂਕ ਲੀਡ ਕਰਨਗੇ, ਕ੍ਰਿਸਟੀਆ ਫ੍ਰੀਲੈਂਡ ਦਾ ਵੀ ਨਾਮ ਨਾਲ ਆਉਂਦਾ ਰਿਹਾ,
ਫੈਡਰਲ ਸਰਕਾਰ ਦਾ ਆਪਣਾ ਖਲਾਰਾ ਪਿਆ ਸੀ।
ਹਾਂਜੀ, ਤੇ ਉਦੋਂ ਉਹਨਾਂ ਨੇ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਸੀ, ਕਹਿੰਦੇ ਵੀ ਅਸੀਂ ਚਾਹਾਂਗੇ ਵੀ ਮੈਕਸੀਕੋ ਰਵੇ ਟ੍ਰੇਡ ਡੀਲ ਦੇ ਵਿੱਚ, ਪਰ ਉਹਨਾਂ ਨੇ ਇਦਾਂ ਦਾ ਕੋਈ ਬਿਆਨ ਨਹੀਂ ਦਿੱਤਾ ਵੀ ਮੈਕਸੀਕੋ ਤੋਂ ਬਿਨਾਂ ਅਸੀਂ ਕੋਈ ਸਮਝੌਤਾ ਕਰਾਂਗੇ ਹੀ।
ਜੀ 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 ਜੀ, ਯੈਸ,
ਤੇ ਇਸ ਚੀਜ਼ ਨੂੰ ਮੈਕਸੀਕੋ ਵਾਲਿਆਂ ਨੇ ਪਸੰਦ ਨਹੀਂ ਸੀ
ਕੀਤਾ, ਨਹੀਂ ਸੀ ਕੀਤਾ, ਹੁਣ ਤਾਂ ਹੀ ਉਹ ਦੇਖੋ ਮਾਰਕ ਕਾਰਨੀ ਨੂੰ ਜਾਣਾ ਪਿਆ। ਬਸ ਜੀ, ਜਿਹੜਾ ਹੁਣ ਦੋਨੋਂ ਪਾਸਿਆਂ ਦਾ ਅਗਰੀਮੈਂਟ ਹੋਇਆ, ਅੱਜ ਕੱਲ੍ਹ ਇਹ ਬੜੀ ਪਿਰਤ ਪਈ ਹੈ ਨਾ ਵੀ ਅਗਰੀਮੈਂਟ ਨੂੰ ਨਾਮ ਕੀ ਦੇਣਾ, ਜਿਵੇਂ ਪਹਿਲਾਂ ਨੈਫਟਾ ਹੁੰਦਾ ਸੀ, ਫਿਰ ਟਰੰਪ ਨੇ ਤਾਂ ਸਾਰਾ ਹੀ ਉਹ USMCA ਕਹਿੰਦੇ ਆ, ਇੱਥੇ ਕਸਮਾ ਕਿਹਾ ਜਾਂਦਾ, ਮੈਕਸੀਕੋ ਨੇ ਆਪਣਾ ਕੋਈ ਲਿਆ ਨਾ ਉਹ ਮਸਕਾ,
ਐਮ ਅੱਗੇ ਲਾਉਂਦੇ ਨਾ, ਐਮ USCA।
ਸੋ ਆਹ ਵੀ ਹੁਣ ਮਸਕਾ ਹੀ ਲੱਗ ਜਾਣਾ ਜੇ ਤੁਸੀਂ ਕੈਨੇਡਾ ਤੇ ਮੈਕਸੀਕੋ ਵਾਲਾ ਅਗਰੀਮੈਂਟ ਆ, MXCA ਹੈ ਨਾ, ਜੇ ਤੁਸੀਂ ਇਹਨੂੰ ਇਹ ਨਾਮ ਦੇ ਲਓ, ਇਹ ਵੀ ਫਿਰ ਮਕਸਾ ਹੀ ਹੈ, ਕਿਉਂਕਿ ਮਾਰ ਕਾਰਨੀ ਲੱਗਦਾ ਤਾਂ ਇਹੀ ਹੈ ਕਿ ਮੈਕਸੀਕੋ ਨੂੰ ਮਸਕਾ ਲਾਉਣ ਹੀ ਗਏ ਨੇ, ਉਹਨੂੰ ਪਲੋਸਣ ਗਏ ਨੇ, ਇਹ ਸਾਰੀ ਦੀ ਸਾਰੀ ਕਵਾਇਦ ਇਸ ਵਾਸਤੇ ਸੀ। ਕਿਉਂਕਿ ਅੱਛਾ ਇਹ 'ਚ ਇਹ ਵੀ ਨਾ ਭੁੱਲੀਏ, ਇਹ ਸਾਰੇ ਟ੍ਰੇਡ ਵਾਲੇ ਰੇੜਕੇ ਦੇ ਵਿੱਚ ਜਦੋਂ ਲੱਗਦਾ ਇਹ ਸੀ ਵੀ ਟਰੰਪ ਕੈਨੇਡਾ ਤੇ ਦਿਆਲ ਹੋਣਗੇ ਤੇ ਮੈਕਸੀਕੋ ਨਾਲ ਤਾਂ ਸਗੋਂ ਉਹਨਾਂ ਦੀ ਜ਼ਿਆਦਾ ਪ੍ਰੋਬਲਮ ਆ, ਫੈਂਟਨਿਲ ਤਾਂ ਉੱਧਰੋਂ ਆ ਰਹੀ ਹੈ, ਇਲੀਗਲ ਮਾਈਗ੍ਰੈਂਟਸ ਵਾਲੀ ਪ੍ਰੋਬਲਮ ਤਾਂ ਮੈਕਸੀਕੋ ਵਾਲੇ ਪਾਸਿਓਂ ਆ, ਵੀ ਸਾਨੂੰ ਨਹੀਂ ਇੰਨਾ ਘੁਰਨਗੇ, ਹੋ ਗਿਆ ਪੁੱਠਾ। ਮੈਕਸੀਕੋ ਦੇ ਨਾਲ ਉਹ ਕਹਿੰਦੇ ਕਿ ਜੀ ਉਹ ਤਾਂ ਪ੍ਰੈਜੀਡੈਂਟ ਹੀ ਬੜੇ ਚੰਗੇ ਨੇ, ਮੈਕਸੀਕੋ ਦੇ ਉੱਪਰ ਟੈਰਿਫ ਵੀ ਘੱਟ ਲਾਇਆ, ਇੱਥੇ ਕੈਨੇਡਾ ਦੇ ਨਾਲ ਉਹਨਾਂ ਨੇ ਜ਼ਿਆਦਾ ਸਿੰਘ ਫਸਾ ਲਏ।
ਯਾ ਸੋ ਨੋ ਲੌਜਿਕ ਵਰਕਸ ਵਿਦ ਡੋਨਲਡ ਟਰੰਪ।
ਯਾ
ਮੈਕਸੀਕੋ ਵਾਲਿਆਂ ਨੇ ਇੱਕ ਥੋੜ੍ਹੀ ਜਿਹੀ ਸੋਸ਼ਲਿਸਟ ਡਾਕਟਰ ਨੂੰ ਆਪਣਾ ਸਾਇੰਟਿਸਟ ਨੂੰ ਆਪਣਾ ਰਾਸ਼ਟਰਪਤੀ ਬਣਾਇਆ ਉਦੋਂ ਇਹ ਡਰ ਸੀਗਾ ਕਿ ਜੀ ਇੱਕ ਸੋਸ਼ਲਿਸਟ ਵਿਚਾਰਧਾਰਾ ਵਾਲੀ ਲੀਡਰ ਵੀ ਡੋਨਲਡ ਟਰੰਪ ਦੇ ਨਾਲ ਕਿਵੇਂ ਡੀਲ ਕਰੇਗੀ। ਡੋਨਲਡ ਟਰੰਪ ਜਿਹੜੇ ਇੰਨੇ ਕੰਸਰਵੇਟਿਵ ਵਿਚਾਰਧਾਰਾ ਵਾਲੇ, ਇੰਨੇ ਰਾਈਟ ਲੀਨਿੰਗ, ਇੰਨੇ ਬਿਜ਼ਨਸ ਮਾਈਂਡਡ ਲੀਡਰ ਨੇ ਵੀ, ਤੇ ਉਹ ਕੋਈ ਲੌਜਿਕ ਦੀ ਗੱਲ ਵੀ ਪਸੰਦ ਨਹੀਂ ਕਰਦੇ ਬਹੁਤੀ,
ਤੇ ਉਹ ਸਾਇੰਟਿਸਟ ਆ ਉੱਥੇ,
ਸਾਇੰਸ ਨੂੰ ਤਾਂ ਫਿਰ ਉਹ ਮੰਨਦੇ ਹੀ ਨਹੀਂ। ਕੋਵਿਡ ਵੇਲੇ ਅਸੀਂ ਦੇਖਿਆ ਹੀ ਆ, ਤੇ ਵੀ ਕਿਵੇਂ ਡੀਲ ਕਰਨਗੇ ਇਹ। ਤੇ ਇੱਥੇ ਕੈਨੇਡਾ ਨੇ ਇੱਕ ਬਿਜ਼ਨਸ ਲੀਡਰ, ਇੱਕ ਇਕੋਨੋਮਿਸਟ ਨੂੰ ਇਹ ਸੋਚ ਕੇ ਲੀਡਰ ਬਣਾਇਆ ਕਿ ਜੀ ਵੀ ਇਹ ਬਿਜ਼ਨਸ ਮਾਈਂਡਡ ਵਿਅਕਤੀ ਨੇ, ਬਿਜ਼ਨਸ ਪ੍ਰਾਈਵੇਟ ਸੈਕਟਰ ਦਾ ਇਹਨਾਂ ਨੂੰ ਪਤਾ ਕਿਵੇਂ ਚੱਲਦਾ, ਤੇ ਇਹ ਇਕੋਨੋਮਿਸਟ ਨੇ ਵੀ ਹੁਣ ਡੋਨਲਡ ਟਰੰਪ ਦੇ ਨਾਲ ਆਪਾਂ ਬਿਜ਼ਨਸ ਦੀ ਟੈਰਿਫ ਦੀ ਗੱਲ ਕਰਨੀ ਆ, ਇਹ ਬਰਾਬਰ ਦੇ ਕਹਿੰਦੇ ਵੀ ਟਾਕਰੇ ਦੇ ਲੀਡਰ ਹੋਣਗੇ। ਨਾ ਸਾਡੀ ਤਾਂ ਬਿਲਕੁਲ ਚੱਲੀ ਨਹੀਂ, ਇਕੋਨੋਮਿਸਟ ਦੇ ਨਾਲ ਉਹਨਾਂ ਦੀ ਬਣ ਨਹੀਂ ਰਹੀ ਕੋਈ ਬਹੁਤੀ ਜ਼ਿਆਦਾ ਖਾਸ, ਕਿਉਂਕਿ ਉਹ ਤਾਰੀਫ਼ ਕਰ ਰਹੇ ਨੇ ਭਾਵੇਂ ਮਾਰ ਕਾਰਨੀ ਦੀ, ਐਟਲੀਸਟ ਸਾਡੀ ਹੁਣ ਇਨਸਲਟ ਨਹੀਂ ਕਰਦੇ, ਪਰ ਕੋਈ ਬ੍ਰੇਕ ਥਰੂ ਅਚੀਵ ਨਹੀਂ ਹੋਇਆ। ਮੈਕਸੀਕੋ ਦੇ ਰਾਸ਼ਟਰਪਤੀ ਦੀ ਉਹ ਬੜੀ ਤਾਰੀਫ਼ ਕਰਦੇ ਨੇ, ਕਲੌਡੀਆ ਸ਼ੇਨਬੌਮ ਦੀ, ਤੇ ਉਹਨਾਂ ਨੇ ਸ਼ੇਨਬੌਮ ਨੇ ਸਰਪ੍ਰਾਈਜ਼ ਕੀਤਾ ਸਾਰਿਆਂ ਨੂੰ
ਜੀ ਜੀ ਜੀ,
ਡੋਨਲਡ ਟਰੰਪ ਦੇ ਨਾਲ ਕਿਵੇਂ ਇੰਨਾ ਵਧੀਆ ਇਹ ਰਿਲੇਸ਼ਨ ਸਥਾਪਿਤ ਕਰ ਗਏ।
ਫਸਟ ਵੁਮੈਨ ਆਫ ਜੂਇਸ਼ ਓਰੀਜਨ ਟੂ ਬਿਕਮ ਦੀ ਪ੍ਰੈਜ਼ੀਡੈਂਟ ਆਫ ਮੈਕਸੀਕੋ, ਕਲੌਡੀਆ ਸ਼ੇਨਬੌਮ। ਮੈਂ ਤਾਂ ਇੱਕ ਤਾਥੀ ਸਾਂਝਾ ਕੀਤਾ ਬਸ ਜੀ, ਹੋਰ ਕੁਛ ਨਹੀਂ।
ਠੀਕ ਹੈ
ਵਾਸੂ ਜੀ, ਬੀ ਸੀ ਫੈਰੀਜ਼ ਨੇ 4 ਫੈਰੀਜ਼ ਕੀ ਖਰੀਦ ਲੀਆਂ ਚਾਈਨਾ ਤੋਂ, ਇਹ ਤਾਂ ਪੋਲੀਟੀਕਲ ਵਿਵਾਦ ਇਹੋ ਜਿਹਾ ਬਣਿਆ ਪਿਛਲੇ ਹਫ਼ਤਿਆਂ ਦੌਰਾਨ, ਅਸੀਂ ਕਿੰਨੀ ਵਾਰ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। ਸਭ ਤੋਂ ਜਿਹੜੀ ਵੱਡੀ ਖ਼ਬਰ ਇਹਦੇ ਵਿੱਚੋਂ ਉਦੋਂ ਬਣੀ ਕਿ ਜੀ ਚਲੋ ਦੇਖੋ ਕਿੰਨੇ ਵੱਖੋ ਵੱਖਰੀਆਂ ਦੀਆਂ ਲੇਅਰਸ ਨੇ। ਸਾਨੂੰ ਪਤਾ ਕਿ ਬੀ ਸੀ ਦੇ ਵਿੱਚ ਫੈਰੀ ਸੇਵਾ ਦੇ ਉੱਪਰ ਕਿਸ ਤਰ੍ਹਾਂ ਦਾ ਇਸ ਵੇਲੇ ਪ੍ਰੈਸ਼ਰ ਹੈ, ਸਾਡੀਆਂ ਕਈ ਫੈਰੀਜ਼ ਪੁਰਾਣੀਆਂ ਕਿੰਨੀਆਂ ਹੋ ਗਈਆਂ ਪਿਛਲੇ ਸਾਲਾਂ 'ਚ, ਕਿੰਨੀ ਵਾਰ ਇੱਦਾਂ ਹੋਇਆ ਕਿ ਜਿਹੜੇ ਸਭ ਤੋਂ ਬਿਜ਼ੀ ਲੌਂਗ ਵੀਕਐਂਡ ਆਉਂਦੇ ਸੀ ਉਦੋਂ ਬੀ ਸੀ ਫੈਰੀਜ਼ ਦੀ ਕੋਈ ਨਾ ਕੋਈ ਵੈਸਲ ਖਰਾਬ ਹੋ ਗਈ, ਲੋਕ ਬੜੇ ਖੱਜਲ ਖੁਆਰ ਹੋਏ। ਸੋ ਇਹ ਗੱਲ ਐਵੀਡੈਂਟ ਸੀਗੀ ਕਿ ਪੁਰਾਣੀਆਂ ਹੋ ਰਹੀਆਂ ਫੈਰੀਜ਼ ਨੂੰ ਰਿਪਲੇਸ ਕਰਨ ਦੀ ਜ਼ਰੂਰਤ ਹੈ। 9 ਫੈਰੀਜ਼ ਖਰੀਦੀਆਂ ਜਾਣੀਆਂ, 8 ਖਰੀਦਣੀਆਂ ਟੋਟਲ, ਅਤੇ ਉਹਦੇ ਵਿੱਚੋਂ 4 ਆਲਰੇਡੀ, 9 ਖਰੀਦਣੀਆਂ ਟੋਟਲ, ਆਈ ਥਿੰਕ 9 ਹੈ ਟੋਟਲ ਨੰਬਰ, 4 ਦਾ ਆਲਰੇਡੀ ਠੇਕਾ ਚਾਈਨੀਜ਼ ਫੈਰੀਜ਼ ਚਾਈਨਾ ਦੀ ਇੱਕ ਕੰਪਨੀ ਨੂੰ ਦਿੱਤਾ ਜਾ ਚੁੱਕਾ। ਆ ਬਿਡਿੰਗ ਪ੍ਰੋਸੈਸ ਵੇਲੇ ਵੀ ਪਹਿਲਾਂ ਗੱਲ ਹੋਈ ਸੀ ਕਿ ਜੀ ਕੈਨੇਡੀਅਨ ਕੋਈ ਕੰਪਨੀ ਇਹਦੇ ਵਾਸਤੇ ਬਿਡ ਹੀ ਨਹੀਂ ਕਰ ਰਹੀ ਕਿਉਂਕਿ ਉਹਨਾਂ ਕੋਲ ਕਪੈਸਿਟੀ ਨਹੀਂ ਹੈਗੀ। ਸੋ ਉਹ ਸਾਰੀ ਗੱਲਾਂ ਪਹਿਲਾਂ ਹੁੰਦੀਆਂ ਰਹੀਆਂ। ਜਦੋਂ ਅਨਾਊਂਸਮੈਂਟ ਇਹ ਹੁੰਦੀ ਆ ਕਿ ਜੀ 4 ਫੈਰੀਜ਼ ਚਾਈਨਾ ਤੋਂ ਖਰੀਦੀਆਂ ਜਾ ਰਹੀਆਂ ਨੇ, ਚਾਈਨਾ ਦੀ ਕੰਪਨੀ ਹੈ ਵਾਈਹਾਨ ਸ਼ਿਪਯਾਰਡਸ, ਵੀ ਉਹਨਾਂ ਨੂੰ ਠੇਕਾ ਦੇ ਦਿੱਤਾ ਗਿਆ। ਇੱਧਰ ਨਾਲ ਦੀ ਨਾਲ ਇੱਕ ਗੱਲ ਇਹ ਸ਼ੁਰੂ ਹੋ ਗਈ ਵੀ ਚਾਈਨਾ ਤੋਂ ਆਪਾਂ ਫੈਰੀਜ਼ ਕਿਉਂ ਖਰੀਦ ਰਹੇ ਹਾਂ। ਜਦੋਂ ਦੇਖੋ ਅਟੈਕ, ਲਾਈਨਸ ਆਫ ਅਟੈਕ ਕੀ ਕਿ ਜੀ ਇਹ ਫੈਰੀਜ਼ ਤਾਂ ਕੈਨੇਡਾ 'ਚ ਬਣਨੀਆਂ ਚਾਹੀਦੀਆਂ, ਫਿਰ ਗੱਲ ਪਤਾ ਲੱਗੀ ਵੀ ਨਹੀਂ ਜੀ ਕੈਨੇਡਾ ਦੇ ਵਿੱਚ ਤਾਂ ਕਿਸੇ ਸ਼ਿਪਯਾਰਡ ਨੇ ਬਿਡ ਹੀ ਨਹੀਂ ਸੀ ਕੀਤਾ ਕਿਉਂਕਿ ਉਹਨਾਂ ਦੇ ਕੋਲ ਕਪੈਸਿਟੀ ਨਹੀਂ ਸੀ ਆ ਟਾਈਮ ਲਾਈਨਸ ਦੇ ਮੁਤਾਬਕ ਡਿਲੀਵਰੀ ਦੇਣ ਦੀ। ਕੈਨੇਡੀਅਨ ਸ਼ਿਪਯਾਰਡਸ ਪਹਿਲਾਂ ਇਹ ਗੱਲ ਵੀ ਕਹਿੰਦੇ ਰਹੇ ਕਿ ਦੇਖੋ ਜੀ ਜਿਸ ਤਰ੍ਹਾਂ ਦੀਆਂ ਸਬਸਿਡੀਜ਼, ਬੀ ਸੀ ਵਾਲੇ ਤਾਂ ਇਹਨਾਂ ਨੇ ਇਹ ਕਿਹਾ ਸੀ ਸੀ ਸਪੈਨ ਵਾਲਿਆਂ ਨੇ ਕਿ ਜਿਹੋ ਜਿਹੀਆਂ ਸਬਸਿਡੀਜ਼ ਦੂਜੇ ਮੁਲਕਾਂ ਦੇ ਵਿੱਚ ਸ਼ਿਪਯਾਰਡਸ ਨੂੰ ਮਿਲਦੀਆਂ ਨੇ, ਸਾਨੂੰ ਉਹੋ ਜਿਹੀਆਂ ਸਬਸਿਡੀਜ਼ ਨਹੀਂ ਮਿਲਦੀਆਂ, ਇਸ ਕਰਕੇ ਅਸੀਂ ਕੰਪੀਟ ਨਹੀਂ ਕਰ ਪਾਉਂਦੇ। ਨਾਲ ਇੱਕ ਮੇਨ ਰੀਜ਼ਨ ਇਹ ਸੀ ਕਿ ਕੈਨੇਡੀਅਨ ਨੇਵੀ ਵਾਸਤੇ ਜਿਹੜੀਆਂ ਸ਼ਿਪਸ ਬਣਦੀਆਂ ਪਈਆਂ, ਕੈਨੇਡੀਅਨ ਸ਼ਿਪਯਾਰਡਸ ਉਸ ਕੰਮ ਦੇ ਵਿੱਚ ਬਿਜ਼ੀ ਨੇ ਵੀ ਸਾਡੇ ਕੋਲੋਂ ਆਹ ਕੰਮ, ਆਹ ਵਾਲਾ ਕੰਟਰੈਕਟ ਲੈ ਨਹੀਂ ਹੋਣਾ, ਇਸ ਕਰਕੇ ਬਿਡ ਹੀ ਨਹੀਂ ਕੀਤਾ। ਜਦੋਂ ਵਾਸੂ ਜੀ ਗੱਲ ਆਉਂਦੀ ਵੀ ਚਾਈਨਾ ਤੋਂ ਫੈਰੀਜ਼ ਬਣ ਕੇ ਆ ਰਹੀਆਂ, ਪੋਲੀਟੀਕਲ ਤੜਕਾ ਇਹੋ ਜਿਹਾ ਲੱਗਾ ਇਸ ਸਾਰੀ ਗੱਲ ਨੂੰ, ਅਤੇ ਸਾਰੀ ਗੱਲ ਦੇ ਕੇਂਦਰ ਬਿੰਦੂ ਬਣ ਗਏ ਕ੍ਰਿਸਟੀਆ ਫ੍ਰੀਲੈਂਡ, ਜਦੋਂ ਉਹਨਾਂ ਨੇ ਚਿੱਠੀ ਲਿਖ ਦਿੱਤੀ ਮਾਈਕ ਫਾਰਨਵਰਥ ਨੂੰ, ਸਾਡੇ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੂੰ, ਕਿ ਜੀ ਤੁਹਾਡੇ ਸੂਬੇ ਨੇ, ਤੁਹਾਡੀ ਫੈਰੀ ਕੰਪਨੀ ਨੇ ਲੈ ਚਾਈਨਾ ਤੋਂ ਫੈਰੀਜ਼ ਮੰਗਾ ਲਈਆਂ, ਦੇਖਿਓ ਕਿਤੇ ਫੈਡਰਲ ਸਰਕਾਰ ਦਾ ਇੱਕ ਵੀ ਸੈਂਟ ਉਹਨਾਂ ਫੈਰੀਜ਼ ਵਾਲੇ ਪਾਸੇ ਨਾ ਯੂਜ਼ ਹੋਵੇ। ਮੈਨੂੰ ਬੜੀ ਹੈਰਾਨੀ ਹੈ, ਮੈਨੂੰ ਬੜੀ ਨਮੋਸ਼ੀ ਹੈ ਇਸ ਗੱਲ ਤੋਂ ਕਿ ਚਾਈਨਾ ਤੋਂ ਫੈਰੀਜ਼ ਬਣ ਕੇ ਆ ਰਹੀਆਂ ਸਾਡੇ।
ਮੈਂ ਹੈਰਾਨ ਹੋ ਗਈ ਹਾਂ, ਮੈਂ ਪਰੇਸ਼ਾਨ ਹੋ ਗਈ ਹਾਂ। ਉਹਨਾਂ ਨੇ ਮਲਟੀਪਲ ਟਾਈਮਸ ਇਹ ਕਿਹਾ, ਆਈ ਐਮ ਸਰਪ੍ਰਾਈਜ਼ਡ, ਆਈ ਐਮ ਡਿਸਮੇਡ
ਜੀ,
ਵੀ ਇਹ ਤੁਸੀਂ ਕੀ ਕਰਤਾ, ਬਹੁਤ ਮਾੜਾ ਕੰਮ ਕੀਤਾ ਤੁਸੀਂ, ਕਰੰਟ ਜੀਓਪੋਲੀਟੀਕਲ ਕੰਟੈਕਸਟ ਦੇ ਵਿੱਚ ਇਦਾਂ ਦਾ ਫੈਸਲਾ, ਹਾਏ ਤੌਬਾ। ਉਹਨਾਂ ਨੇ ਚਿੱਠੀ ਵੀ ਲਿਖੀ ਮਾਈਕ ਫਾਰਨਵਰਥ ਨੂੰ, ਸਾਡੇ ਟਰਾਂਸਪੋਰਟੇਸ਼ਨ ਮਿਨਿਸਟਰ ਨੂੰ, ਤੇ ਸਾਰੀਆਂ ਗੱਲਾਂ ਇਹ ਨੈਸ਼ਨਲ ਮੀਡੀਆ ਦੇ ਵਿੱਚ ਚੱਲਦੀਆਂ ਰਹੀਆਂ ਕਿ ਬੀ ਸੀ ਵਾਲੇ ਤਾਂ ਜੀ ਇਹਨਾਂ ਨੇ ਤਾਂ ਬਹੁਤ ਗਲਤ ਫੈਸਲਾ ਕਰ ਲਿਆ, ਤੇ ਬੀ ਸੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਬੀ ਸੀ ਫੈਰੀਜ਼ ਨੂੰ ਰੋਕ ਦੇ ਇਸ ਪ੍ਰੋਕਿਓਰਮੈਂਟ ਤੋਂ, ਵੀ ਇਹ ਕਿੱਦਾਂ ਹੋ ਗਿਆ। ਉਸ ਤੋਂ ਬਾਅਦ ਵਿਜੇ ਜੀ ਖਬਰ ਆ ਜਾਂਦੀ ਹੈ ਕਿ ਜਿਹੜੀ ਇਹ ਪ੍ਰੋਕਿਓਰਮੈਂਟ ਹੋਣੀ ਆ ਇਹਦੇ ਵਾਸਤੇ ਲੋ ਕਾਸਟ ਲੋਨ ਦਿੱਤਾ ਜਾ ਰਿਹਾ ਸੀ ਆਈ ਬੀ ਵੱਲੋਂ,
ਕੈਨੇਡਾ ਇਨਫਰਾਸਟ੍ਰਕਚਰ
ਬੈਂਕ ਵੱਲੋਂ। ਤੇ ਫਿਰ ਉਸ ਤੋਂ ਬਾਅਦ ਸਵਾਲ ਪੁੱਛੇ ਜਾਣ ਲੱਗ ਜਾਂਦੇ ਨੇ ਕ੍ਰਿਸਟੀਆ ਫ੍ਰੀਲੈਂਡ ਨੂੰ ਕਿ ਬਈ ਤੁਸੀਂ ਕਹਿ ਰਹੇ ਸੀ ਕਿ ਫੈਡਰਲ ਸਰਕਾਰ ਬੜੀ ਹੈਰਾਨ ਪਰੇਸ਼ਾਨ ਹੋ ਗਈ ਹੈ, ਫੈਡਰਲ ਸਰਕਾਰ ਹੀ ਤਾਂ ਇਸ ਪ੍ਰੋਕਿਓਰਮੈਂਟ ਵਾਸਤੇ ਲੋਨ ਮੁਹੱਈਆ ਕਰਾ ਰਹੀ ਹੈ। ਫਿਰ ਕ੍ਰਿਸਟੀਆ ਫ੍ਰੀਲੈਂਡ ਕਹਿੰਦੇ ਕਿ ਨਹੀਂ ਨਹੀਂ ਉਹ ਤਾਂ ਸੀ ਆਈ ਬੀ ਹੈ, ਕੈਨੇਡਾ ਇਨਫਰਾਸਟ੍ਰਕਚਰ ਬੈਂਕ, ਜੋ ਕਿ ਮਿਨਿਸਟਰੀ ਆਫ ਇਨਫਰਾਸਟ੍ਰਕਚਰ ਦੇ ਪਰਵਿਊ ਦੇ ਵਿੱਚ ਆਉਂਦਾ, ਤੁਸੀਂ ਗ੍ਰੈਗਰ ਰਾਬਰਟਸਨ ਨਾਲ ਗੱਲ ਕਰ ਲਓ
ਜੀ,
ਕਿਉਂਕਿ ਉਹ ਸਾਡੇ ਹਾਊਸਿੰਗ ਤੇ ਇਨਫਰਾਸਟ੍ਰਕਚਰ ਦੇ ਮਿਨਿਸਟਰ ਨੇ। ਫਿਰ ਉਧਰੋਂ ਦੂਜੇ ਪਾਸੇ ਹਾਊਸ ਆਫ ਕਾਮਨਸ ਦੀ ਟਰਾਂਸਪੋਰਟ ਕਮੇਟੀ ਦੇ ਵਿੱਚ ਡੈਨ ਐਲਬਸ, ਜਿਹੜੇ ਕੰਜ਼ਰਵੇਟਿਵ ਟਰਾਂਸਪੋਰਟ ਕ੍ਰਿਟਿਕ ਨੇ, ਉਹ ਚੇਅਰ ਨੇ, ਉਹਨਾਂ ਨੇ ਇੱਕ ਮਤਾ ਲੈ ਕੇ ਆਉਂਦਾ, ਕਹਿੰਦੇ ਕਿ ਆਪਾਂ ਇੱਥੇ ਇੱਕ ਹੀਅਰਿੰਗ ਬੁਲਾਈਏ ਤੇ ਜਿਹੜੇ ਸਾਰੇ ਮੰਤਰੀ ਨੇ ਜਿਹੜੇ ਸਾਰੇ ਸੀਈਓਜ਼ ਨੇ ਇਹਨਾਂ ਨੂੰ ਸੱਦਿਆ ਜਾਵੇ, ਇਹਨਾਂ ਕੋਲੋਂ ਪੁੱਛੀਏ ਵੀ ਭਾਈ ਟਾਈਮਲਾਈਨ ਸੀ ਕੀ, ਕਦੋਂ ਕਿਹਨੇ ਕੀ ਫੈਸਲਾ ਕੀਤਾ ਤੇ ਕਦੋਂ ਕਿਹਨੂੰ ਕੀ ਜਾਣਕਾਰੀ ਸੀ, ਸਾਰਾ ਸਾਰ ਕਹਿੰਦੇ ਆਪਾਂ ਟਾਈਮਲਾਈਨ ਜਿਹੜੀ ਉਹ ਅਸਟੈਬਲਿਸ਼ ਕਰੀਏ। 1 ਅਗਸਤ ਨੂੰ ਉਹ ਹੀਅਰਿੰਗ ਹੁੰਦੀ ਆ ਤੇ ਉਸ ਹੀਅਰਿੰਗ ਦੇ ਵਿੱਚ ਕ੍ਰਿਸਟੀਆ ਫਿਲਨ ਪਹੁੰਚਦੇ ਨੇ, ਉੱਥੇ ਗ੍ਰੈਗਰ ਰਾਬਰਟਸਨ ਨੂੰ ਵੀ ਸੱਦਿਆ ਜਾਂਦਾ, ਉੱਥੇ ਨਿਕੋਲਸ ਹਿਮਨਸ ਵੀ ਜਾਂਦੇ ਨੇ, ਉੱਧਰ CIB ਦੇ CEO ਨੂੰ ਜਿਹੜੇ ਚੇਅਰ ਨੇ ਉਹਨਾਂ ਨੂੰ ਵੀ ਸੱਦਿਆ,
ਉਹ ਵੀ ਆਉਂਦੇ ਨੇ। ਹਾਂਜੀ,
ਸਾਰਿਆਂ ਨੂੰ ਸਵਾਲ ਪੁੱਛਦੇ ਨੇ MPs ਬਾਰ ਬਾਰ ਇਹੀ ਕਿ ਸਾਨੂੰ ਦੱਸੋ ਵੀ ਤੁਹਾਨੂੰ ਕੀ ਪਤਾ ਸੀ, ਕਦੋਂ ਪਤਾ ਸੀ। ਖਾਸ ਤੌਰ ਤੇ ਕ੍ਰਿਸਟੀਆ ਫਿਲਨ ਨੂੰ ਬੜੇ ਕਰੋੜ ਕਰੋੜ ਕੇ ਬਾਰ ਬਾਰ ਇਹੀ ਸਵਾਲ ਪੁੱਛੇ ਗਏ ਵੀ ਸਾਨੂੰ ਇੱਦਾਂ ਲੱਗਦਾ ਵੀ ਤੁਹਾਨੂੰ ਇਹ ਜਾਣਕਾਰੀ ਸੀਗੀ ਪਹਿਲਾਂ, ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਹੀ ਇਹ ਜਿਹੜਾ ਲੋ ਕਾਸਟ ਲੋਨ ਮੁਹੱਈਆ ਕਰਾਇਆ ਜਾ ਰਿਹਾ ਸੀ। ਇੱਦਾਂ ਨਹੀਂ ਹੋ ਸਕਦਾ ਤੁਹਾਡੀ ਜਾਣਕਾਰੀ 'ਚ ਗੱਲ ਆਈ ਨਾ ਹੋਵੇ। ਕ੍ਰਿਸਟੀਆ ਫਿਲਨ ਦੀ ਆਪਾਂ ਬੜੀ ਵਾਰੀ ਗੱਲ ਕਰ ਚੁੱਕੇ ਹਾਂ, ਮਹਾਰਤ ਹੈ ਵੀ ਉਹ ਸਵਾਲ ਦਾ ਜਵਾਬ ਦਿੰਦੇ ਨੇ ਪਰ ਜਵਾਬ ਦਿੰਦੇ ਨਹੀਂ,
ਜਵਾਬ ਦਿੰਦੇ ਨਹੀਂ, ਫਰਸਟ੍ਰੇਟ ਸਵਾਲ ਪੁੱਛਣ ਵਾਲੇ ਨੂੰ ਫਰਸਟ੍ਰੇਟ ਕਰ ਦਿੰਦੇ ਨੇ। ਵਾਸੂ ਜੀ, ਜੇ ਤੁਸੀਂ ਉਹਨਾਂ ਦੀ ਕਿਤੇ ਵੀ ਕੋਈ ਇੰਟਰਵਿਊ ਸੁਣੋ, ਮੈਂ ਕਹਿੰਦਾ ਕੋਈ ਭਾਵੇਂ ਪ੍ਰੈਸ ਕਾਨਫਰੰਸ ਵੀ ਦੇਖੋ, ਕੋਈ ਬਖਸ਼ ਆ ਉਹਨਾਂ ਨੂੰ ਇਹੋ ਜੀ ਕਿ ਈਵਨ ਦੇਖਣ ਵਾਲਾ ਬੰਦਾ ਵੀ ਇਹ ਸੋਚਦਾ ਵੀ ਯਾਰ ਗੱਲ ਹੋ ਕੀ ਰਹੀ ਆ, ਤੁਹਾਨੂੰ ਆਪਣੀ ਇੰਟੈਲੀਜੈਂਸ ਦੇ ਉੱਪਰ ਸ਼ੱਕ ਹੋਣ ਲੱਗ ਜਾਂਦਾ ਵੀ ਇਹ ਗੱਲ ਹੀ ਗੋਲਮੋਲ ਕਰ ਰਹੇ ਨੇ ਜਾਂ ਮੇਰੇ ਸਮਝ ਨਹੀਂ ਆ ਰਹੀ, ਐਂਡ ਇਹ ਚਲਾਕ ਨੇ ਕਿ ਮੈਂ ਮੂਰਖ ਹਾਂ, ਮਤਲਬ ਇਹ ਇਹ ਬੰਦੇ ਦੇ ਮਨ ਦੇ ਵਿੱਚ ਉਹ ਡਾਊਟ ਪਲਾਂਟ ਕਰ ਦਿੰਦੇ ਆ।
ਉਹੀ ਚਲਾਕ ਨੇ,
ਉਹੀ ਚਲਾਕ,
ਕਿਉਂਕਿ ਉਹ ਕੋਈ ਐਵੇਂ ਨਹੀਂ ਹੈਗੇ। ਸੋ ਬੜੇ ਪੜ੍ਹੇ ਲਿਖੇ ਨੇ, ਹਾਰਵਰਡ ਤੋਂ ਪੜ੍ਹੇ ਨੇ, ਸੋ ਉਹ ਜਰਨਲਿਸਟ ਰਹੇ ਨੇ, ਫਾਈਨੈਂਸ਼ੀਅਲ ਜਰਨਲਿਸਟ ਰਹੇ ਨੇ, ਤੇ ਹੁਣ ਵੀ ਜਦੋਂ ਕੈਬਨਿਟ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਪੈਸ਼ਲੀ ਉਹਨਾਂ ਦੀ ਇਹ ਤਾਰੀਫ ਕੀਤੀ ਹੈ, ਕਹਿੰਦੇ ਰੋ ਇੰਟੈਲੀਜੈਂਸ ਇਹਨਾਂ ਦੇ ਵਿੱਚ ਬਹੁਤ ਆ, ਵੀ ਬਹੁਤ ਜ਼ਿਆਦਾ ਇਹ ਅਕਲਮੰਦ ਨੇ, ਬਹੁਤ ਜ਼ਿਆਦਾ ਹੁਸ਼ਿਆਰ ਨੇ। ਸੋ ਉਹ ਐਕਚੁਲੀ ਬੜੇ ਹੁਸ਼ਿਆਰ ਨੇ, ਬੜੇ ਸ਼ਾਤਰ ਨੇ, ਉਹਨਾਂ ਦਾ ਇਹ ਤਰੀਕਾ ਹੈ। ਸੋ ਉਹ ਗੱਲ ਨੂੰ ਗੋਲਮੋਲ ਇਸ ਤਰ੍ਹਾਂ ਘੁਮਾਉਂਦੇ ਆ ਕਿ ਸਵਾਲ ਹੀ ਤੁਸੀਂ ਭੁੱਲ ਜਾਂਦੇ ਹੋ ਆਪਣਾ,
ਪਰ ਉਸ ਗੋਲਮੋਲ ਤੰਦ ਦੇ ਵਿੱਚ ਬੰਦਾ ਫਸ ਜਾਂਦਾ, ਹੁਣ ਫਸ ਗਏ ਹੋਏ ਨੇ।
ਸੋ ਜਿਹੜੀ ਉਹ ਕਮੇਟੀ ਦੀ ਹੀਅਰਿੰਗ ਸੀ ਪਹਿਲੀ ਅਗਸਤ ਵਾਲੀ, ਉਹਦੇ ਵਿੱਚੋਂ ਸਵਾਲ ਪੁੱਛੀ ਗਏ MPs ਪਰ ਕੋਈ ਉਹਨਾਂ ਨੂੰ ਵਿੱਚੋਂ ਜਵਾਬ ਮਿਲਿਆ ਨਹੀਂ। ਤੇ ਜਦੋਂ ਉਹਨਾਂ ਨੇ ਫਿਰ ਗ੍ਰੈਗਰ ਰਾਬਰਟਸਨ ਨੂੰ ਪੁੱਛਿਆ ਤੇ ਉਹ ਕਹਿੰਦੇ ਹਾਂਜੀ ਵੀ ਮੈਂ ਤਾਂ CIB ਵਾਲਿਆਂ ਨੂੰ ਸੱਦਿਆ ਸੀ ਤੇ ਉਹਨਾਂ ਦੀ ਕਲਾਸ ਲਾਈ ਆ, ਉਹਨਾਂ ਨੂੰ ਪੁੱਛਿਆ ਵੀ ਯਾਰ ਇੱਦਾਂ ਕਿੱਦਾਂ ਕਰ ਲਿਆ। ਤੇ CIB ਵਾਲਿਆਂ ਨੂੰ ਪੁੱਛਿਆ ਜਦੋਂ ਬੁਲਾ ਕੇ, ਉਹ ਕਹਿੰਦੇ ਜੀ ਇਹ ਤਾਂ BC ਫੈਰੀਜ਼ ਦਾ ਫੈਸਲਾ ਸੀ, ਉਹਨਾਂ ਨੇ ਫੈਸਲਾ ਕੀਤਾ, ਅਸੀਂ ਸਿਰਫ ਲੋਨ ਹੀ
ਦਿੱਤਾ
ਤੇ ਸਾਡਾ ਕੰਮ ਹੀ ਹੈ ਇਨਫਰਾਸਟ੍ਰਕਚਰ ਵਾਸਤੇ ਲੋਨ ਦੇਣਾ। ਤੇ ਕਹਿੰਦੇ ਅਸੀਂ ਦੇਖਿਆ ਪ੍ਰੋਜੈਕਟ ਵਾਇਬਲ ਸੀਗਾ, ਅਸੀਂ ਲੋਨ ਦੇਤਾ। ਫਿਰ ਜਦੋਂ BC ਫੈਰੀਜ਼ ਵਾਲਿਆਂ ਨੂੰ ਪੁੱਛਿਆ ਗਿਆ ਨਿਕੋਲਸ ਹਿਮਨਸ ਨੂੰ, ਉਹਨਾਂ ਨੇ ਫਿਰ ਉਹੀ ਗੱਲਾਂ ਕੀਤੀਆਂ ਜੋ ਤੁਸੀਂ ਸ਼ੁਰੂ ਵਿੱਚ ਜ਼ਿਕਰ ਕੀਤਾ ਵੀ ਜੇ ਕਿਸੇ ਕੈਨੇਡੀਅਨ ਕੰਪਨੀ ਨੇ ਬਿਡ ਨਹੀਂ ਕੀਤਾ, ਹੋਰ ਕਿਸੇ ਕੰਪਨੀ ਤੋਂ ਖਰੀਦ ਦੇ $1.2 billion ਜ਼ਿਆਦਾ ਖਰਚ ਹੋਣੇ ਸੀ ਤੇ ਅਸੀਂ ਤਾਂ ਵੀ ਇੱਕ ਮਜਬੂਰੀ ਦੇ ਵਿੱਚ ਇਹ ਫੈਸਲਾ ਲਿਆ।
ਪਰ 1 ਅਗਸਤ ਨੂੰ BC ਫੈਰੀਜ਼ ਦੇ CEO ਨਿਕੋਲਸ ਹਿਮਨਸ ਵਾਸਤੇ ਇਹ ਗੱਲਾਂ ਕਹਿ ਕੇ ਉਹਨਾਂ ਵਾਸਤੇ ਵੀ ਕਿੰਨਾ ਔਖਾ ਹੋਣਾ, ਕਿਉਂਕਿ ਹੁਣ ਕੁਝ ਪੁਰਾਣੀਆਂ ਈਮੇਲਾਂ ਗਲੋਬਲ ਮੇਲ ਨੇ ਇਸ ਰਿਪੋਰਟ ਕਰ ਦਿੱਤੀਆਂ, ਕੱਲ੍ਹ ਇਹ ਰਿਪੋਰਟ ਆ ਗਈ।
ਉਸ ਹੀਅਰਿੰਗ ਦੇ ਵਿੱਚ ਜਿਹੜਾ ਨਤੀਜੇ ਵਜੋਂ ਇੱਕ ਹੋਰ ਉੱਥੇ ਗੱਲ ਕੀਤੀ ਗਈ ਸੀ, ਇੱਕ ਫੈਸਲਾ ਪਾਸ ਕੀਤਾ ਗਿਆ, ਮਤਾ ਪਾਸ ਕੀਤਾ ਗਿਆ ਕਿ ਜੀ ਜਿੰਨੇ ਵੀ ਡਾਕੂਮੈਂਟਸ ਇਹਨਾਂ ਸਾਰੀਆਂ ਡੀਲਜ਼ ਨਾਲ ਸੰਬੰਧਿਤ ਨੇ ਉਹ ਸਾਰੇ ਇਸ ਕਮੇਟੀ ਨੂੰ ਦਰਜ ਕਰਾਏ ਜਾਣ, ਸਬਮਿਟ ਕੀਤੇ ਜਾਣ। ਸੋ ਇੱਥੇ ਉਹ ਕਮੇਟੀ ਦੀ ਗੱਲ ਖਤਮ ਹੋ ਗਈ ਤੇ ਉਸ ਤੋਂ ਬਾਅਦ ਕਿਹਾ ਚਲੋ ਹੁਣ ਠੀਕ ਆ, ਡਾਕੂਮੈਂਟ ਸਬਮਿਟ ਹੋਣਗੇ, ਫਿਰ ਉਸ ਤੋਂ ਬਾਅਦ ਕੋਈ ਗੱਲ ਸ਼ਾਇਦ ਆਏਗੀ। ਇਨ ਦਾ ਇੰਟਰਿਮ ਫਿਰ ਉਹ ਗਲੋਬਲ ਮੇਲ ਵਾਲੀ ਖਬਰ ਆ ਜਾਂਦੀ ਆ।
ਬਸ ਜੀ, ਉਸ ਖਬਰ ਦੇ ਵਿੱਚ ਹੁਣ ਜਿਹੜੀਆਂ ਕੁਝ ਤਰੀਕਾਂ ਆਪਾਂ ਕੁਝ ਡੇਟਸ ਦਾ ਜ਼ਿਕਰ ਕਰ ਲਈਏ ਕਿ BC ਫੈਰੀਜ਼ ਨੇ ਜਿਹੜੀ ਪ੍ਰੋਕਿਓਰਮੈਂਟ ਦੀ ਅਨਾਊਂਸਮੈਂਟ ਕੀਤੀ ਕਿ ਜੀ ਅਸੀਂ ਆ 4 ਫੈਰੀਜ਼ ਖਰੀਦ ਰਹੇ ਹਾਂ ਤੇ ਚਾਈਨਾ ਤੋਂ ਬਣ ਕੇ ਆਉਣਗੀਆਂ, ਇਹ ਅਨਾਊਂਸਮੈਂਟ ਕੀਤੀ ਜਾਂਦੀ ਹੈ 11 ਜੂਨ ਨੂੰ। 11 ਜੂਨ ਦੀ ਇਸ ਅਨਾਊਂਸਮੈਂਟ ਤੋਂ ਬਾਅਦ ਵਿਦ ਇਨ ਅ ਮੈਟਰ ਆਫ ਅ ਫਿਊ ਡੇਜ਼ ਕ੍ਰਿਸਟੀਆ ਫਰੀਲੈਂਡ ਦੀ ਉਹ ਚਿੱਠੀ ਮਾਈਕ ਫਾਨਵਰਥ ਦੇ ਨਾਮ ਆਉਂਦੀ ਹੈ ਜਿਹਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ। ਫਿਰ ਇੱਕ ਈਮੇਲ ਜਿਹੜੀ ਕਿ 22 ਜੂਨ ਨੂੰ BC ਫੈਰੀਜ਼ ਦੇ CEO ਨਿਕੋਲਸ ਹਿਮਨਸ ਨੇ ਲਿਖੀ, ਅਰੁਣ ਥੰਗਾਰਾਜ ਜਿਹੜੇ ਕਿ ਹੈਗੇ ਨੇ ਡੈਪਟੀ ਮਿਨਿਸਟਰ ਹੈਗੇ ਨੇ ਟਰਾਂਸਪੋਰਟੇਸ਼ਨ ਦੇ, ਟਰਾਂਸਪੋਰਟ ਮਹਿਕਮੇ ਦੇ ਵਿੱਚ, ਤੋਂ ਬਿਊਰੋਕਰੈਟ ਨੇ ਬੇਸਿਕਲੀ, ਉਹਨਾਂ ਨੂੰ 22 ਜੂਨ ਨੂੰ ਈਮੇਲ ਲਿਖਦੇ ਨੇ ਨਿਕੋਲਸ ਹਿਮਨਸ। ਉਹ ਕਹਿੰਦੇ ਯਾਰ ਤੁਹਾਡੇ ਮਿਨਿਸਟਰ ਕੀ ਕਹੀ ਜਾਂਦੇ ਆ, ਅਸੀਂ ਮੈਂ ਤੁਹਾਨੂੰ, ਉਹਨਾਂ ਨੇ ਫਿਰ ਹਵਾਲਾ ਦਿੱਤਾ ਵੀ 29 ਅਪ੍ਰੈਲ ਨੂੰ ਆਪਣੀ ਗੱਲ ਵੀ ਹੋਈ ਸੀ, ਤੁਹਾਨੂੰ ਮੈਂ ਕੌਨਫੀਡੈਂਸ਼ੀਅਲ ਇੱਕ ਈਮੇਲ ਫੋਲੋਅਪ ਦੇ ਤੌਰ 'ਤੇ ਵੀ ਲਿਖੀ ਸੀ ਜਿਹਦੇ ਵਿੱਚ, ਸੋ ਅਨਾਊਂਸਮੈਂਟ ਹੋਣ ਤੋਂ 6 ਹਫ਼ਤੇ ਪਹਿਲਾਂ ਤੁਹਾਨੂੰ ਆ ਸਾਰੀਆਂ ਚੀਜ਼ਾਂ ਬਾਰੇ ਆਗਾਹ ਕੀਤਾ ਗਿਆ ਸੀ ਕਿ ਭਾਈ ਇਹਨੂੰ ਲੈ ਕੇ ਕੁਝ ਕੰਸਰਨਸ ਹੋ ਸਕਦੇ ਨੇ, ਅਤੇ ਉਸ ਵੇਲੇ ਤੁਸੀਂ ਕਿਹਾ ਸੀ ਚੱਕਰ ਹੀ ਕੋਈ ਨਹੀਂ, ਤੁਸੀਂ ਤਾਂ ਉਸ ਵੇਲੇ ਕਹਿੰਦੇ ਸੀ ਵੀ AC ਕੰਪਨੀ ਦੀ ਬਣੀ ਫੈਰੀ ਐਟਲਾਂਟਿਕ ਕੈਨੇਡਾ ਦੇ ਵਿੱਚ ਵੀ ਤਾਂ ਚੱਲ ਰਹੀ ਆ। ਕਹਿੰਦੇ ਹੁਣ ਤੁਹਾਡੇ ਮਿਨਿਸਟਰ ਕਹੀ ਜਾਂਦੇ ਆ ਕਿ ਜੀ ਇਸ ਗੱਲ ਤੋਂ ਬੜੇ ਨਾਰਾਜ਼ ਨੇ, ਖਫਾ ਨੇ, ਹੈਰਾਨ ਨੇ, ਇਹ ਫੈਸਲਾ ਅਸੀਂ ਲੈ ਕਿਵੇਂ ਲਿਆ, ਜਦਕਿ ਤੁਹਾਨੂੰ ਸਾਰਾ ਕੁਝ ਕਲੀਅਰਲੀ ਦੱਸਿਆ ਗਿਆ ਸੀ। ਫਿਰ ਬਾਅਦ ਦੇ ਵਿੱਚ ਗੱਲ ਇਹ ਕਹਿਣੀ ਸ਼ੁਰੂ ਕਰ ਦਿੱਤੀ ਗਈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਫੈਡਰਲ ਪੱਧਰ 'ਤੇ ਕਿ ਜੀ ਅਸੀਂ ਤਾਂ ਇਹ ਐਡਵਾਈਸ ਦਿੱਤੀ ਸੀ BC ਦੀ ਸਰਕਾਰ ਨੂੰ ਕਿ ਤੁਸੀਂ ਆਹ ਫੈਸਲਾ ਨਾ ਲਓ। ਕਹਿੰਦੇ ਇਹੋ ਜਿਹੜੀ ਆਪਣੀ ਫੋਨ 'ਤੇ ਗੱਲ ਹੋਈ ਸੀ ਉਹਦੇ ਵਿੱਚ ਅਰੁਣ ਥੰਗਾਰਾ ਜੀ ਤੁਸੀਂ ਕੋਈ ਨੈਗੇਟਿਵ ਗੱਲ 'ਤੇ ਹਾਈਲਾਈਟ ਕੀਤੀ ਨਹੀਂ ਸੀ। ਸੋ ਨਿਕੋਲਸ ਹਿਮਨਸ ਵਿਚਾਰੇ 22 ਜੂਨ ਨੂੰ ਇਹ ਈਮੇਲ ਲਿਖਦੇ ਨੇ, ਪਹਿਲੀ ਅਗਸਤ ਨੂੰ ਕਮੇਟੀ ਮੂਹਰੇ ਪੇਸ਼ ਹੋ ਕੇ ਇਸ ਗੱਲ ਦਾ ਉਹ ਜ਼ਿਕਰ ਨਹੀਂ ਕਰਦੇ, ਪਰ ਉਹ ਇਹੀ ਕਹਿ ਰਹੇ ਨੇ ਕਿ ਜੀ ਨਹੀਂ ਅਸੀਂ ਤਾਂ ਇਸ ਕਰਕੇ ਚਾਈਨਾ ਤੋਂ ਫੈਰੀਜ਼ ਖਰੀਦੀਆਂ ਕਿਉਂਕਿ ਕੈਨੇਡਾ ਦੀ ਕਿਸੇ ਕੰਪਨੀ ਨੇ ਬਿਡਿੰਗ ਨਹੀਂ ਸੀ, ਜੋ ਕਿ ਸੱਚ ਆ। ਪਰ ਉਹਨਾਂ ਦਾ ਲੈਵਲ ਆਫ ਫਰਸਟ੍ਰੇਸ਼ਨ ਕੀ ਹੋਏਗਾ ਇਸ ਚੀਜ਼ ਦਾ ਜਦੋਂ ਹੁਣ ਸਾਰੀ ਗੱਲ ਸਾਹਮਣੇ ਆਈ ਆ, ਉਸ ਗੱਲ ਦੀ ਗਵਾਹੀ ਭਰਦਾ ਹੈ। ਕੱਲ੍ਹ ਇੱਕ ਹੋਰ ਮਤਾ ਲਿਆਂਦਾ ਗਿਆ ਇਸੇ ਕਮੇਟੀ ਦੇ ਵਿੱਚ, ਜਿਹਨੂੰ ਸਰਬਸੰਮਤੀ ਨਾਲ, ਸਰਬਸੰਮਤੀ ਬੜੀ ਔਖੀ ਹੋਈ, ਉਹ ਲਿਬਰਲ ਮੈਂਬਰ ਨਹੀਂ ਸੀ ਚਾਹੁੰਦੇ ਇਸ ਕਮੇਟੀ ਦੇ ਉੱਪਰ ਕਿ ਅਜਿਹਾ ਹੋਵੇ, ਪਰ ਕ੍ਰਿਸਟੀਆ ਫਰੀਲੈਂਡ ਨੂੰ ਹੁਣ ਦੁਬਾਰਾ ਤੋਂ ਇਹੀ ਜਿਹੜੀ ਕਮੇਟੀ ਹੈਗੀ ਆ ਵਾਸੂ ਜੀ, ਹਾਊਸ ਆਫ ਕਾਮਨਸ ਦੀ ਸਟੈਂਡਿੰਗ ਕਮੇਟੀ ਔਨ ਟਰਾਂਸਪੋਰਟ ਇਨਫਰਾਸਟ੍ਰਕਚਰ ਐਂਡ ਕਮਿਊਨਿਟੀਜ਼, ਉੱਥੇ ਕ੍ਰਿਸਟੀਆ ਫਰੀਲੈਂਡ ਨੂੰ ਦੁਬਾਰਾ ਤਲਬ ਕੀਤਾ ਜਾਣਾ ਹੈ।
ਤੇ ਨਾਲ ਇਹ ਵੀ ਕਿਹਾ ਗਿਆ ਕਿ ਜਿੰਨੇ ਵੀ ਡਾਕੂਮੈਂਟ ਸਬਮਿਟ ਕੀਤੇ ਗਏ ਨੇ ਉਹ ਸਾਰੇ ਦੇ ਸਾਰੇ ਜਨਤਕ ਕੀਤੇ ਜਾਣ, ਪਬਲਿਕਲੀ ਰਿਲੀਜ਼ ਕੀਤੇ ਜਾਣ। ਸੋ ਉਹਦੇ ਵਿੱਚੋਂ ਵੀ ਵਿਜੇ ਜੀ ਹੁਣ ਕਈ ਸਾਰੇ ਨਵੇਂ ਸੱਪ ਨਿਕਲਣਗੇ। ਤੇ ਹੁਣ ਕ੍ਰਿਸਟੀਆ ਫਰੀਲੈਂਡ ਨੂੰ ਦੁਬਾਰਾ ਸੱਦਿਆ ਜਾ ਰਿਹਾ। ਕ੍ਰਿਸਟੀਆ ਫਰੀਲੈਂਡ ਹੁਣ ਕੈਬਨਿਟ ਦੇ ਵਿੱਚੋਂ ਬਤੌਰ ਟਰਾਂਸਪੋਰਟ ਮੰਤਰੀ ਅਸਤੀਫਾ ਦੇ ਗਏ
ਨੇ,
ਤੇ ਉਹ MP ਜ਼ਰੂਰ ਹੈਗੇ ਨੇ ਅਜੇ, ਤੇ ਇਹਨਾਂ ਨੂੰ ਹੁਣ ਸਪੈਸ਼ਲ ਰੈਪਰਜ਼ੈਂਟੇਟਿਵ ਫਾਰ ਯੂਕਰੇਨ ਰੀਕੰਸਟਰਕਸ਼ਨ ਨਿਯੁਕਤ ਕਰ ਦਿੱਤਾ ਗਿਆ ਹੈ। ਤੇ ਸੋ ਪਰ ਇਹਨਾਂ ਨੂੰ ਹੁਣ ਸੱਦਿਆ ਜਾ ਰਿਹਾ। ਤੇ ਡੈਨ ਐਲਬਸ ਨੇ ਕੱਲ ਕਮੇਟੀ ਹੀਅਰਿੰਗ ਦੌਰਾਨ ਇਹ ਵੀ ਗੱਲ, ਇੱਕ ਕਹਿ ਲਓ ਵੀ ਇੱਕ ਥਿਊਰੀ ਫਲੋਟ ਕਰਤੀ, ਕਹਿੰਦੇ ਕਿ ਇੱਕ ਪਾਸੇ ਸਾਨੂੰ ਪਤਾ ਲੱਗਦਾ ਵੀ ਕ੍ਰਿਸਟੀਆ ਫਰੀਲੈਂਡ ਨੇ ਸ਼ਰਿਆਮ ਝੂਠ ਬੋਲਿਆ,
ਸ਼ਰਿਆਮ ਝੂਠ ਬੋਲਿਆ
ਕਿ ਉਹਨਾਂ ਨੂੰ ਜਾਣਕਾਰੀ ਸੀ, ਪਰ ਉਹ ਕਹਿੰਦੇ ਨੇ ਮੈਂ ਹੈਰਾਨ ਹੋ ਗਈ, ਪਰੇਸ਼ਾਨ ਹੋ ਗਈ, ਕਹਿੰਦੇ ਉਹਨਾਂ ਨੇ ਝੂਠ ਬੋਲਿਆ। ਤੇ ਦੂਜੇ ਪਾਸੇ ਕਹਿੰਦੇ ਖਬਰ ਆਉਂਦੀ ਹੈ ਕਿ ਅਚਾਨਕ ਇਹ ਕੈਬਨਿਟ ਦੇ ਵਿੱਚੋਂ ਅਸਤੀਫਾ ਦੇ ਦਿੰਦੇ ਨੇ, ਕਹਿੰਦੇ ਦੋਨੋਂ ਗੱਲਾਂ ਆਪਸ ਦੇ ਵਿੱਚ ਜੁੜੀਆਂ ਤਾਂ ਨਹੀਂ ਹੋਈਆਂ। ਡੈਨ ਐਲਬਸ ਨੇ ਇੰਨੀ ਗੱਲ ਵੀ ਕਹਿਤੀ
ਉਹਨਾਂ ਨੂੰ ਹੁਣ ਮੌਕੇ ਤੋਂ ਹਟਾਇਆ ਜਾ ਰਿਹਾ, ਇਹ ਕਿਤੇ ਕੋਈ ਡੈਮੇਜ ਕੰਟਰੋਲ ਦੀ ਕਵਾਇਤ ਤੇ ਨਹੀਂ ਹੈ ਸਰਕਾਰ ਦੀ,
ਇਹ ਆਪੋਜੀਸ਼ਨ ਵੱਲੋਂ ਇਹ ਦੋਸ਼,
ਹਾਂ, ਜਾਂ ਉਹਨਾਂ ਨੇ ਇਹ ਇਨਸਿਨੂਏਟ ਕੀਤਾ, ਇਨਸਿਨੂਏਟ ਕੀ ਸਿੱਧੇ ਤੌਰ ਤੇ, ਕਿਹਦੇ
ਤੌਰ ਤੇ ਉਹਨਾਂ ਨੇ ਇੱਕ ਕਨਸਪੀਰੇਸੀ ਥਿਊਰੀ ਜਿੱਦਾਂ ਕਹਿ ਲਓ ਵੀ ਇੱਕ ਫਲੋਟ
ਕੀਤੀ ਆ,
ਤੇ ਹੁਣ ਇਹਦੇ ਚ ਕਿੰਨਾ ਕੁ ਦਮ ਹੋਏਗਾ। ਸੋ ਆਈ ਐਮ ਸ਼ੋਰ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਸਵਾਲ ਵੀ ਪੁੱਛੇ ਜਾਣਗੇ ਜਦੋਂ ਹੁਣ ਅਗਲੀ ਹੀਅਰਿੰਗ ਦੇ ਵਿੱਚ ਇਹਨਾਂ ਨੂੰ ਸੱਦਿਆ ਜਾਂਦਾ ਕ੍ਰਿਸਟੀਆ।
ਪਰ ਵਾਸੂ ਜੀ ਦੇਖੋ, ਇਹਦੇ ਵਿੱਚ ਇਹ ਤੇ ਕਿਸੇ ਵੀ ਤੌਰ ਤੇ ਡਿਸਕਾਊਂਟ ਨਹੀਂ ਕੀਤਾ ਜਾ ਸਕਦਾ ਨਾ ਕਿ ਜਦੋਂ ਇਹ ਡੀਲ ਅਨਾਊਂਸ ਹੋਈ ਹਾਊਸ ਆਫ ਕਾਮਨਸ ਦੇ ਫਲੋਰ ਤੇ ਖੜ ਕੇ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਤਾਂ ਸੀ ਫੈਡਰਲ ਸਰਕਾਰ ਦਾ ਇਸ ਡੀਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਕਹਿੰਦੇ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। BC ਵਾਲਿਆਂ ਨੇ, BC ਫੈਰੀਜ਼ ਨੇ ਇਹ ਫੈਸਲਾ ਲੈ ਲਿਆ, ਬੜਾ ਮੰਦਭਾਗਾ ਫੈਸਲਾ, ਇਹੋ ਜਿਹੇ ਉਹਦੇ ਆਲੇ ਦੁਆਲੇ ਪੋਲੀਟੀਕਲ ਵਾਵਰੋਲਾ ਘੁਮਾਇਆ ਕਿ ਗੱਲ ਹੀ ਛੱਡ ਦਿਓ। ਹੁਣ ਇਹ ਇੱਕ ਪੋਲੀਟੀਕਲ ਕੈਲਕੂਲੇਸ਼ਨ ਸੀ ਕਿ ਫੈਡਰਲ ਸਰਕਾਰ ਨੂੰ ਇੱਕ ਅਜਿਹੇ ਡਿਸੀਜਨ ਤੋਂ ਆਪਾਂ ਡਿਸਟੈਂਸ ਕਰ ਲਈਏ, ਆਪਣਾ ਤੋਂ ਦੂਰੀ ਬਣਾ ਕੇ ਰੱਖੀਏ, ਕਿਉਂਕਿ ਇਹ ਡਿਸੀਜਨ ਅਨਪੋਪੂਲਰ ਹੋਣ ਵਾਲਾ, ਕਿਉਂਕਿ ਕੰਜ਼ਰਵੇਟਿਵ ਇਸ ਮਾਮਲੇ ਦੇ ਉੱਪਰ ਬਹੁਤ ਜ਼ਿਆਦਾ ਹਮਲਾ ਕਰ ਰਹੇ ਸੀ। ਅੱਜ ਕੱਲ੍ਹ ਦੇ ਇਸ ਮਾਹੌਲ ਦੇ ਵਿੱਚ ਜਦੋਂ ਗੱਲ ਹੋ ਰਹੀ ਹੈ ਕਿ ਜੀ ਮੇਕ ਇਨ ਕੈਨੇਡਾ ਜਾਂ ਫਿਰ ਵੀ ਅਸੀਂ ਆਪਣੀ ਡੋਮੈਸਟਿਕ ਕਪੈਸਿਟੀ ਵਧਾਈਏ, ਅਸੀਂ ਬਾਹਰਲੇ ਮੁਲਕਾਂ ਦੇ ਉੱਪਰ ਨਿਰਭਰ ਨਾ ਕਰੀਏ, ਜਦੋਂ ਗੱਲ ਇਹ ਹੋ ਰਹੀ ਹੈ ਕਿ ਤੁਹਾਡਾ ਸਭ ਤੋਂ ਵੱਡਾ ਅਤੇ ਵਧੀਆ ਮਿੱਤਰ ਅਮਰੀਕਾ, ਉਹ ਤੁਸੀਂ ਉਹਦੇ ਉੱਪਰ ਜੇ ਡਿਪੈਂਡ ਨਹੀਂ ਕਰ ਸਕਦੇ, ਤਾਂ ਹੁਣ ਕੀ ਅਸੀਂ ਫੈਰੀ ਵਾਸਤੇ ਚਾਈਨਾ ਦੇ ਉੱਪਰ ਡਿਪੈਂਡ ਕਰ ਰਹੇ ਹਾਂ, ਇਹੋ ਜਿਹਾ ਨੈਰੇਟਿਵ ਚੱਲ ਪਿਆ ਸੀ। ਸੋ ਫੈਡਰਲ ਸਰਕਾਰ ਨੂੰ ਇਸ ਡਿਸੀਜਨ ਤੋਂ ਪਰੇ ਰੱਖਣ ਦੇ ਵਾਸਤੇ, ਡਿਸਟੈਂਸ ਕਰਨ ਦੇ ਲਈ ਆ ਸਾਰੀ ਕਵਾਇਦ ਕੀ ਇੱਕ ਕੈਲਕੂਲੇਟਡ ਪੋਲੀਟੀਕਲ ਸਟ੍ਰੈਟਜੀ ਸੀ, ਨਿਰਾ ਝੂਠ ਬੋਲ ਲਿਆ ਗਿਆ। 6 ਹਫ਼ਤੇ ਪਹਿਲਾਂ ਜੇ ਟਰਾਂਸਪੋਰਟ ਡਿਪਾਰਟਮੈਂਟ ਦੇ ਡੈਪਟੀ ਮਿਨਿਸਟਰ ਨੂੰ, ਬਿਊਰੋਕਰੈਟ ਨੂੰ ਈਮੇਲ ਭੇਜ ਦਿੱਤੀ ਜਾਂਦੀ ਆ ਅਨਾਊਂਸਮੈਂਟ ਹੋਣ ਤੋਂ 6 ਹਫ਼ਤੇ ਪਹਿਲਾਂ, ਅਤੇ ਉਹਦੇ ਵਿੱਚ BC ਫੈਰੀਜ਼ ਦੇ CEO ਕਹਿੰਦੇ ਨੇ ਕਿ ਇਸ ਡਿਸੀਜਨ ਨੂੰ ਲੈ ਕੇ ਆਹ ਫਲਾਨੀਆਂ ਕੁਝ ਕੰਸਰਨਸ ਨੇ ਜਿਹੜੀਆਂ ਕਿ ਹਾਈਲਾਈਟ ਹੋ ਸਕਦੀਆਂ ਨੇ। ਅਤੇ ਟਰਾਂਸਪੋਰਟ ਡਿਪਾਰਟਮੈਂਟ ਦਾ ਡਿਪਟੀ ਮਿਨਿਸਟਰ ਜਿਹੜਾ ਕਿ ਰਿਪੋਰਟ ਕਰਦਾ ਕ੍ਰਿਸਟੀਆ ਫਰੀਲੈਂਡ ਨੂੰ, ਉਹ ਇਹ ਕਹਿੰਦਾ ਚੱਕਰ ਹੀ ਕੋਈ ਨਹੀਂ, ਤੁਸੀਂ ਕਰੋ। ਅਤੇ ਕ੍ਰਿਸਟੀਆ ਫਰੀਲੈਂਡ ਤੋਂ ਜੋ ਸਵਾਲ ਪੁੱਛੇ ਜਾਂਦੇ ਨੇ, ਉਹ ਕਹਿੰਦੇ ਹੈਰਾਨੀ ਆ, ਪਰੇਸ਼ਾਨੀ ਆ, ਪਰ ਇਹ ਤਾਂ ਜੀ ਇਨਫਰਾਸਟ੍ਰਕਚਰ ਮਿਨਿਸਟਰੀ ਦੇ ਅਧੀਨ ਆਉਂਦਾ, ਉਹਨਾਂ ਨੂੰ ਪੁੱਛੋ। ਈਮੇਲ ਤਾਂ ਤੁਹਾਡੇ ਡਿਪਟੀ ਮਿਨਿਸਟਰ ਨੂੰ ਹੋਈ ਸੀ, ਈਮੇਲ 'ਤੇ ਸਾਰੀ ਕੋਰਸਪੋਂਡੈਂਸ 'ਤੇ ਤੁਹਾਡੇ ਡਿਪਾਰਟਮੈਂਟ ਨਾਲ ਹੋਈ ਆ। ਵਾਸੂ ਜੀ, ਮੈਨੂੰ ਇਹ ਲੱਗਦਾ ਵੀ ਬਲੀ ਦਾ ਬੱਕਰਾ ਹੁਣ ਅਰੁਣ ਥੰਗਾਰਾ ਜਾਂ ਕੋਈ ਹੋਰ ਵਿਅਕਤੀ ਵੀ ਜ਼ਰੂਰ ਬਣੇਗਾ, ਕਿਸੇ ਨਾ ਕਿਸੇ ਇੱਕ ਹੋਰ ਬੰਦੇ ਦੀ ਜੋਬ ਵੀ ਜਿਹੜੀ ਜਾਏਗੀ। ਇਹ ਤਾਂ ਇਹ ਕਰ ਦਿੱਤਾ ਗਿਆ, ਦੇਖੋ ਕਿ ਕ੍ਰਿਸਟੀਆ ਫਰੀਲੈਂਡ ਨੂੰ ਕਹਿਤਾ ਵੀ ਤੁਹਾਨੂੰ ਅਸੀਂ, ਤੁਸੀਂ ਅਸਤੀਫਾ ਦਿਓ, ਤੁਹਾਨੂੰ ਯੂਕਰੇਨ ਦਾ ਸਪੈਸ਼ਲ ਐਨਵੋਏ ਬਣਾ ਦਿੰਦੇ ਹਾਂ। ਸਿਟਿੰਗ MP ਕਿਸੇ ਮੁਲਕ ਦਾ ਸਪੈਸ਼ਲ ਐਨਵੋਏ ਹੋਣਾ, ਆਹ ਵੀ ਅਮਰੀਕਾ ਵਾਲਾ ਤਰੀਕਾ ਹੈ, ਇੱਥੇ ਤਾਂ ਇੱਦਾਂ ਦਾ ਪਹਿਲਾਂ ਨਹੀਂ ਸੀ, ਮੈਨੂੰ ਨਹੀਂ ਲੱਗਦਾ ਕਦੇ ਇੱਦਾਂ ਹੋਇਆ ਕਿ ਸਿਟਿੰਗ MP ਇੱਦਾਂ ਐਨਵੋਏ ਹੋਵੇ, ਇਹੋ ਜਿਹੀਆਂ ਪੋਸਟ ਦੇ ਉੱਪਰ ਕਿਸੇ ਹੋਰ ਨੂੰ ਨਿਯੁਕਤ ਕਰ ਦਿੱਤਾ ਜਾਂਦਾ।
ਸੋ ਇਹਦੇ 'ਚ ਵੀ ਵਿਜੇ ਜੀ ਬੜਾ ਇੰਟਰਸਟਿੰਗ ਆ ਕਿ ਜਿਹੜੇ ਹੁਣ ਐਨਵੋਇਸ ਲਗਾਏ ਜਾ ਰਹੇ ਨੇ, ਅੰਬੈਸਡਰ ਨਿਯੁਕਤ ਕੀਤੇ ਜਾ ਰਹੇ ਨੇ, ਜਿਹੜੀਆਂ ਨਿਯੁਕਤੀਆਂ ਹੋ ਰਹੀਆਂ ਨੇ, ਇਹਨਾਂ ਦੇ ਵਿੱਚ ਪਿਛਲੇ ਦਿਨਾਂ ਤੋਂ ਦੇਖੋ ਨਾਮ ਆ ਰਿਹਾ ਬਿਲ ਬਲੇਅਰ ਦਾ, ਜੋਨਥਨ ਵਿਲਕਿਨਸਨ ਦਾ, ਕ੍ਰਿਸਟੀਆ ਫਰੀਲੈਂਡ ਵੀ ਉਹਨਾਂ ਦੇ ਵਿੱਚ ਨੇ ਉਸ ਲਿਸਟ ਦੇ ਵਿੱਚ। ਤੇ ਵਿਜੇ ਜੀ, ਇਹ ਹੁਣ ਡੇਵਿਡ ਲਮੈਟੀ ਨੂੰ ਵੀ UN ਦੇ ਵਿੱਚ ਸਾਡੇ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ,
ਬੌਬ ਰੇ ਦੀ ਥਾਂ।
ਸੋ ਬੌਬ ਰੇ ਦੀ ਥਾਂ ਤੇ ਹੁਣ ਤੁਸੀਂ ਨੋਟ ਕਰੋ ਕਿ ਇਹਨਾਂ ਦੇ ਵਿੱਚ ਬਿਲ ਬਲੇਅਰ ਤੇ ਜੋਨਥਨ ਵਿਲਕਿਨਸਨ ਇਹ ਸਿਟਿੰਗ MPs ਨੇ, ਇਹ ਕੈਬਨਿਟ ਮੰਤਰੀ ਨਹੀਂ ਹੈਗੇ, ਬਟ ਦੇ ਆਰ MPs। ਕ੍ਰਿਸਟੀਆ ਫਰੀਲੈਂਡ ਵੀ MP ਨੇ। ਸੋ ਇਹ MP ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਹੇ, ਪਰ
ਐਕਸਟਰਾ
ਕੈਬਨਿਟ ਦੇ ਵਿੱਚੋਂ ਇਹਨਾਂ ਨੇ ਅਸਤੀਫਾ ਦਿੱਤਾ, ਐਮਪੀ ਕੌਕਸ ਦੇ ਵਿੱਚ ਅਜੇ ਵੀ ਹੈਗੇ ਨੇ। ਇਹ ਕਿਹਾ ਜਾ ਰਿਹਾ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ 6 ਮਹੀਨੇ ਲਈ ਅਟਕੇ ਰਹੋ,
ਉਸ ਤੋਂ ਬਾਅਦ
ਅਸੀਂ ਜਿਹੜਾ ਇਹ ਸੈਸ਼ਨ ਹੈਗਾ ਇਹ ਲੰਘਾ ਲਈਏ, ਕਿਉਂਕਿ ਬਜਟ ਪਾਸ ਕਰਾਉਣਾ ਤੇ ਸਰਕਾਰ ਦੇ ਕੋਲ ਵੈਸੀ ਸੀਟਾਂ ਨਹੀਂ ਹੈਗੀਆਂ, ਮਿਨੋਰਿਟੀ ਸਰਕਾਰ ਆ, ਵੀ ਉਹ ਚਾਹੁੰਦੇ ਨਹੀਂ ਵੀ ਸਾਡੇ ਜਿਹੜੇ ਐਮ ਪੀਜ ਨੇ ਇੱਥੋਂ ਸੀਟਾਂ ਖਾਲੀ ਹੋ ਜਾਣ ਤੇ ਬਾਈ ਇਲੈਕਸ਼ਨ ਮੁੜ ਕੇ ਕਰਾਉਣੇ ਪੈਣ ਇੰਨੀ ਜਲਦੀ, ਵੀ 6 ਮਹੀਨੇ ਅਟਕ ਲਈਏ। ਸੋ ਇਹ ਹੁਣ ਜਿਹੜੇ ਬਿਲ ਬਲੇਅਰ ਦੀ ਨਿਯੁਕਤੀ ਵੀ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗੀ, ਉਹਨਾਂ ਨੂੰ ਯੂਕੇ ਭੇਜਣਾ ਹਾਈ ਕਮਿਸ਼ਨਰ ਬਣਾ ਕੇ, ਤੇ ਦੂਜੇ ਜਿਹੜੇ ਜੋਨਥਨ ਵਿਲਕਿਨਸਨ ਨੇ, ਪਹਿਲਾਂ ਉਹਨਾਂ ਦਾ ਨਾਮ ਜਰਮਨੀ ਵਾਸਤੇ ਆ ਰਿਹਾ ਸੀ ਪਰ ਉੱਥੋਂ ਹੁਣ ਵੈਰਾ ਅਲੈਗਜ਼ੈਂਡਰ ਨੂੰ ਲਗਾ ਦਿੱਤਾ ਗਿਆ ਹੈ, ਹਾਲੇ ਵੀ ਅਨਾਊਂਸਮੈਂਟ ਹੋਈ ਆ, ਉਹ ਕਰੀਅਰ ਸਿਵਿਲ ਸਰਵੈਂਟ ਨੇ, ਉਹ
ਗਲੋਬਲ ਅਫੇਅਰਸ ਨਾਲ ਉਹਨੇ ਕੰਮ ਕੀਤਾ ਪਹਿਲਾਂ ਵੀ
ਕਈ ਸਾਲ 1995-94 ਚ ਉਹਨਾਂ ਨੇ ਮੇਰੇ ਖਿਆਲ ਜੁਆਇਨ ਕੀਤਾ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਮਲਟੀਪਲ ਇਵਨ ਰਸ਼ੀਆ ਦੇ ਵਿੱਚ ਵੀ ਉਹ ਪੋਸਟਡ ਰਹੇ ਨੇ,
ਬਿਊਰੋਕਰੈਟ ਹੀ
ਰਹੇ ਨੇ। ਸੋ ਹੁਣ ਉਹ ਜਰਮਨੀ ਦੇ ਵਿੱਚ ਉਹ ਸਾਡੇ ਅੰਬੈਸਡਰ ਹੋਣਗੇ, ਪਹਿਲਾਂ ਜੌਨ ਹਾਰਗਨ ਸੀਗੇ, ਉਹਨਾਂ ਦਾ ਦੇਹਾਂਤ ਹੋ ਗਿਆ, ਸੋ ਜਗ੍ਹਾ ਖਾਲੀ ਸੀ, ਉਹਨਾਂ ਦੀ ਜਗ੍ਹਾ ਤੇ ਵੈਰਾ ਅਲੈਗਜ਼ੈਂਡਰ ਜਾ ਰਹੇ ਨੇ। ਜਿਹੜੀ ਗੱਲ ਮੈਂ ਕਰ ਰਿਹਾ ਸੀ ਬਿਲ ਬਲੇਅਰ ਤੇ ਜੋਨਥਨ ਵਿਲਕਿਨਸਨ, ਇਹਨਾਂ ਨੂੰ ਵੀ ਅਪੁਆਇੰਟ ਕੀਤਾ ਜਾਣਾ ਹੈ, ਪਰ ਵੇਟ ਕਰ ਰਹੇ ਨੇ ਵੀ ਅਸੀਂ ਜਿਹੜਾ ਸੈਸ਼ਨ ਹੈਗਾ ਇਹ ਲੰਘਾ ਲਈਏ। ਤੇ ਈਵਨ ਜਿਹੜੀ ਡੇਵਿਡ ਲਮੈਟੀ ਦੀ ਵੀ ਨਿਯੁਕਤੀ ਕੀਤੀ ਗਈ ਆ, ਉਹ 17 ਨਵੰਬਰ ਤੋਂ ਮੇਰੇ ਖਿਆਲ ਇਨਫੈਕਟ ਹੋਣੀ ਆ।
ਡੇਵਿਡ ਲਮੈਟੀ ਇਸ ਵੇਲੇ ਭਾਵੇਂ ਐਮ ਪੀ ਨਹੀਂ ਹੈਗੇ ਪਰ ਮਾਰਕ ਕਾਰਨੀ ਦੇ ਪ੍ਰਿੰਸੀਪਲ ਸੈਕਟਰੀ ਨੇ,
ਸੋ ਉਹਨਾਂ ਨੂੰ ਨਿਯੁਕਤ ਕਰਤਾ, ਕਿਉਂਕਿ ਐਮ ਪੀ ਦਾ ਅਹੁਦਾ ਉਹਦੇ ਨਾਲ ਪ੍ਰਭਾਵਿਤ ਨਹੀਂ ਹੋ ਰਿਹਾ।
ਕਰੈਕਟ।
ਤੇ ਵੈਰਾ ਅਲੈਗਜ਼ੈਂਡਰ ਉਹ ਤਾਂ ਵੈਸੇ ਬਿਊਰੋਕਰੈਟ ਨੇ, ਜਿਹੜੇ ਐਮ ਪੀਜ਼ ਨੇ ਜਿਹਨਾਂ ਨੂੰ ਅੰਬੈਸਡਰ ਬਣਾਉਣਾ, ਉਹਨਾਂ ਨੂੰ ਕਿਹਾ ਜਾ ਥੋੜੇ ਰੁਕ ਜਾਓ, ਤੁਹਾਨੂੰ ਬਣਾਵਾਂਗੇ,
ਬਜਟ ਘਟਾ ਦਿਓ।
ਹਾਂ, ਬਜਟ ਘਟਾ ਦਿਓ ਸਾਡਾ।
ਦੇਖਿਓ ਹਜੇ ਵਾਸੂ ਜੀ, ਕੋਈ ਨਾ ਆਹ ਮਾਮਲੇ ਦੇ ਵਿੱਚ ਅਜੇ ਹੋਰ ਬਹੁਤ ਕੁਝ ਨਿਕਲੂਗਾ। ਤੁਸੀਂ ਇਹ ਕਹਿ ਸਕਦੇ ਹੋ ਕਿ ਕਾਰਨੀ ਗਵਰਨਮੈਂਟ ਦਾ ਇਹ ਪਹਿਲਾ ਸਭ ਤੋਂ ਵੱਡਾ ਸਕੈਂਡਲ ਕਹਿ ਲਓ ਜਾਂ ਇੱਕ ਕੰਟਰੋਵਰਸੀ ਕਹਿ ਲਓ ਇਹ ਹੋ ਜਾਣੀ ਆ, ਅਤੇ ਇਹ ਆਉਂਦੇ ਸਮੇਂ ਦੇ ਵਿੱਚ ਜਦੋਂ ਹਾਊਸ ਆਫ ਕਾਮਨਸ ਦੀ ਕਮੇਟੀ ਦੀ ਹੀਅਰਿੰਗ ਹੋਣੀ ਆ, ਕ੍ਰਿਸਟੀਆ ਫ੍ਰੀਲੈਂਡ ਬੇਸਿਕਲੀ ਬੇੜੀ 'ਚ ਵੱਟੇ ਪਾ ਗਏ, ਲਿਟਰਲੀ ਬੇੜੀਆਂ ਦਾ ਹੀ ਮਾਮਲਾ,
ਸ਼ਾਇਦ ਇਸੇ ਕਰਕੇ
ਪਹਿਲਾਂ ਉਹਨਾਂ ਟਰੂਡੋ ਦੀ ਬੇੜੀ 'ਚ ਵੱਟੇ ਪਾਏ ਸੀ।
ਜਸਟਿਨ ਟਰੂਡੋ ਵੇਲੇ ਦੇ ਜਿੰਨੇ ਵੀ ਪੁਰਾਣੇ ਮੰਤਰੀ ਨੇ, ਉਹਨਾਂ ਨੂੰ ਇਹ ਕਹਿੰਦੇ ਚਲੋ ਤੁਸੀਂ ਸਾਰੇ ਹੁਣ ਅੰਬੈਸਡਰ ਹੀ ਲੱਗ ਜਾਓ, ਇਹ ਜਿੱਦਾਂ ਇੰਡੀਆ 'ਚ ਨਹੀਂ ਹੋਇਆ ਸੀ ਮਾਰਗਦਰਸ਼ਕ ਮੰਡਲ,
ਮੂਕਦਰਸ਼ਕ, ਮੂਕਦਰਸ਼ਕ ਹੀ ਬਣਾਇਆ ਕਹਿ ਕੇ ਮਾਰਗਦਰਸ਼ਕ,
ਇਹ ਮਾਰਗਦਰਸ਼ਕ ਮੰਡਲ ਦਾ ਕਹਿ ਲਓ ਵੀ ਵੈਸਟਰਨ ਵਰਜ਼ਨ ਹੈ, ਸਾਰੇ ਅੰਬੈਸਡਰ ਲਾ ਦਿਓ, ਬਾਹਰ ਹੀ ਭੇਜ ਦਿਓ,
ਤੁਸੀਂ ਇਹ ਦੇਖਿਓ
ਤੀਰਥ ਯਾਤਰਾ ਦੇ।
ਹਾਂ, ਸਹੀ ਗੱਲ ਆ। ਆਹ ਜਿਹੜਾ ਫੈਰੀਜ਼ ਵਾਲਾ ਮਾਮਲਾ ਨਾ, ਕ੍ਰਿਸਟੀਆ ਫ੍ਰੀਲੈਂਡ ਨੂੰ ਤਾਂ ਕਹਿਤਾ ਵੀ ਤੁਸੀਂ ਚਲੋ ਇੱਦਾਂ ਕਰੋ ਯੂਕਰੇਨ ਦੇ ਐਨਵੋਏ ਬਣ ਜਾਓ ਵੀ ਤੇ ਤੁਸੀਂ ਹੁਣ ਟਰਾਂਸਪੋਰਟ ਮਿਨਿਸਟਰ ਨਹੀਂ ਹੈਗੇ, ਹੁਣ ਹੈਗੇ ਵੀ ਨਹੀਂ ਹੈ ਨਾ, ਇਸੇ ਹਫ਼ਤੇ ਉਹਨਾਂ ਨੇ ਰਿਜ਼ਾਈਨ ਕਰਤਾ ਮਿਨਿਸਟਰੀ ਤੋਂ, ਵੀ ਤੁਸੀਂ ਉਂਗਲ ਕਟਾ ਕੇ ਸ਼ਹੀਦ ਬਣ ਜਾਓ ਤੇ ਬਲੀਦਾਨ ਅਸੀਂ ਕਿਸੇ ਹੋਰ ਤੋਂ ਲਵਾਂਗੇ। ਮੈਨੂੰ ਲੱਗਦਾ ਅਰੁਣ ਥੰਗਾਰਾਜ ਜੀ ਦੀ ਜਿਹੜੀ ਜੋਬ ਹੈਗੀ ਆ
ਤੁਸੀਂ ਲੈ ਲੈਣੀ,
ਨਾਮ ਵਾਰ ਵਾਰ ਉਹਨਾਂ ਦਾ ਆ ਰਿਹਾ ਵੀ ਚਿੱਠੀ ਉਹਨਾਂ ਨੇ ਲਿਖੀ ਸੀ। ਦੇਖੋ ਇਹਦੇ ਵੀ ਦੋ ਹੀ ਚੀਜ਼ਾਂ ਨੇ, ਜਾਂ ਤਾਂ ਉਹ ਕਹਿਣਗੇ ਕਿ ਦੇਖੋ ਜੇ ਉਹ ਕਹਿੰਦੇ ਨੇ ਕਿ ਮੈਂ ਤਾਂ ਮਿਨਿਸਟਰ ਨੂੰ ਦੱਸਿਆ ਸੀ, ਮੈਂ ਤਾਂ ਨਾਲ ਦੀ ਨਾਲ ਈਮੇਲ ਕੀਤੀ, ਆਹ ਦੇਖੋ ਰੈਕਰਡ ਆ, ਮੈਂ ਤਾਂ ਉਹਨਾਂ ਨੂੰ ਮੈਸੇਜ ਕੀਤਾ, ਮੇਰੀ ਗੱਲ ਹੋਈ, ਫਿਰ ਤਾਂ ਕ੍ਰਿਸਟੀਆ ਫ੍ਰੀਲੈਂਡ ਸਖਤੀ ਦੇ ਵਿੱਚ ਆਉਂਦੇ ਨੇ। ਜਾਂ ਫਿਰ ਜਦੋਂ ਅਜਿਹੀ ਸਥਿਤੀ ਬਣਦੀ ਆ ਨਾ, ਜੇ ਕਿਸੇ ਨੂੰ ਬਚਾਉਣਾ ਹੋਵੇ, ਦੈਨ ਸੰਬਡੀ ਟੇਕਸ ਦ ਫਾਲ, ਜਿਹੜਾ ਉਹ ਦੋਸ਼ ਹੈ ਜਾਂ ਜਿਹੜੇ ਉਹ ਜਿਹੜੀ ਉਹ ਗਲਤੀ ਆ ਉਹ ਕੋਈ ਹੋਰ ਆਪਣੇ ਸਿਰ ਲੈ ਕੇ, ਉਹ ਫਿਲਮਾਂ 'ਚ ਹੁੰਦਾ ਸੀ ਨਾ ਕਿ ਤੁਮ ਹਮਾਰੀ ਜਗ੍ਹਾ ਤੁਮ ਇਹ ਗੁਨਾਹ ਕਬੂਲ ਕਰ ਲਓ, ਹਮ ਤੁਹਾਰਾ ਬਹੁਤ ਧਿਆਨ ਰੱਖੇਂਗੇ,
ਫੱਟੜ ਹੋ ਜਾਵਾਂ,
ਫੱਟੜ ਹੀ ਹੋ ਜਾਵਾਂ, ਉਹ ਵੀ ਇਹ ਨਹੀਂ ਸੀ ਕਹਿੰਦਾ ਵੀ ਮਰ ਜਾਵਾਂ ਤੁਹਾਡੀ ਖਾਤਰ, ਉਹ ਵੀ ਸ਼ਾਤਰ ਸੀ ਕਰੈਕਟਰ। ਬਸ ਜੀ ਖੈਰ ਤੁਹਾਨੂੰ ਵੇਖਦੇ ਹਾਂ, ਪਰ ਇਹ ਮਾਮਲਾ ਬੀ ਸੀ ਫੈਰੀਜ਼ ਨੂੰ ਲੈ ਕੇ ਫੈਡਰਲ ਸਰਕਾਰ ਕ੍ਰਿਸਟੀ ਆਫਰੀਆ ਨੇ ਐਵੇਂ ਜਿਹੜੀ ਚਿੱਠੀ ਲਿਖ ਕੇ ਕੱਢਤੀ ਉਹ ਇਹੋ ਜਿਹੀ ਸਿਰਦਰਦੀ ਬਣ ਗਈ ਆ। ਇਹ ਆਉਂਦੇ ਸਮੇਂ ਦੇ ਵਿੱਚ ਇਹਦੇ ਵਿੱਚੋਂ ਹੋਰ ਕਈ ਖਬਰਾਂ ਫੁੱਟਦੀਆਂ ਰਹਿਣਗੀਆਂ, ਆਉਂਦੀਆਂ ਰਹਿਣਗੀਆਂ। ਵਾਸੂ ਜੀ, ਕੈਨੇਡਾ ਪੋਸਟ ਅਤੇ ਯੂਨੀਅਨ ਦੇ ਵਿਚਕਾਰ ਜੋ ਨੈਗੋਸੀਏਸ਼ਨ, ਆਲਮੋਸਟ ਹੁਣ 2 ਸਾਲ ਹੋ ਗਏ ਨੇ ਚੱਲਦੀ ਨੂੰ। ਪਿਛਲੇ ਸਾਲ ਨਵੰਬਰ ਦੇ ਵਿੱਚ ਹੜਤਾਲ ਹੋਈ ਸੀ ਅਤੇ ਉਦੋਂ ਹੋਲੀਡੇ ਸੀਜ਼ਨ ਦੌਰਾਨ ਵੀ ਉਹ ਹੜਤਾਲ ਉਸ ਸਮੇਂ ਦੇ ਬੜੇ ਨੇੜੇ ਸਪਿਲਓਵਰ ਕਰ ਗਈ ਸੀ। ਫਿਰ ਕ੍ਰਿਸਮਸ ਲਾਗੀ ਆਉਂਦੀ ਵੇਖ ਕੇ ਫੈਡਰਲ ਸਰਕਾਰ ਨੇ ਦਖਲਅੰਦਾਜ਼ੀ ਕਰਕੇ ਉਦੋਂ ਕਿਹਾ ਸੀ ਕਿ ਭਾਈ ਪੁਰਾਣਾ ਕੰਟਰੈਕਟ 6 ਹੋਰ ਮਹੀਨਿਆਂ ਲਈ ਐਕਸਟੈਂਡ ਕਰਤਾ, ਆਹ 6 ਮਹੀਨੇ ਤੁਹਾਡੇ ਕੋਲ ਸਮਾਂ ਰਿਹਾ, ਉਹਦੇ ਕੋਈ ਜਿਹੜੀ ਆਪਣੀ ਨਵੀਂ ਡੀਲ ਆ ਉਹ ਕਰ ਲਓ। ਉਹ 6 ਮਹੀਨੇ ਮਈ 'ਚ ਐਕਸਪਾਇਰ ਹੋ ਗਏ ਸੀ। ਉਦੋਂ ਕੈਨੇਡਾ ਪੋਸਟ ਵੱਲੋਂ ਇੱਕ ਉਹ ਜਿਹੜੀ ਫਾਈਨਲ ਔਫਰ ਦਿੱਤੀ ਗਈ ਸੀ ਯੂਨੀਅਨ ਨੂੰ ਕਿ ਜੀ ਆਹ ਸਾਡੇ ਵੱਲੋਂ ਫਾਈਨਲ ਪੇਸ਼ਕਸ਼ ਆ, ਆਹ ਮੰਨ ਲਓ। ਯੂਨੀਅਨ ਨੇ ਉਸ ਔਫਰ ਨੂੰ 20 ਅਗਸਤ ਨੂੰ, ਨਹੀਂ ਅਰਲੀ ਅਗਸਤ ਵਿੱਚ ਠੁਕਰਾਤਾ ਸੀ। ਫਿਰ 20 ਅਗਸਤ ਨੂੰ ਕੈਨੇਡਾ ਪੋਸਟ ਯੂਨੀਅਨ ਵੱਲੋਂ, ਪੋਸਟਲ ਵਰਕਰ ਯੂਨੀਅਨ ਵੱਲੋਂ ਆਪਣੀ ਕਾਊਂਟਰ ਔਫਰ ਦਿੱਤੀ ਗਈ ਸੀ। ਉਸ ਕਾਊਂਟਰ ਔਫਰ ਬਾਰੇ ਕੈਨੇਡਾ ਪੋਸਟ ਦਾ ਇਹ ਕਹਿਣਾ ਸੀ ਭਾਈ ਗੱਲ ਇਹਦੇ ਨਾਲ ਵੀ ਨਹੀਂ ਬਣਨੀ, ਇਹ ਤਾਂ ਰਿਸਟ੍ਰਿਕਟਿਵ ਬਹੁਤ ਆ, ਇਹਨੇ ਤਾਂ ਸਗੋਂ ਸਮੱਸਿਆਵਾਂ ਵਧਾ ਦੇਣੀਆਂ ਨੇ, ਹੋਰ
ਖਰਚੇ ਵੱਧ ਜਾਣਗੇ,
ਖਰਚੇ ਵੱਧ ਜਾਣਗੇ। ਹੁਣ ਵਾਸੂ ਜੀ, ਕੈਨੇਡਾ ਪੋਸਟ ਵੱਲੋਂ ਇੰਪਲੋਇਰ ਵੱਲੋਂ ਇੱਕ ਨਵੀਂ ਔਫਰ ਤਿਆਰ ਕੀਤੀ ਜਾ ਰਹੀ ਆ ਜਿਹੜੀ ਕਿ ਯੂਨੀਅਨ ਨੂੰ ਭੇਜੀ ਜਾਏਗੀ।
ਯਾ ਸੋ ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਕੈਨੇਡਾ ਪੋਸਟ ਦਾ ਕੱਲ੍ਹ ਇਹ ਕਹਿਣਾ ਸੀ ਵੀ ਅਸੀਂ ਐਕਸਪੈਕਟ ਕਰ ਰਹੇ ਸੀ ਵੀ ਜਦੋਂ ਅਸੀਂ ਯੂਨੀਅਨ ਨੂੰ ਇਹ ਗੱਲ ਦੱਸੀ ਕਿ ਤੁਹਾਡਾ 20 ਅਗਸਤ ਵਾਲਾ ਔਫਰ ਇਮਪ੍ਰੈਕਟੀਕਲ ਹੈ, ਵੀ ਉਹ ਰੀਅਲਿਸਟਿਕ ਨਹੀਂ ਹੈ, ਤੇ ਤੁਸੀਂ ਬਿਹਤਰ ਔਫਰ ਕੋਈ ਤੇ ਸਾਨੂੰ ਲੱਗ ਰਿਹਾ ਵੀ ਹੁਣ ਸਾਨੂੰ ਹੀ ਆਪਣਾ ਆਫਰ ਜਿਹਨੂੰ ਅਸੀਂ ਪਹਿਲਾਂ ਬੈਸਟ ਐਂਡ ਫਾਈਨਲ ਆਫਰ ਕਹਿ ਰਹੇ ਸੀ 28 ਮਈ ਵਾਲਾ ਵੀ ਸਾਨੂੰ ਉਹਨੂੰ ਹੀ ਕੋਈ ਹੁਣ ਅਪਗ੍ਰੇਡ ਕਰਨਾ
ਪੈਣਾ।
ਕਹਿੰਦੇ ਅਸੀਂ ਹੁਣ ਕੋਈ ਨਵਾਂ ਆਫਰ ਬਣਾ ਕੇ ਕੋਈ ਭੇਜਾਂਗੇ। ਦਰਅਸਲ ਵਿਜੇ ਜੀ ਇਸ ਸੋਮਵਾਰ ਤੋਂ ਯੂਨੀਅਨ ਨੇ ਜਿਹੜਾ ਆਪਣਾ ਜੋਬ ਐਕਸ਼ਨ ਉਹਦੇ ਵਿੱਚ ਵੱਡੀ ਤਰਮੀਮ ਕੀਤੀ। ਉਹਨਾਂ ਨੇ ਕਿਹਾ ਅਸੀਂ ਓਵਰ ਟਾਈਮ ਬੈਨ ਤਾਂ ਹਟਾ ਰਹੇ ਹਾਂ ਪਰ ਜਿਹੜੇ ਫਲਾਇਰਸ ਹੁੰਦੇ ਨੇ ਬਿਜ਼ਨਸ ਫਲਾਇਰਸ ਉਹ ਅਸੀਂ ਡਾਕ ਵਿੱਚ ਪਾਉਣੇ ਇਸ ਸੋਮਵਾਰ ਤੋਂ ਬੰਦ ਕਰ ਦਿੱਤੇ ਨੇ ਜਿਹਦੇ ਕਰਕੇ ਬਿਜ਼ਨਸਿਸ ਕਈ ਪ੍ਰਭਾਵਿਤ ਹੋ ਰਹੇ ਨੇ। ਆਲਰੇਡੀ ਗੱਲ ਹੋਣੀ ਸ਼ੁਰੂ ਹੋ ਗਈ ਆ ਪਲੱਸ ਅੱਗੋਂ ਹੋਲੀਡੇ ਸੀਜ਼ਨ ਆ ਰਿਹਾ ਤੇ ਇਸ ਕਰਕੇ ਲੱਗਦਾ ਵੀ ਇਸ ਜੋਬ ਐਕਸ਼ਨ ਦੇ ਵਿੱਚ ਕੀਤੀ ਗਈ ਚੇਂਜ ਦੇ ਨਾਲ ਕੈਨੇਡਾ ਪੋਸਟ ਦੇ ਉੱਤੇ ਥੋੜ੍ਹਾ ਜਿਹਾ ਦਬਾਅ ਤਾਂ ਵਧਿਆ ਤੇ ਹੁਣ ਕੈਨੇਡਾ ਪੋਸਟ ਵਾਲੇ ਕਹਿ ਰਹੇ ਨੇ ਵੀ ਅਸੀਂ ਨਵਾਂ ਆਫਰ ਪੇਸ਼ ਕਰਾਂਗੇ ਤੇ ਯੂਨੀਅਨ ਅੱਗੋਂ ਇਹ ਕਿਹਾ ਕਹਿੰਦੇ ਵੀ ਠੀਕ ਹੈ ਲਿਆਓ ਨਵਾਂ ਆਫਰ ਅਸੀਂ ਉਹਨੂੰ ਬਹੁਤ ਡੂੰਘਾਈ 'ਚ ਜਾ ਕੇ ਉਹਦਾ ਦੇਖਣ ਕਰਾਂਗੇ ਤੇ ਜੇ ਸਾਨੂੰ ਚੰਗਾ ਲੱਗਿਆ ਫਿਰ ਅਸੀਂ ਕੋਈ ਵਧੀਆ ਕਮੈਂਟ ਕਰਾਂਗੇ। ਕੈਨੇਡਾ ਪੋਸਟ ਨੂੰ ਉਮੀਦ ਆ ਵੀ ਹੁਣ ਅਗਲੇ ਹਫ਼ਤੇ ਦੁਬਾਰਾ ਦੋਨੋਂ ਤਿੰਨਾਂ ਦੇ ਵਿੱਚ ਬਾਰਗੇਨਿੰਗ ਸ਼ੁਰੂ ਹੋ ਸਕਦੀ ਆ ਇਹਨਾਂ ਨਵੇਂ ਆਫਰਸ ਤੋਂ ਬਾਅਦ।
ਪਰ ਵਾਸੂ ਜੀ ਜਿਹੜੀ ਕੈਨ ਯੂਨੀਅਨ ਆਫ ਪੋਸਟਲ ਵਰਕਰਸ ਆ ਉਹਨਾਂ ਦਾ ਇਹ ਕਹਿਣਾ ਵੀ ਸਾਡਾ ਟੀਚਾ ਇਹ ਆ ਹੈਵ ਅ ਡੀਲ ਇਨ ਪਲੇਸ ਬਾਏ ਕ੍ਰਿਸਮਸ। ਹੁਣ ਬਾਏ ਕ੍ਰਿਸਮਸ ਤਾਂ ਬਹੁਤ ਦੂਰ ਆ ਜੇ ਪਰ ਜਿਹੜਾ ਕ੍ਰਿਸਮਸ ਨਾਲ ਰਿਲੇਟਡ ਜਿਹੜੀ ਬਿਜ਼ਨਸਿਸ ਨੇ ਪਲੈਨਿੰਗ ਕਰਨੀ ਹੁੰਦੀ ਆ ਜਿਹੜੇ ਕੋਈ ਪੈਕੇਜਿਸ ਦੀ ਸ਼ਿਪਮੈਂਟ ਆ ਉਹ ਕੰਮ ਆਉਂਦੇ ਬਸ ਕੁਝ ਹਫ਼ਤਿਆਂ ਦੇ ਵਿੱਚ ਹੀ ਹੋਰ ਜ਼ਿਆਦਾ ਬਿਜ਼ੀ ਹੋ ਜਾਣਾ। ਆ ਜਿਹੜੀ ਤੁਸੀਂ ਫਲਾਇਰਸ ਵਾਲੀ ਗੱਲ ਕੀਤੀ ਇੰਪੋਰਟੈਂਟ ਹੈ ਇਹ ਕਿਉਂਕਿ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਦੇ ਫਲਾਇਰ ਸੀਗੇ ਨਾ ਸਿਸਟਮ ਦੇ ਵਿੱਚ ਅਜੇ ਅੰਡਰ ਪ੍ਰੋਸੈਸਿੰਗ ਸੀਗੇ ਜਦੋਂ ਕੈਨੇਡਾ ਪੋਸਟ ਵੱਲੋਂ ਯੂਨੀਅਨ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਓਵਰ ਟਾਈਮ ਬੈਨ ਹਟਾ ਲੈਂਦੇ ਹਾਂ ਪਰ ਅਸੀਂ ਆਹ ਅਨਐਡਰੈਸਡ ਮੇਲ ਵੀ ਅਜਿਹੀ ਡਾਕ ਜਿਹਦੇ ਉੱਪਰ ਕੋਈ ਪਤਾ ਨਹੀਂ ਲਿਖਿਆ ਅਸੀਂ ਉਹਨੂੰ ਡਿਲੀਵਰ ਕਰਨੀ ਜਿਹਦੇ ਵਿੱਚ ਫਲਾਇਰਸ ਆ ਜਾਂਦੇ ਨੇ ਉਹਦੇ ਕਰਕੇ ਜਿਹੜਿਆਂ ਬਿਜ਼ਨਸਿਸ ਦੇ ਫਲਾਇਰ ਸਿਸਟਮ ਦੇ ਵਿੱਚ ਸੀਗੇ ਜਿਨ੍ਹਾਂ ਦੀ ਅਜੇ ਪ੍ਰੋਸੈਸਿੰਗ ਚੱਲਦੀ ਸੀ ਉਹ ਵੀ ਅੜ ਗਏ ਅਤੇ ਯੂਨੀਅਨ ਨੂੰ ਇਹ ਕਿਹਾ ਗਿਆ ਕੈਨੇਡਾ ਪੋਸਟ ਵੱਲੋਂ ਵੀ ਐਟਲੀਸਟ ਚਲੋ ਇਹ ਤਾਂ ਕਰ ਲਓ ਜਿਹੜੇ ਸਿਸਟਮ ਦੇ ਵਿੱਚ ਫਲਾਇਰਸ ਨੇ ਉਹਨਾਂ ਨੂੰ ਆਪਾਂ ਪ੍ਰੋਸੈਸ ਕਰ ਦਈਏ ਪਰ ਯੂਨੀਅਨ ਨੇ ਕਿਹਾ ਵੀ ਨਹੀਂ ਸਾਡਾ ਜਿਹੜਾ ਉਹ ਫੈਸਲਾ ਉਹ ਉਦੋਂ ਤੱਕ ਅਟੱਲ ਹੈ ਜਦੋਂ ਤੱਕ ਆਹ ਕੋਈ ਡੀਲ ਨਹੀਂ ਹੋ ਜਾਂਦੀ। ਕਈ ਸਮਾਲ ਬਿਜ਼ਨਸਿਸ ਨੇ ਵਾਸੂ ਜੀ ਜਿਨ੍ਹਾਂ ਨੇ ਫਲਾਇਰ ਛਪਵਾ ਲਏ ਸੀ ਉਹਨਾਂ ਨੂੰ ਇਹ ਸੀ ਵੀ ਠੀਕ ਆ ਆਉਂਦੇ ਹਫ਼ਤਿਆਂ ਦੇ ਵਿੱਚ ਕੈਨੇਡਾ ਪੋਸਟ ਰਾਹੀਂ ਅਸੀਂ ਪਹੁੰਚਦੇ ਕਰ ਦੇਵਾਂਗੇ ਵੱਖੋ ਵੱਖਰੇ ਨੇਬਰਹੁੱਡ ਦੇ ਵਿੱਚ ਉਹ ਲੈਦੇ ਫਸ ਗਏ ਨੇ ਵੀ ਅਸੀਂ ਹੁਣ ਇਹਨਾਂ ਫਲਾਇਰਸ ਦਾ ਕੀ ਕਰੀਏ ਕਿਉਂਕਿ ਉਹਨਾਂ ਨੂੰ ਰੀਪਰਪਸ ਕਰਨਾ ਜਾਂ ਕਿਸੇ ਵੀ ਹੋਰ ਹਿਸਾਬ ਦੇ ਨਾਲ ਇਸਤੇਮਾਲ ਕਰ ਸਕਣਾ ਉਸ ਲੈਵਲ 'ਤੇ ਉਨੀ ਗਿਣਤੀ ਦੇ ਵਿੱਚ ਉਹ ਸੰਭਵ ਨਹੀਂ ਹੈਗਾ ਵਿਦਆਊਟ ਕੈਨੇਡਾ ਪੋਸਟ।
ਬਿਲਕੁਲ ਅਤੇ ਕੈਨੇਡਾ ਪੋਸਟ ਯੂਨੀਅਨ ਦਾ ਇਹ ਵੀ ਕਹਿਣਾ ਸੀ ਕਹਿੰਦੇ ਵੀ ਜਿਹੜਾ ਫਲਾਇਰ ਵਾਲਾ ਕੰਮ ਆ ਉਹ ਵੀ ਕਹਿੰਦੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਆ ਸਾਡੇ ਲਈ ਅਤੇ ਕਹਿੰਦੇ ਵੀ ਉਹ ਥੱਬੇ ਜਿਹੜੇ ਪੂਰੇ ਕਹਿੰਦੇ ਕਈ ਬੜੀ ਬੜੇ ਭਾਰੇ ਹੁੰਦੇ ਨੇ ਕਹਿੰਦੇ ਫਲਾਇਰਸ ਦੇ ਸਾਨੂੰ ਇੱਦਾਂ ਹੀ ਫੜਾ ਦਿੱਤੇ ਜਾਂਦੇ ਨੇ ਵੀ ਤੁਸੀਂ ਆਪੇ ਡਾਕ ਦੇ ਵਿੱਚ ਪਾਓ ਅਤੇ ਨਾਲ ਉਹਨੂੰ ਤੁਸੀਂ ਮੇਲ ਕਰੋ।
ਵਾਸੂ ਜੀ ਕਈ ਵਾਰੀ ਦੇਖੋ ਇਹ ਹੈ ਨਾ ਕਿਸੇ ਇੱਕ ਨੇਬਰਹੁੱਡ ਦੇ ਵਿੱਚ ਹੋ ਸਕਦਾ ਕਿ ਜਿਹੜੀਆਂ ਤੁਸੀਂ ਅਦਰਵਾਈਜ਼ ਜਿਹੜੀ ਡਾਕ ਆ ਜਿਹੜੀ ਐਡਰੈਸ ਵਾਲੀ ਮੇਲ ਆ ਉਹ ਹੋ ਸਕਦਾ ਵੀ ਮੰਨ ਲਓ ਇੱਕ ਸਟਰੀਟ 'ਤੇ ਜੇ 20 ਘਰ ਨੇ ਮੇ ਬੀ ਉੱਥੇ ਅੱਜ ਡਾਕ 5 ਘਰਾਂ 'ਚ ਜਾਣੀ ਆ ਤੁਸੀਂ 5 ਘਰਾਂ ਦੇ ਵਿੱਚ ਜਾ ਕੇ ਉਹ ਡਾਕ ਡਿਲੀਵਰ ਕਰਨੀ ਸੀ ਜਿਹੜੇ ਫਲਾਇਰ ਨੇ ਹੁਣ ਜੇ ਉਸ ਏਰੀਆ ਦੇ ਵਿੱਚ ਉਹ ਕੰਟਰੈਕਟ ਹੈਗਾ ਤਾਂ ਫਿਰ ਉਹ 20 ਦੇ 20 ਘਰਾਂ ਦੇ ਵਿੱਚ ਉਹ ਫਲਾਇਰ ਦੇ ਕੇ ਆਉਣਾ ਪੈਣਾ। ਸੋ ਜਿਹੜਾ ਕੰਮ ਹੈਗਾ ਕੰਮ ਦਾ ਲੋਡ ਆ ਉਹ ਵੱਧ ਜਾਂਦਾ ਉਹਦੇ ਨਾਲ ਸੁਣਦਾ ਇਹ ਕਹਿਣਾ। ਸੋ ਦੇਖਦੇ ਹਾਂ ਪਰ ਇਹ ਜਿਹੜਾ ਇੱਕ ਪੈਂਤੜਾ ਸੀਗਾ ਜਿਹਨੂੰ ਪਹਿਲਾਂ ਲੱਗਦਾ ਸੀ ਵੀ ਇਹਦਾ ਫਰਕ ਹੀ ਪੈਣ ਵਾਲਾ ਲੱਗਦਾ ਹੈ ਵੀ ਇਹਨੇ ਥੋੜ੍ਹੀ ਹਿਲਜੁਲ ਕੈਨੇਡਾ ਪੋਸਟ ਵਾਲੇ ਪੱਧਰ 'ਤੇ ਕ੍ਰੀਏਟ ਜ਼ਰੂਰ ਕਰ ਦਿੱਤੀ ਹੋਈ ਆ।
ਜੋ ਵੀ ਆ ਹੁਣ ਇਹ ਰੇਡਕਾ ਖਤਮ ਹੋਣਾ ਚਾਹੀਦਾ ਬਹੁਤ ਲੰਬਾ ਖਿੱਚ ਗਿਆ ਹੈ
ਜੀ ਜੀ ਬਿਲਕੁਲ ਸਰਟਨਲੀ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ।
ਸ਼ਾਮੀ ਤੁਹਾਨੂੰ ਸੁਣਦੇ ਹਾਂ ਅਤੇ ਸੋਮਵਾਰ ਸਵੇਰੇ ਫਿਰ ਗੱਲਬਾਤ ਹੋਏਗੀ।
ਥੈਂਕ ਯੂ ਜੀ, ਹੈਵ ਅ ਵੈਰੀ ਨਾਈਸ ਵੀਕਐਂਡ।
ਯੂ ਹੈਵ ਅ ਵੈਰੀ ਨਾਈਸ ਵੀਕਐਂਡ ਟੂ। ਇਹ ਸਮਰ ਦਾ ਗਰਮੀਆਂ ਦੀ ਰੁੱਤ ਦਾ ਆਖਰੀ ਵੀਕਐਂਡ ਹੈ ਆਫੀਸ਼ੀਅਲੀ।
ਠੀਕ ਹੈ ਜੀ।
ਵੈਸੇ ਬਾਰਿਸ਼ ਬੁਰਸ਼ ਹੋਣੀ, ਕੱਲ੍ਹ ਸ਼ਾਮੀ ਮੀਂਹ ਪੈਣਾ ਸ਼ੁਰੂ ਹੋ ਜਾਣਾ, ਐਤਵਾਰ ਸਵੇਰ ਤੱਕ ਬਾਰਿਸ਼ ਜਾਰੀ ਰਹੇਗੀ।
ਬਚਨ ਹੋ ਗਿਆ?
ਨਹੀਂ ਨਹੀਂ, ਫੋਰਕਾਸਟ ਹੋਈ ਹੋਈ
ਆ। ਮੈਂ ਕਿਹਾ ਆਮਦ
ਨਾ ਨਾ ਆਮਦ ਹੁੰਦਾ ਨਹੀਂ, ਫੋਰਕਾਸਟ ਆ ਭਰਾ। ਓਕੇ ਚਲੋ ਠੀਕ,
ਥੈਂਕ ਯੂ ਵਿਜੇ ਜੀ।
ਠੀਕ ਹੈ ਵਾਸੂ ਜੀ, ਥੈਂਕ ਯੂ।